ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ। ਸਤਿਗੁਰ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੀ, ਰਲ ਮਿਲ ਬੈਠਣ ਦਾ ਸੁਭਾਗ ਮਿਲਿਆ। ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਈਏ, ਪਿਆਰ ਨਾਲ ਫਤਿਹ ਬੁਲਾਈਏ ਜੀ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਪੰਡਾਲ ਦਾ ਤੀਸਰਾ ਔਰ ਲਾਸਟ ਦੀਵਾਨ ਹੈ, ਦਾਸ ਦੀ ਦੂਸਰੇ ਦਿਨ ਦੀ ਹਾਜ਼ਰੀ ਹੈ। ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ, ਕੁਝ ਪ੍ਰਾਨੀ ਗੁਰੂ ਵਾਲੇ ਵੀ ਬਣ ਰਹੇ ਹਨ। ਜਿਹੜੇ ਜਿਹੜੇ ਪੰਡਾਲ ਵਿੱਚ ਸਜੇ ਹੋਏ ਹੋ, ਇਕਾਗਰਤਾ ਭੰਗ ਨਾ ਹੋਣ ਦੇਣਾ। ਜਿਹੜੇ ਅਜੇ ਆ ਰਹੇ ਨੇ, ਮੱਥਾ ਟੇਕ ਰਹੇ ਨੇ, ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਪੰਜ ਚਾਰ ਮਿੰਟਾਂ ਦੇ ਵਿੱਚ ਵਿੱਚ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਈਏ, ਕੁਝ ਸਮਾਂ ਸਫਲ ਕਰੀਏ। ਸੌ ਉਲਾਂਭੇ ਦਿਨ ਹੈ ਕਿ ਰਾਤੀ ਮਿਲਣ, ਸਹੰਸ ਸਿਫਤ ਸਲਾਹਣ ਛੱਡ ਕੇ। ਲਓ ਪੜੋ, ਮਾਲਕ ਜੀ ਦੀ ਸਿਫਤ ਸਲਾਹ ਛੱਡ ਕੇ, ਰੱਬ ਜੀ ਦੇ ਗੁਣ ਗਾਉਣੇ ਛੱਡ ਕੇ, ਹੀਰੇ ਮੋਤੀਆਂ ਦਾ ਚੋਗ ਛੱਡ ਕੇ ਨਾ ਹੰਸ ਕਰੰਗਾ ਤੇ ਬਹਿ ਗਿਆ ਜਾ ਗਿਆ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਹੰਸ ਨੂੰ ਚਾਹੀਦਾ ਹੈ ਕਿ ਹੀਰੇ ਮੋਤੀਆਂ ਦਾ ਚੋਗ ਚੁਗੇ, ਪਰ ਹੰਸ ਛੱਡ ਕੇ ਹੀਰੇ ਮੋਤੀਆਂ ਦਾ ਚੋਗ ਤੇ ਬਹਿ ਗਿਆ ਜਾ ਕੇ ਕਰੰਗਾ ਤੇ ਕਰੰਗਾ ਤੇ। ਇੱਥੇ ਗੁਰੂ ਜੀ ਸਾਨੂੰ ਇਸ਼ਾਰਾ ਕਰਦੇ ਨੇ, ਲਓ ਹੁਣ ਧਿਆਨ ਨਾਲ ਸੁਣੋ। ਮੱਥਾ ਟੇਕਣ ਵਾਲੇ ਭਾਈ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਜਲਦੀ ਜਲਦੀ ਸਜੋ, ਤਾਂ ਜੋ ਛੇਤੀ ਇਕਾਗਰਤਾ ਬਣ ਸਕੇ। ਹਾਂਜੀ,
ਸੌ ਉਲਾਂਭੇ ਦਿਨ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ।
ਸਿਫਤ ਸਲਾਹ ਮਾਲਕ ਦੀ ਛੱਡ ਕੇ ਇਹ ਹੰਸ ਬਿਰਤੀ ਵਾਲਾ ਮਨੁੱਖ ਕਰੰਗਾ ਤੇ ਬਹਿ ਗਿਆ ਜਾ ਕੇ। ਚਾਹੀਦਾ ਇਹ ਸੀ ਕਿ ਗੁਣ ਇਕੱਠੇ ਕਰਦਾ। ਹੀਰੇ ਮੋਤੀਆਂ ਦਾ ਚੋਗ ਚੁਗਣਾ ਕੀ ਹੁੰਦਾ ਜੀ? ਗੁਰੂ ਜੀ ਦਾ ਗਿਆਨ ਲੈਣਾ, ਸਮਝ ਲੈਣੀ, ਅਕਲ ਲੈਣੀ। ਗੁਰਬਾਣੀ ਦਾ ਇੱਕ ਇੱਕ ਬਚਨ ਹੀਰੇ ਲਾਲ ਹੈ। ਜਦੋਂ ਆਪਾਂ ਗੁਰਬਾਣੀ ਨੂੰ ਸੁਣਦੇ ਹਾਂ, ਟਿਕ ਕੇ ਸਮਝਦੇ ਹਾਂ, ਫਿਰ ਉਹੀ ਹੀਰੇ ਮੋਤੀ ਇੱਥੇ ਆ ਜਾਂਦੇ ਆ। ਮਤ ਵਿੱਚ ਰਤਨ ਜਵਾਹਰ ਮਾਨਕ, ਕਦੋਂ ਜੇ ਕੋ ਗੁਰ ਕੀ ਸਿੱਖ ਸੁਣੀ। ਗੁਰੂ ਜੀ ਦੀ ਸਿੱਖਿਆ ਜਦੋਂ ਸੁਣਨੇ ਆ, ਫਿਰ ਉਹ ਹੀਰੇ ਮੋਤੀ ਜਿਹੜੇ ਨੇ ਮਤ ਵਿੱਚ ਪੈਦਾ ਹੋ ਜਾਂਦੇ ਆ। ਵਿਚਾਰ ਬੜੇ ਵਧੀਆ ਹੋ ਜਾਂਦੇ ਆ, ਇੱਕ ਇੱਕ ਵਿਚਾਰ ਬਹੁਤ ਮਹਿੰਗਾ ਹੋ ਜਾਂਦਾ। ਤੇ ਮਾਲਕ ਦੀ ਕਹਿੰਦੇ ਸਿਫਤ ਸਲਾਹ ਛੱਡ ਕੇ, ਹੀਰੇ ਮੋਤੀਆਂ ਦਾ ਚੋਗ ਛੱਡ ਕੇ ਕਰੰਗਾ ਤੇ ਬਹਿ ਗਿਆ ਜਾ ਕੇ। ਭਾਵ ਕੇ ਪਦਾਰਥਾਂ ਵਿੱਚ ਸੁਰਤ ਫਸ ਗਈ, ਮਟੀਰੀਅਲਿਜ਼ਮ ਵਿੱਚ ਸੁਰਤ ਫਸ ਗਈ, ਮਾਇਆ ਵਿੱਚ ਸੁਰਤ ਫਸ ਗਈ, ਹੀਰੇ ਮੋਤੀਆਂ ਦਾ ਚੋਗ ਛੱਡ ਕੇ ਤੇ ਕਰੰਗਾ ਤੇ ਬਹਿ ਗਿਆ। ਸੌ ਉਲਾਂਭੇ ਦਿਨ ਹੈ ਕਹਿ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਮਨਾ ਕਮਲਿਆ, ਮਾਲਕ ਦੀ ਸਿਫਤ ਛੱਡ ਦਿੱਤੀ। ਸੈਂਕੜੇ ਉਲਾਂਭੇ, ਸੌ ਉਲਾਂਭੇ ਦਿਨ ਵਾਲੇ ਕੰਮਾਂ ਦੇ ਮਿਲ ਰਹੇ ਹੈ। ਰਾਤੀ ਮਿਲਣ ਸਹੰਸ, ਰਾਤ ਵਾਲੇ ਕਰਮਾਂ ਦੇ ਹਜ਼ਾਰਾਂ ਉਲਾਂਭੇ ਮਿਲ ਰਹੇ ਹੈ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਮਨਾ, ਮਾਲਕ ਦੀ ਸਿਫਤ ਸਲਾਹ ਛੱਡ ਕੇ ਕਰਨ ਕੀ ਲੱਗ ਪਿਆ? ਆਪਣੇ ਆਪ ਨੂੰ ਚੋਟ ਮਾਰੀਏ ਚੋਟ। ਅੱਗੇ ਵੇਖੋ ਕਹਿੰਦੇ, ਫਿੱਟ ਅਵੇਹਾ ਜੀਵਿਆ,
ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ।
ਫਿੱਟ ਇਹੋ ਜਿਹੇ ਜਿਉਣ ਦੇ ਜੇ ਕੱਲਾ ਖਾ ਕੇ ਢਿੱਡ ਵਧਾ ਛੱਡਿਆ, ਫਿੱਟ ਅਵੇਹਾ ਜੀਵਿਆ ਇਹੋ ਜਿਹਾ ਜਿਉਣਾ, ਫਿੱਟ ਲਾਹਨਤ ਇਹੋ ਜਿਹੇ ਜਿਉਣ ਦੇ ਜੇ ਕੱਲਾ ਖਾ ਕੇ ਹੀ ਢਿੱਡ ਵਧਾ ਛੱਡਿਆ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਕੱਲਾ ਖਾ ਕੇ ਢਿੱਡ ਵਧਾ ਲਿਆ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਇੱਥੇ ਗੁਰੂ ਜੀ ਕਹਿੰਦੇ ਆ ਕਿ ਢਿੱਡ ਭਰ ਕੇ ਪਸ਼ੂ ਵਾਂਗੂ ਸੌ ਗਿਆ, ਮਨੁੱਖਾ ਜਨਮ ਵਿਅਰਥ ਚਲਿਆ ਗਿਆ। ਢਿੱਡ ਭਰ ਕੇ ਪਸ਼ੂ ਸੌਂਦਾ ਹੈ, ਕਹਿੰਦੇ ਪਸ਼ੂ ਢਿੱਡ ਭਰ ਕੇ ਸੌਂਦਾ, ਉਵੇਂ ਜਿਵੇਂ ਕਹਿੰਦੇ ਢਿੱਡ ਭਰ ਕੇ ਸੌ ਲਿਆ, ਖਾ ਲਿਆ, ਬਸ ਇਹੀ ਕੁਝ ਰਹਿ ਗਿਆ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਜਿੱਥੇ ਜਿੱਥੇ ਹੇਤ ਪਾ ਕੇ ਬਹਿ ਗਿਆ ਉੱਥੇ ਦੁਸ਼ਮਣ ਬਣ ਗਏ ਸਾਡੇ, ਜਿੱਥੇ ਜਿੱਥੇ ਮੋਹ ਪਾ ਲਿਆ ਉਹ ਮੋਹ ਹੀ ਹੁਣ ਟਿਕਣ ਨਹੀਂ ਦਿੰਦਾ, ਚੈਨ ਇੱਕ ਮਿੰਟ ਦੀ ਨਹੀਂ, ਦਿਨ ਹਰਾਮ ਹੋ ਗਿਆ, ਰਾਤ ਸੌਣਾ ਹਰਾਮ ਹੋ ਗਿਆ, ਨੀਂਦ ਹਰਾਮ ਹੋਈ ਪਈ ਹੈ, ਚੈਨ ਹਰਾਮ ਹੋਇਆ ਪਿਆ। ਜਿੱਥੇ ਜਿੱਥੇ ਮੋਹ ਪਾ ਲਿਆ ਨਾਮ ਨਾਲੋਂ ਟੁੱਟ ਕੇ, ਪਰਮਾਤਮਾ ਨਾਲੋਂ ਟੁੱਟ ਕੇ ਜਿੰਦ ਬੜੀ ਔਖੀ ਹੋ ਗਈ। ਭਗਤੀ ਤੋਂ ਹੀਣਿਆ ਮਨਾ, ਇਹਦਾ ਅਰਥ ਇੱਦਾਂ ਪੜ੍ਹ ਲੈਂਦੇ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਜਲਦੀ ਜਲਦੀ ਮੱਥਾ ਟਿਕਾ ਕੇ ਬਿਠਾਓ, ਕਿਉਂਕਿ ਟਾਈਮ ਕਾਫੀ ਹੋ ਗਿਆ ਹੈ, 8:30 ਹੋ ਗਏ ਆ, ਇੱਕ ਘੰਟਾ ਹੋ ਗਿਆ ਸ਼ੁਰੂ ਕੀਤਿਆਂ ਨੂੰ। ਜਲਦੀ ਜਲਦੀ ਟਿਕਾ ਬਣਾਈਏ।
ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ
ਮਨਾ ਕਮਲਿਆ, ਦਿਨ ਰਾਤ ਦੇ ਉਲਾਮੇ ਖੱਟੀ ਜਾਂਦਾ ਹੈ।
ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਜੀ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ ਭਗਤੀ ਤੋਂ ਹੀਣਿਆ ਮਨਾ।
ਕੰਨ ਜੰਮਣਾ ਸੀ ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ, ਓਏ ਕਾਨੂੰ ਜੰਮਣਾ ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ, ਕਾਨੂੰ ਜੰਮਣਾ
ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ, ਕਾਨੂੰ ਜੰਮਣਾ ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ, ਕਾਨੂੰ ਜੰਮਣਾ
ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ,
ਕਾਨੂੰ ਜੰਮਣਾ ਕਾਨੂੰ ਜੰਮਣਾ ਸੀ ਭਗਤੀ ਤੋਂ ਹੀਣਿਆ ਮਨਾ, ਤੁਹਾਨੂੰ ਜਮਣਾ
ਤੁਹਾਨੂੰ ਜਮਣਾ ਸੀ ਭਗਤੀ ਕੋਹੀੜਿਆ ਮਨਾਵੇ ਤੁਹਾਨੂੰ ਜਮਣਾ ਤੁਹਾਨੂੰ ਜਮਣਾ ਸੀ ਭਗਤੀ ਕੋਹੀੜਿਆ ਮਨਾ ਤੁਹਾਨੂੰ ਜਮਣਾ
ਜਮਣਾ ਸੀ ਭਗਤੀ ਕੋਹੀੜਿਆ ਮਨਾ ਤੁਹਾਨੂੰ ਜਮਣਾ ਤੁਹਾਨੂੰ ਜਮਣਾ ਸੀ ਭਗਤੀ ਕੋਹੀੜਿਆ ਮਨਾ ਤੁਹਾਨੂੰ ਜਮਣਾ ਤੁਹਾਨੂੰ ਜਮਣਾ ਸੀ ਭਗਤੀ ਕੋਹੀੜਿਆ ਮਨਾ ਤੁਹਾਨੂੰ ਜਮਣਾ ਤੁਹਾਨੂੰ ਜਮਣਾ ਸੀ ਭਗਤੀ ਕੋਹੀੜਿਆ ਮਨਾ ਤੁਹਾਨੂੰ ਜਮਣਾ
ਸੱਚ ਦੇ ਰਾਹ ਤੇ ਤੁਰਨਾ ਹੀ ਭਗਤੀ ਹੈ। ਜੇ ਆਪਣੀ ਜ਼ਿੰਦਗੀ ਵਿੱਚ ਸੱਚ ਨਹੀਂ ਲੈ ਕੇ ਆਇਆ, ਇਨਸਾਨੀਅਤ ਨਹੀਂ ਜਾਗੀ ਤੇ ਕਿਉਂ ਜੰਮਿਆ ਮਨਾ? ਧਿਆਨ ਨਾਲ ਸੁਣਿਓ, ਜੋ ਜੋ ਪੈਦਾ ਹੋਇਆ ਆਪੋ ਆਪਣੀ ਡਿਊਟੀ ਕਰ ਰਿਹਾ ਹੈ। ਜਿੱਦਾਂ ਦੇ ਕਾਂ ਪੈਦਾ ਹੋਏ ਨੇ ਉਦਾਂ ਦੇ ਹੀ ਨੇ, ਜਿੱਦਾਂ ਦੇ ਸੂਰ ਪੈਦਾ ਹੋਏ ਨੇ ਉਹ ਕੁਝ ਕਰਦੇ ਹੈ, ਕੁੱਤੇ ਆਪਣੀ ਡਿਊਟੀ ਕਰ ਰਹੇ ਆ, ਚਿੜੀਆਂ ਪੰਛੀ ਜਨੌਰ ਸਭ ਆਪੋ ਆਪਣੇ ਹਿਸਾਬ ਨਾਲ ਠੀਕ ਹੈ। ਬੰਦਾ ਜਿਹੜਾ ਇਨਸਾਨ ਬਣ ਕੇ ਆਇਆ ਇਹ ਇਨਸਾਨੀਅਤ ਦੇ ਤਲ ਤੋਂ ਗਿਰਿਆ ਹੈ। ਇਨਸਾਨ ਇਨਸਾਨ ਨਹੀਂ ਰਿਹਾ, ਇਨਸਾਨ ਦਾ ਇਨਸਾਨ ਬਣ ਜਾਣਾ ਹੀ ਬੰਦਗੀ ਹੈ, ਇਨਸਾਨ ਦਾ ਇਨਸਾਨ ਬਣ ਜਾਣਾ ਹੀ ਭਗਤੀ ਹੈ। ਇੱਥੇ ਬੰਦਾ ਬਣੇ ਭਾਈ ਰੇ ਭਗਤਹੀਣ ਕਾਹੇ ਜੱਗ ਆਇਆ, ਕਿਉਂ ਆਇਆ ਕਹਿੰਦੇ ਜੱਗ ਤੇ? ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ, ਬਿਰਥ ਹੀ ਆਪਣਾ ਜਨਮ ਬੇਅਰਥੀ ਲੰਘਾਤਾ ਸਾਰਾ, ਨਾ ਸੱਚ ਸਮਝਿਆ, ਨਾ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਨਾ ਸੱਚ ਤੇ ਚੱਲਿਆ, ਆਪਣਾ ਸਾਰਾ ਜਨਮ ਹੀ ਪਸ਼ੂਆਂ ਵਰਗਾ ਲੰਘਾ ਕੇ ਤੁਰ ਗਿਆ। ਬਾਹਰੋਂ ਵੇਖਣ ਨੂੰ ਬੰਦਾ ਸੀ ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਹਿੰਦੇ ਦੁਨੀਆਂ ਨੂੰ ਖੁਸ਼ ਕਰਨ ਵਾਲੇ ਪਾਸੇ ਹੀ ਲੱਗਾ ਰਿਹਾ। ਵੇਖਣ ਨੂੰ ਬੰਦਾ ਸੀ ਪਰ ਕਰਤੂਤ ਪਸ਼ੂਆਂ ਵਾਲੀ ਹੀ ਕੀਤੀ ਸਾਰੀ ਜ਼ਿੰਦਗੀ, ਅੰਦਰੋਂ ਬੰਦਾ ਨਹੀਂ ਬਣ ਸਕਿਆ, ਬਾਹਰੋਂ ਬੰਦਾ ਸੀ, ਅੰਦਰੋਂ ਕੁੱਤਾ ਗਧਾ ਬਣਿਆ ਰਿਹਾ, 84 ਵਿੱਚ ਹੀ ਡਿੱਗਿਆ ਰਿਹਾ, ਸਰੀਰ ਕਰਕੇ ਬੰਦਾ ਹੈ, ਬਾਹਰੋਂ ਵੇਖਣ ਨੂੰ ਮਨੁੱਖ ਲੱਗਦਾ, ਅੰਦਰੋਂ 84 ਜੀ ਹੈ, ਆਵਾਗਮਣ ਦੇ ਚੱਕਰ ਵਿੱਚ ਹੀ ਹੈ, ਆਉਂਦਾ ਜਾਂਦਾ ਹੀ ਰਿਹਾ, ਕਦੇ ਇਨਸਾਨੀਅਤ ਜੰਮ ਪਈ, ਕਦੇ ਕੁੱਤਾ ਜੰਮ ਪਿਆ, ਕਦੇ ਗਧਾ ਜੰਮ ਪਿਆ, ਫਿਰ ਕਦੇ ਸੂਰ ਜੰਮ ਪਿਆ, ਅੰਦਰੇ ਕਈ ਕੁਛ ਜੰਮੀ ਜਾਂਦਾ ਮਰੀ ਜਾਂਦਾ, ਜੰਮੀ ਜਾਂਦਾ ਮਰੀ ਜਾਂਦਾ। ਇਨਸਾਨੀਅਤ ਦੇ ਤਲ ਤੋਂ ਗਿਰ ਗਿਆ ਤੇ ਜੇ ਇਨਸਾਨੀਅਤ ਹੀ ਸਾਡੇ ਵਿੱਚ ਨਾ ਰਹੀ ਫਿਰ ਕਾਹਦੇ ਲਈ ਆਉਣਾ ਦੁਨੀਆਂ ਉੱਤੇ, ਖੱਟਿਆ ਕੀ ਆ ਕੇ? ਜੇ ਇਕੱਲਾ ਢਿੱਡ ਭਰ ਕੇ ਸੌਂ ਛੱਡਿਆ ਫਿਰ ਕੀ ਫਾਇਦਾ ਹੋਇਆ? ਪੜ੍ਹ ਚੁੱਕੇ ਆ ਨਾ, ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਇਕੱਲਾ ਢਿੱਡ ਭਰ ਕੇ ਪਸ਼ੂ ਵਾਂਗੂ ਸੌਂ ਛੱਡਿਆ ਫਿਰ ਕੀ ਫਾਇਦਾ ਹੋਇਆ? ਜੇ ਆ ਕੇ ਕੁਝ ਖੱਟਿਆ ਨਾ, ਜੇ ਆਪਣਾ ਜੀਵਨ ਸਫਲ ਨਾ ਕੀਤਾ, ਜ਼ਿੰਦਗੀ ਦੀ ਜੇ ਬਾਜੀ ਹਾਰ ਕੇ ਚਲੇ ਗਏ ਤੇ ਕੋਹਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ, ਇਹ ਕੋਹਨੇ ਤੇਰੇ ਨਾਏ ਰੱਤੇ ਸੇ ਜਿਣ ਗਏ, ਤੇਰੇ ਨਾਮ ਵਿੱਚ ਜਿਹੜੇ ਰੱਤੇ ਹੈ ਉਹ ਜ਼ਿੰਦਗੀ ਦੀ ਬਾਜੀ ਜਿੱਤ ਗਏ, ਤੇ ਮਨਮੁੱਖ ਪੁੱਠੇ ਸਿੱਧੇ ਕੰਮਾਂ ਵਿੱਚ ਪੈ ਕੇ ਸਾਰੀ ਜ਼ਿੰਦਗੀ ਬਰਬਾਦ ਕਰ ਗਏ, ਹਾਰ ਗਏ, ਸਾਰਾ ਜੀਵਨ ਬੇਅਰਥ ਹੀ ਲੰਘਾਤਾ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਜ਼ਿੰਦਗੀ ਦੀ ਬਾਜੀ ਗੁਰਮੁਖ ਜਿੱਤ ਕੇ ਗਏ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਹੁਣ ਸੰਗਤ ਨੂੰ ਬਾ ਦਈਏ, ਰਾਹ ਦੇ ਵਿੱਚ ਹੀ ਖੁੱਲੇ ਖੁੱਲੇ ਬਿਠਾ ਲਓ, ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਣ, ਸਿੰਘ ਸਿੰਘਾਂ ਵਾਲੇ ਪਾਸੇ, ਰਾਹ ਜੀ ਬਾ ਲਈਏ ਕਿਉਂਕਿ ਟਾਈਮ ਕਾਫੀ ਹੋ ਗਿਆ।
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ, ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ, ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ ਗਏ, ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਮਨਮੁਖ ਹਾਰ।
ਜਿਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰ ਗਏ ਗੁਰਮੁਖ ਜਿਤ ਗਏ ਜੀਵਨ ਵਾਲੀ ਬਾਜੀ
ਜੀਵਨ ਮੁਖ ਹਾਰ ਗਏ
ਗੁਰਮੁਖ ਜਿਤ ਗਏ ਜੀਵਨ ਵਾਲੀ ਬਾਜੀ
ਮਨ ਮੁਖ ਹਾਰ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰ ਗਏ
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ
ਮਨ ਮੁਖ ਹਾਰ
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ ਮਨ ਮੁਖ ਹਾਰ ਗਏ
ਤੁਰਨੀ ਨਾ ਹਾਰ ਕੇ ਜਨਮ ਮੁਲਕ ਹੀਰਾ ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ
ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ
ਫੜੋ ਫੜੋ
ਤੁਰਨੀ ਨਾ ਹਾਰ ਕੇ ਜਨਮ ਅਮੋਲਕ
ਹੀਰਾ ਤੁਰਨੀ ਨਾ ਹਾਰ ਕੇ
ਜਨਮ ਅਮੋਲਕ ਹੀਰਾ ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ
ਬੈਠੇ ਹੋ ਜਿਹੜੇ ਖੜੇ ਹੋ ਬਹਿ ਜਾਓ ਕਿਰਪਾ ਕਰਕੇ ਰਾਜ ਜਿੱਥੇ ਖੁੱਲੇ ਖੁੱਲੇ ਬਹਿ ਜਾਓ ਪਿੱਛੇ ਨੂੰ ਹੋ ਕੇ ਜਿਹੜੇ ਰਾਜ ਵੀਰ ਆ ਰਹੇ ਹੋ ਪਿੱਛੇ ਪਿੱਛੇ ਹੋਰ ਪਿੱਛੇ ਹੋ ਜਾਓ ਖੁੱਲੇ ਖੁੱਲੇ ਬੈਠੋ ਜਿਹੜੇ ਖੜੇ ਹੋ ਭਾਈ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ ਰਸਤੇ ਵਿੱਚ ਜਗ੍ਹਾ ਨਾਲੇ ਕੰਮ ਆ ਜਾਏਗੀ ਦੂਰੋਂ ਹੀ ਮੱਥਾ ਟੇਕੋ ਤੇ ਬਹਿ ਜਾਓ
ਤੁਰਨੀ ਨਾ ਹਾਰ ਕੇ ਜਨਮ ਮੁਲਕ ਹੀਰਾ 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 ਤੁਰਨੀ ਨਾ ਹਾਰ ਕੇ ਜਨਮ ਮੁਲਕ ਹੀਰਾ
ਜਨਮ ਮੁਲਕ ਹੀਰਾ ਜਨਮ ਮੁਲਕ ਹੀਰਾ
ਜਨਮ ਮੁਲਕ ਹੀਰਾ ਜਨਮ ਮੁਲਕ ਹੀਰਾ ਜਨਮ ਮੁਲਕ ਹੀਰਾ ਜਨਮ ਮੁਲਕ ਹੀਰਾ
ਜਨਮ ਮੁਲਕ ਹੀਰਾ ਜਨਮ ਮੁਲਕ ਹੀਰਾ
ਜਨਮ ਜਨਮ ਅਮੋਲਕ ਹੀਰਾ ਜਨਮ ਅਮੋਲਕ ਹੀਰਾ
ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ
ਤੁਰਨੀ ਨਾ ਹਾਰ ਕੇ ਜਨਮ ਅਮੋਲਕ ਹੀਰਾ ਤੁਰਨੀ ਨਾ ਹਾਰ ਕੇ ਜਨਮ ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ
ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ
ਜਾਏ
ਲਓ ਜੀ ਹੁਣ ਕਿਰਪਾ ਕਰਕੇ ਬੈਠੋ ਟਿਕਾ ਬਣਾਈਏ ਗੱਲਬਾਤ ਸ਼ੁਰੂ ਕਰੀਏ ਕੋਈ ਜਿੰਨਾ ਚਿਰ ਸਾਰੀ ਸੰਗਤ ਟਿਕੇ ਨਾ ਉਹਨਾਂ ਚਿਰ ਕੋਈ ਵਿਚਾਰ ਕਰਨ ਦਾ ਸਵਾਦ ਹੀ ਨਹੀਂ ਆਉਂਦਾ ਕਿਰਪਾ ਕਰਕੇ ਜਿਹੜੇ ਜਿਹੜੇ ਜਿੱਥੇ ਜਿੱਥੇ ਖੜੇ ਹੋ ਸਜਣ ਦੀ ਕਿਰਪਾਲਤਾ ਕਰੋ ਖੜੇ ਨਾ ਹੋਈਏ ਵੀਰੋ ਭਾਈਓ ਭੈਣੋ ਸਾਰੀਆਂ ਬਹਿ ਜਾਓ ਕਿਰਪਾ ਕਰਕੇ ਜਿੱਥੇ ਜਿੱਥੇ ਕੋਈ ਖੜਾ ਉੱਥੇ ਉੱਥੇ ਹੀ ਬਹਿ ਜਾਓ ਕਿਰਪਾ ਕਰਕੇ ਸਾਰੇ ਲਓ ਜੀ ਹੁਣ ਧਿਆਨ ਦਿਓ ਇਕਾਗਰਤਾ ਹੁਣ ਬਖਸ਼ਿਓ ਕਿਰਪਾ ਕਰਕੇ ਜ਼ਿੰਦਗੀ ਆਪਣੀ ਨੂੰ ਐਵੇਂ ਬੇਅਰਥ ਲੰਘਾ ਦੇਣਾ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ ਸਰਦਾਰੀ ਹੈ ਜੀ ਸਾਡੀ ਮਨੁੱਖਾ ਸਰੀਰ ਹੈ ਸਰਦਾਰੀ ਹੈ ਭਈ ਪ੍ਰਾਪਤ ਮਾਨੁੱਖ ਦਿਓਰੀ ਆ ਗੋਬਿੰਦ ਮਿਲਣ ਕੀ ਇਹ ਇੱਕੋ ਹੀ ਵਾਰੀ ਹੈ ਜਿਹਦੇ ਵਿੱਚ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ ਤੇ ਉਹਦੇ ਵਾਸਤੇ ਗੁਰਬਾਣੀ ਨਾਲ ਜੁੜੀਏ ਤੇ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ ਆ ਨਾ ਜੀ, ਐਦਾਂ ਟਿਕ ਕੇ ਬਹਿ ਕੇ ਗੁਰਬਾਣੀ ਸੁਣਨੀ ਸ਼ੁਰੂ ਕਰਦੇ ਆ, ਐਦਾਂ ਇੱਕ ਇੱਕ ਬਚਨ ਸਾਨੂੰ ਸਮਝ ਆਵੇ, ਗੁਰੂ ਜੀ ਐਦਾਂ ਕਹਿੰਦੇ ਐ, ਗੁਰੂ ਜੀ ਐਦਾਂ ਕਹਿੰਦੇ ਐ, ਐਦਾਂ ਇੱਕ ਇੱਕ ਗੱਲ ਸਾਡੇ ਜਦੋਂ ਸਖਾਨੇ ਪੈਂਦੀ ਐ, ਦਿਮਾਗ ਚ ਵੜਦੀ ਐ, ਇਹਨੂੰ ਕਹਿੰਦੇ ਨੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਆਪਾਂ ਪੜ੍ਹ ਰਹੇ ਸੀ, ਲੋ ਹੁਣ ਪੜ੍ਹੋ, ਚਿਮ ਚਿਮ ਵਰਸੈ।
ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ।
ਜਿਹੜੀਆਂ ਭੈਣਾਂ ਖੜੀਆਂ ਸਾਰੀਆਂ ਬਹਿ ਜਾਓ, ਭੈਣਾਂ ਖਲੋਤੀਆਂ ਨੇ ਜਿਹੜੀਆਂ ਬਹਿ ਜਾਓ ਭਾਈ, ਜਿਹੜੀਆਂ ਭੈਣਾਂ ਵੀ ਖਲੋਤੀਆਂ ਨੇ ਸਾਰੀਆਂ ਭੈਣਾਂ ਵੀ, ਵੀਰ ਵੀ ਜਿਹੜੇ ਖੜੇ ਐ ਬਸ ਬਹਿ ਜਾਓ, ਜਿਹੜੇ ਹੁਣ ਕੋਈ ਆਉਣਗੇ ਪਿੱਛੇ ਹੀ ਬਹਾ ਲੈਣਾ ਉਹਨਾਂ ਨੂੰ, ਪਿੱਛੇ ਹੀ ਬਈ ਬੈਠੀ ਜਾਣ। ਥੋੜੀ ਥੋੜੀ ਗਰਮੀ ਵੀ ਹੋ ਗਈ ਹੈ, ਇਕਾਗਰਤਾ ਬੜੀ ਜ਼ਰੂਰੀ ਹੈ ਜੀ, ਤਾਂ ਹੀ ਸਾਡੇ ਕੁਝ ਪੱਲੇ ਪਏਗਾ। ਵੱਡੇ ਇਕੱਠ ਨੂੰ ਟਿਕਾ ਬਣਾਉਣਾ ਬਹੁਤ ਔਖਾ ਹੋ ਜਾਂਦਾ, ਵੱਡੇ ਇਕੱਠ ਵਿੱਚ ਇਹ ਬੜੀ ਵੱਡੀ ਮੁਸ਼ਕਲ ਗੱਲ ਹੁੰਦੀ ਹੈ ਵੀ ਟਿਕਾ ਬਣਾਉਣਾ ਬਹੁਤ ਔਖਾ ਹੈ। ਉਦੋਂ ਵੀ ਮੁਸ਼ਕਲ ਹੁੰਦੀ ਹੈ ਗੁਰਬਾਣੀ ਦੀ ਵਿਚਾਰ ਕਰਨੀ, ਕਿਉਂਕਿ ਗੁਰਬਾਣੀ ਨੂੰ ਸਮਝਣ ਵਾਸਤੇ ਇਕਾਗਰਤਾ ਬੜੀ ਜ਼ਰੂਰੀ ਚਾਹੀਦੀ ਹੈ। ਜੇ ਗੁਰਬਾਣੀ ਦਾ ਕੋਈ ਵੀ ਸ਼ਬਦ ਅਸੀਂ ਸਮਝਣਾ ਹੋਵੇ, ਉਹਦੇ ਲਈ ਐਂ ਟਿਕਾ ਚਾਹੀਦਾ ਵੀ ਬਿਲਕੁਲ ਹੀ ਹਿੱਲ ਜੁੱਲ ਨਾ ਹੋਵੇ, ਹਰੇਕ ਦੀ ਸੁਰਤ ਜੁੜੀ ਹੋਵੇ, ਮਨ ਟਿਕੇ, ਫੇਰ ਹੀ ਬਾਣੀ ਨੂੰ ਵਿਚਾਰਨ ਦਾ ਆਨੰਦ ਆਉਂਦਾ ਹੈ ਤੇ ਫੇਰ ਹੀ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ, ਨਹੀਂ ਤੇ ਹਿੱਲ ਜੁੱਲ ਹੁੰਦੀ ਰਹਿੰਦੀ ਹੈ। ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਬਸ ਜਿੱਥੇ ਜਿੱਥੇ ਖੜੇ ਹੋ ਆਰਾਮ ਨਾਲ ਟਿਕਾ ਬਣਾ ਕੇ ਬੈਠੋ। ਲਓ ਜੀ ਹੁਣ ਆਪਾਂ ਇੱਧਰ ਧਿਆਨ, ਵੀਰੋ ਭਾਈਓ ਇੱਧਰ ਹੁਣ ਧਿਆਨ ਜੋੜੋ, ਸਿੰਘੋ ਧਿਆਨ ਖਿਆਲ ਰੱਖਿਓ ਮਾੜਾ ਜਿਹਾ। ਆਪਾਂ ਬਚਨ ਪੜ੍ਹਿਆ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਦਾ ਮੀਂਹ ਪੈਂਦਾ ਹੈ। ਗੁਰਬਾਣੀ ਕੀ ਹੈ? ਇਹ ਅੰਮ੍ਰਿਤ ਹੈ। ਅਗਿਆਨੀ ਲਈ ਗਿਆਨ ਅੰਮ੍ਰਿਤ ਹੁੰਦਾ ਹੈ, ਅਨਪੜ੍ਹ ਬੰਦੇ ਲਈ ਐਜੂਕੇਸ਼ਨ ਅੰਮ੍ਰਿਤ ਹੈ। ਜਿਵੇਂ ਬਹੁਤ ਜ਼ਿਆਦਾ ਕੋਈ ਰੋਗੀ ਹੋਵੇ, ਬਿਮਾਰ ਹੋਵੇ, ਜਿਹਦਾ ਇਲਾਜ ਹੋਵੇ ਹੀ ਨਾ, ਜਿਹੜੀ ਦਵਾਈ ਉਹਦੇ ਲਈ ਕੰਮ ਕਰ ਜੇ, ਉਹਦੇ ਲਈ ਉਸ ਦਵਾਈ ਬਿਮਾਰੀ ਲਈ ਉਹ ਦਵਾਈ ਅੰਮ੍ਰਿਤ ਹੈ। ਗੁਰਬਾਣੀ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ ਜੀ, ਗੁਰਬਾਣੀ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ ਹੈ, ਗੁਰਬਾਣੀ ਦੇ ਵਿੱਚ ਗਿਆਨ ਨੂੰ ਵੀ ਅੰਮ੍ਰਿਤ ਲਿਖਿਆ ਹੈ, ਗੁਰਬਾਣੀ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ ਹੈ, ਗੁਰਬਾਣੀ ਦੇ ਵਿੱਚ ਭੋਜਨ ਨੂੰ ਵੀ ਅੰਮ੍ਰਿਤ ਲਿਖਿਆ। ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਗੁਰਬਾਣੀ ਵਿੱਚ ਭਾਈ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਪਸ਼ੂ ਮਿਲੇ ਚੰਗਿਆਈਆਂ ਖੜ ਖਾਹੈ ਅੰਮ੍ਰਿਤ ਦੇ। ਗੁਰਬਾਣੀ ਦੇ ਵਿੱਚ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਬਾਣੀ ਵਿੱਚ ਭਾਈ ਨਾਮ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਇਸ ਕਰਕੇ ਅੰਮ੍ਰਿਤ ਪੀਆ ਸਤਿਗੁਰ ਦੀਆ, ਸਤਿਗੁਰੂ ਕਿਹੜਾ ਅੰਮ੍ਰਿਤ ਦਿੰਦੇ ਹਨ? ਸਤਿਗੁਰੂ ਦਿੰਦੇ ਹੈ ਜੀ ਗਿਆਨ ਅੰਮ੍ਰਿਤ। ਜਦੋਂ ਆਪਾਂ ਸਾਰੇ ਭੈਣ ਭਰਾ ਏਦਾਂ, ਸਾਰੇ ਵੀਰ ਸਾਰੀਆਂ ਭੈਣਾਂ ਸਾਰੇ ਇਕੱਠੇ ਭਰਾ ਭਰਾ ਬਣ ਕੇ ਆਪਾਂ ਸਾਰੇ ਬਹਿ ਜਾਂਦੇ ਹਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਜਾਈਏ, ਭਾਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ 'ਚ ਬਹਿ ਜਾਓ, ਭਾਵੇਂ ਪੰਜ ਸੱਤ ਵੀਰ ਕਿਸੇ ਘਰ ਵਿੱਚ ਇਕੱਠੇ ਹੋ ਕੇ ਬਹਿ ਜਾਓ, ਬੈੱਡ ਤੇ ਚੌਂਕੜੇ ਲਾ ਲਓ, ਕੁਰਸੀ ਤੇ ਬਹਿ ਜਾਓ, ਜਿਵੇਂ ਥੱਲੇ ਭੁੰਜੇ ਬਹਿ ਜਾਓ, ਜਦੋਂ ਆਪਾਂ ਇਕੱਠੇ ਭੈਣ ਭਰਾ ਇੱਦਾਂ ਬਹਿ ਕੇ ਬਾਣੀ ਦੇ ਕਿਸੇ ਵੀ ਸ਼ਬਦ ਦੀ ਵਿਚਾਰ ਕਰਦੇ ਹਾਂ, ਜਦੋਂ ਜਦੋਂ ਸ਼ਬਦ ਦੀ ਵਿਚਾਰ ਚੱਲ ਪੈਂਦੀ ਹੈ, ਉਸ ਵੇਲੇ ਸਮਝ ਲਓ ਅੰਮ੍ਰਿਤ ਦਾ ਮੀਂਹ ਪੈਣ ਲੱਗ ਜਾਂਦਾ ਹੈ। ਅਗਿਆਨੀ ਲਈ ਮੀਂਹ ਪੈਂਦਾ ਹੈ। ਜਦੋਂ ਟੀਚਰ ਪੜ੍ਹਾ ਰਿਹਾ ਹੁੰਦਾ ਹੈ, ਐਜੂਕੇਸ਼ਨ ਦੇ ਰਿਹਾ ਹੁੰਦਾ ਹੈ, ਉਸ ਲਈ ਮੀਂਹ ਪੈਂਦਾ ਹੈ। ਜਿਹੜਾ ਨਿਆਣਾ ਧਿਆਨ ਜੋੜ ਕੇ ਸੁਣਦਾ ਹੈ ਪਾਸ ਹੋਏਗਾ, ਵਧੀਆ ਕੁਰਸੀ ਤੇ ਬੈਠੇਗਾ, ਜਾ ਕੇ ਬਾਹਰਲਿਆਂ ਦੇਸ਼ਾਂ 'ਚ ਜਾਏਗਾ, ਵੀਜ਼ੇ ਲੰਘਣਗੇ। ਤੇ ਜਿਹੜਾ ਧਿਆਨ ਨਹੀਂ ਦਿੰਦਾ, ਗੈਰ ਹਾਜ਼ਰ ਰਹਿ ਜਾਂਦਾ ਹੈ, ਉਹ ਖਾਲੀ ਰਹਿ ਜਾਏਗਾ, ਕਿਸੇ ਉਹਦੀ ਕੋਈ ਪ੍ਰਾਪਤੀ ਨਹੀਂ ਹੋਣੀ। ਕਿਰਪਾ ਕਰਕੇ ਸਮਝਿਓ, ਜਦੋਂ ਆਪਾਂ ਗੁਰਬਾਣੀ ਦਾ ਗਿਆਨ ਲੈ ਰਹੇ ਹਾਂ ਨਾ ਜੀ, ਉਸ ਵੇਲੇ ਇਹ ਗੁਰੂ ਸਾਹਿਬ ਕਹਿੰਦੇ ਹੈ ਇਦਾਂ ਸਮਝ ਲਓ ਵੀ ਅੰਮ੍ਰਿਤ ਦਾ ਮੀਂਹ ਪੈਣ ਲੱਗ ਗਿਆ, ਚਿੰਮ ਚਿੰਮ ਵਰਸੈ ਟਿਕਵਾਂ ਟਿਕਵਾਂ ਮੀਂਹ ਝੜੀ ਵਾਲਾ। ਇੱਕ ਤੇ ਉਹ ਪੈਂਦਾ ਨਾ ਮੀਂਹ ਪਿਆ ਤੇ ਨਿਕਲ ਗਿਆ, ਇੱਕਦਮ ਬਰਸਾਤ ਹੋਈ ਤੇ ਨਿਕਲ ਗਿਆ ਫਟਾਫਟ ਪਾਣੀ ਅੱਗੇ ਤੋਂ ਅੱਗੇ। ਇੱਕ ਹੁੰਦਾ ਜਿਹੜਾ ਝੜੀ ਵਾਲਾ ਮੀਂਹ ਹੁੰਦਾ ਫਾਇਦਾ ਜ਼ਿਆਦਾ ਕਰ ਜਾਂਦਾ, ਉਹ ਹੌਲੀ ਹੌਲੀ ਪਈ ਜਾਂਦਾ, ਜਿੰਨਾ ਕੁ ਪੈਂਦਾ ਧਰਤੀ ਪੀ ਜਾਂਦੀ ਹੈ, ਉਹਨਾਂ ਕੁ ਹੋਰ ਪੈ ਜਾਂਦਾ ਹੋਰ ਪੀ ਜਾਂਦੀ ਹੈ, ਹੋਰ ਪੈ ਜਾਂਦਾ ਹੋਰ ਪੀ ਜਾਂਦੀ ਹੈ। ਆਪਾਂ ਜਿਵੇਂ ਜਿਵੇਂ ਸੁਣੀ ਜਾਈਏ ਸਮਝੀ ਜਾਈਏ, ਸੁਣੀ ਜਾਈਏ ਅੰਦਰ ਲਈ ਜਾਈਏ, ਸੁਣੀ ਜਾਈਏ ਅੰਦਰ ਲਈ ਜਾਈਏ, ਇਹਨੂੰ ਕਹਿੰਦੇ ਆ ਚਿੰਮ ਚਿੰਮ ਵਰਖਾ ਹੋ ਰਹੀ ਹੈ ਤੇ ਮਨ ਥੋੜਾ ਥੋੜਾ ਪੀ ਰਿਹਾ। ਮਨ ਜਿਹੜਾ ਹੈ ਅੰਮ੍ਰਿਤ ਛਕਦਾ ਹੈ। ਫਿਰ ਬੇਨਤੀ ਨੂੰ ਸੁਣਿਓ ਜੀ, ਜਿਹੜੇ ਬੰਦੇ ਨੂੰ ਗੁਰਬਾਣੀ ਪਸੰਦ ਆ ਜਾਂਦੀ ਹੈ, ਜਿਹੜਾ ਮੇਰਾ ਵੀਰ ਭਰਾ ਬਾਣੀ ਨਾਲ ਪਿਆਰ ਕਰਨ ਲੱਗ ਜਾਂਦਾ ਹੈ, ਆਪ ਬਾਣੀ ਨੂੰ ਪੜ੍ਹਨ ਲੱਗ ਜਾਂਦਾ ਹੈ, ਉਹ ਅੰਮ੍ਰਿਤ ਛਕਦਾ ਹੈ। ਬਾਣੀ ਜਿਹਨੂੰ ਪਸੰਦ ਆ ਗਈ, ਬੜਿਆਂ ਨੂੰ ਗੀਤ ਪਸੰਦ ਆਉਂਦੇ ਹੈ, ਬੜਿਆਂ ਨੂੰ ਫਿਲਮਾਂ ਪਸੰਦ ਆਉਂਦੀਆਂ ਨੇ, ਬੜਿਆਂ ਨੂੰ ਮਨੋਰੰਜਨ ਵਾਲੇ ਨਾਟਕ ਬੜਾ ਕੁਝ ਚੱਲਦਾ ਹੈ ਪਸੰਦ ਆਉਂਦੇ ਹੈ, ਪਰ ਕੋਈ ਕੋਈ ਮੇਰਾ ਵੀਰ ਕੋਈ ਕੋਈ ਭੈਣ ਹੈ ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆਉਂਦੀ ਹੈ। ਤੇ ਜਿਹੜੇ ਬੰਦੇ ਨੂੰ ਗੁਰਬਾਣੀ ਪਸੰਦ ਆ ਗਈ, ਜਿਨ੍ਹਾਂ ਗੁਰਬਾਣੀ ਮਨ ਭਾਈਆ, ਜਿਨ੍ਹਾਂ ਨੂੰ ਗੁਰਬਾਣੀ ਭਾ ਗਈ, ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਪੈ ਗਿਆ, ਜਿਨ੍ਹਾਂ ਦਾ ਮਨ ਗੁਰਬਾਣੀ ਨਾਲ ਜੁੜ ਗਿਆ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ, ਕਹਿੰਦੇ ਉਹਨਾਂ ਨੇ ਅੰਮ੍ਰਿਤ ਛੱਕ ਲਿਆ। ਗੁਰਬਾਣੀ ਜਿਨ੍ਹਾਂ ਨੂੰ ਪਸੰਦ ਆ ਗਈ ਉਹਨਾਂ ਦੇ ਮਨ ਨੇ ਅੰਮ੍ਰਿਤ ਪੀ ਲਿਆ। ਹੁਣ ਸੁਣੋ, ਜਦੋਂ ਬੰਦੇ ਨੇ ਅੰਮ੍ਰਿਤ ਪੀਣਾ ਹੈ ਤੇ ਮਨ ਮਜ਼ਬੂਤ ਹੋਣਾ ਹੈ, ਕਿਉਂਕਿ ਮਨ ਨੂੰ ਖੁਰਾਕ ਮਿਲ ਗਈ। ਜਿਵੇਂ ਤਨ ਨੂੰ ਖੁਰਾਕ ਮਿਲੇ ਤਨ ਮਜ਼ਬੂਤ ਹੋ ਜਾਂਦਾ, ਛੇਤੀ ਛੇਤੀ ਕੋਈ ਐਂ ਧੱਕਾ ਮਾਰ ਕੇ ਸੁੱਟ ਨਹੀਂ ਸਕਦਾ, ਤਕੜਾ ਹੈ। ਤਕੜਾ ਕਿਉਂ ਹੈ? ਕਿਉਂਕਿ ਤਨ ਨੂੰ ਤਨ ਦੀ ਖੁਰਾਕ ਮਿਲੀ ਹੈ, ਤਨ ਨੂੰ ਤਨ ਦੀ। ਜਦੋਂ ਮਨ ਨੂੰ ਮਨ ਦੀ ਖੁਰਾਕ ਮਿਲੇਗੀ ਫਿਰ ਮਨ ਨੂੰ ਕਿਹੜਾ ਸੁੱਟ ਲੇਗਾ? ਆਖੋ ਸਤਨਾਮ। ਹੁਣ ਸੁਣੋ ਜੀ, ਹਾਥੀ ਨਾਲ ਮੁਕਾਬਲਾ ਕਰਨਾ ਕਿਤੇ ਖੇਡ ਹੈ? ਮਨ ਮਜ਼ਬੂਤ ਹੈ ਬਚਿੱਤਰ ਸਿੰਘ ਦਾ, ਨੀਹਾਂ ਵਿੱਚ ਖੜਨਾ ਕਿਤੇ ਸੌਖਾ ਹੈ? ਮਨ ਮਜ਼ਬੂਤ ਹੈ, ਸਵਾ ਸਵਾ ਲੱਖ ਨਾਲ ਇੱਕ ਇੱਕ ਬੰਦੇ ਨੇ ਮੁਕਾਬਲਾ ਜਾ ਕੇ ਜੁਰਤ ਕਰਨੀ। ਇਹ ਗੱਲ ਛੱਡ ਦਿਓ ਵੀ ਕਿੰਨਿਆਂ ਨੂੰ ਮਾਰਿਆ, ਇਹ ਗੱਲ ਛੱਡ ਦਿਓ ਵੀ ਕਿੰਨਿਆਂ ਨੂੰ ਸੋਧਾ ਲਾਇਆ, ਪਰ ਗੱਲ ਤੇ ਇਹ ਵੇਖੋ ਵੀ ਅੰਦਰੋਂ ਨਿਕਲਣ ਦੀ ਹਿੰਮਤ। 10 ਲੱਖ ਬੰਦਾ ਹੋਵੇ ਤੇ ਅੰਦਰੋਂ ਨਿਕਲਣ ਦੀ ਹਿੰਮਤ ਹੈ ਜਿਹੜੀ, ਇਹ ਕਿੱਥੋਂ ਆ ਗਈ? ਇਹ ਕਿੱਥੋਂ ਆਈ? ਕਿਉਂਕਿ ਉਹਨਾਂ ਦਾ ਮਨ ਮਜ਼ਬੂਤ ਸੀ, ਉਹਨਾਂ ਨੇ ਜੀ ਸਿੱਖਿਆ ਸੀ। ਗੁਰੂ ਸਾਹਿਬ ਜੀ ਸਾਡੀ ਟ੍ਰੇਨਿੰਗ ਕਰਾ ਦਿੰਦੇ ਆ। ਜਦੋਂ ਟਿਕ ਕੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਟ੍ਰੇਨਿੰਗ ਹੁੰਦੀ ਹੈ। ਵੇਖੋ ਜੀ, ਤੁਸੀਂ ਕਹੋਗੇ ਵੀ ਇਦਾਂ ਯਾਰ ਬੰਦੇ ਕਿਵੇਂ ਮਰਦੇ ਨੇ, ਇਦਾਂ ਕਿਵੇਂ ਹੋ ਸਕਦਾ ਵੀ ਬੰਦਾ ਮਰ ਜੇ ਆਪਣਾ ਆਪ ਕੁਰਬਾਨ ਕਰੇ, ਇਹ ਕਿਵੇਂ ਹੋ ਸਕਦਾ? ਲੈ ਦੱਸੋ, ਸਾਡੇ ਸਾਹਮਣੇ ਨਹੀਂ, ਸਾਡੇ ਹੀ ਭਰਾ ਨੇ ਜਿਹੜੇ ਫੌਜ ਵਿੱਚ ਜਾਂਦੇ ਨੇ, ਸਾਡੇ ਹੀ ਭਰਾ ਨੇ ਜਿਹੜੇ ਟ੍ਰੇਨਿੰਗ ਕਰਦੇ ਨੇ, ਤੇ ਸਾਡੇ ਹੀ ਭਰਾ ਨੇ ਇੱਕ ਨਾ ਇੱਕ ਦਿਨ ਬਾਰਡਰ ਤੇ ਸ਼ਹੀਦ ਹੁੰਦੇ ਨੇ, ਉਹਨਾਂ ਦੀ ਲਾਸ਼ ਆਉਂਦੀ ਹੈ, ਤੇ ਉਹ ਕਿਵੇਂ ਹੋ ਗਏ ਫਿਰ? ਭਰਾ ਤੇ ਸਾਡੇ ਹੀ ਨਹੀਂ? ਕਿੰਨਿਆਂ ਪਿੰਡਾਂ ਦੇ ਵਿੱਚ ਫੌਜੀ ਸ਼ਹੀਦ ਹੋਏ ਆ, ਦੇਸ਼ ਵਾਸਤੇ ਜਾਨ ਵਾਰੀ ਹੈ ਨਾ। ਅੱਛਾ, ਹੁਣ ਜੇ ਬੰਦਾ ਕਵੇ ਇਦਾਂ ਕਿਵੇਂ ਹੋ ਗਿਆ, ਅਗਲਿਆਂ ਨੇ ਟ੍ਰੇਨਿੰਗ ਹੀ ਇਦਾਂ ਦੀ ਦਿੱਤੀ ਸੀ। ਆਖੋ ਸਤਨਾਮ। ਭੈਣ ਭਰਾ ਤੇ ਸਾਡੇ ਹੀ ਸੀ, ਸਾਡੇ ਹੀ ਭੈਣ ਭਰਾ ਟ੍ਰੇਨਿੰਗ ਕਰਕੇ ਦੇਸ਼ ਵਾਸਤੇ ਮਰਦੇ ਨੇ ਕਿ ਨਹੀਂ ਮਰਦੇ? ਬੋਲੋ ਜੀ, ਮਰਦੇ ਨੇ ਨਾ, ਸਾਡੇ ਹੀ ਭੈਣ ਭਰਾ ਨੇ। ਤੇ ਜੇ ਦੇਸ਼ ਵਾਸਤੇ ਮਰ ਸਕਦੇ ਨੇ ਤੇ ਜਦੋਂ ਗੁਰਬਾਣੀ ਟ੍ਰੇਨਿੰਗ ਗੁਰੂ ਸਾਹਿਬ ਕਰਾਉਂਦੇ ਆ, ਫਿਰ ਬੰਦਾ ਧਰਮ ਲਈ ਵੀ ਮਰ ਸਕਦਾ। ਟ੍ਰੇਨਿੰਗ, ਫੌਜੀ ਭਾਵੇਂ ਮਰੇ ਭਾਵੇਂ ਨਾ ਮਰੇ, ਪਰ ਟ੍ਰੇਨਿੰਗ ਉਹਨੂੰ ਸ਼ਹੀਦ ਹੋਣ ਤੱਕ ਦੀ ਦਿੱਤੀ ਜਾਂਦੀ ਹੈ, ਠੀਕ ਹੈ ਨਾ। ਜਿਹੜਾ ਫੌਜ ਚ ਗਿਆ ਭਾਵੇਂ ਜਿਉਂਦਾ ਮੁੜ ਆਵੇ ਭਾਵੇਂ ਮਰੇ ਸ਼ਹੀਦ ਹੋਵੇ, ਪਰ ਟ੍ਰੇਨਿੰਗ ਤੇ ਉਹਨੂੰ ਮੌਤ ਤੱਕ ਦੀ ਦਿੱਤੀ ਜਾਂਦੀ ਹੈ ਵੀ ਅੱਜ ਤੋਂ ਬਾਅਦ ਜੇ ਫੌਜੀ ਬਣ ਗਿਆ ਤੇ ਮਰ ਸਕਦਾ ਹੈ, ਇਹ ਚੇਤਾ ਰੱਖੀ। ਤਿਆਰੀ ਉਹਦੀ ਪੂਰੀ ਮੌਤ ਤੱਕ ਦੀ ਕਰਾਈ ਜਾਂਦੀ ਹੈ। ਇਸੇ ਤਰ੍ਹਾਂ ਜੇ ਭਾਈ ਸਿੱਖ ਬਣਨ ਲੱਗਾ ਤੇ ਸਾਨੂੰ ਵੀ ਗੁਰੂ ਸਾਹਿਬ ਇਦਾਂ ਹੀ ਕਹਿੰਦੇ ਜੇ ਤੁਰਨਾ ਹੀ ਇਸ ਰਾਹ ਤੇ ਚੇਤਾ ਰੱਖ ਜ਼ਰੂਰੀ ਨਹੀਂ ਸ਼ਹੀਦ ਹੋਏਗਾ ਜੇ ਇਸ ਰਾਹ ਤੇ ਤੁਰਨਾ ਤੇ ਜਿੰਦਾ ਸ਼ਹੀਦ ਹੀ ਹੈ ਸ਼ਹੀਦ ਹੋਵੇ ਭਾਵੇਂ ਨਾ ਹੋਵੇ ਪਰ ਤੇਰੀ ਟ੍ਰੇਨਿੰਗ ਪੂਰੀ ਉਹੀ ਹੋਣੀ ਚਾਹੀਦੀ ਹੈ ਤੇ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਪੜਦੇ ਹੀ ਨਾ ਪੜੋ
ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕਾਨ ਨਾ ਕੀਜੇ
ਬਿਲਕੁਲ ਸੌਖੀ ਐਗਜ਼ੈਂਪਲ ਹੈ ਜਿਹੜੀ ਮੈਂ ਦੇ ਰਿਹਾ ਵੀ ਜੇ ਇੱਕ ਫੌਜੀ ਨੂੰ ਆਰਮੀ ਵਿੱਚ ਸਾਡਾ ਭਰਾ ਜਾਂਦਾ ਹੈ ਜੇ ਉਹਦੇ ਵੱਡੇ ਉਸਤਾਦ ਉਹਦੇ ਵੱਡੇ ਆਫੀਸਰ ਉਹਦੀ ਟ੍ਰੇਨਿੰਗ ਕਰਾ ਕੇ ਮਰਨ ਤੱਕ ਲਿਜਾ ਸਕਦੇ ਹੈ ਤੇ ਗੁਰੂ ਸਾਹਿਬ ਭਲਾ ਕਿੱਦਾਂ ਦੀ ਟ੍ਰੇਨਿੰਗ ਕਰ ਦਿੰਦੇ ਹੋਣਗੇ ਬੰਦੇ ਦੀ ਪਰ ਗੱਲ ਤੇ ਤਾਂ ਬਣੇ ਜੇ ਬੰਦਾ ਤਿਆਰ ਹੋਵੇ ਦੱਸਿਓ ਜੀ ਭਰਾ ਜਵਾਬ ਦਿਓ ਹਰੇਕ ਬੰਦਾ ਤੇ ਫੌਜੀ ਵੀ ਨਹੀਂ ਬਣ ਸਕਦਾ 50% ਅਗਲਾ ਘਰ ਫੌਜੀ ਹੋਵੇ ਤਾਂ ਹੀ ਸਰਕਾਰ ਵੀ ਟ੍ਰੇਨਿੰਗ ਕਰਾ ਸਕਦੀ ਹੈ ਕਿ ਨਹੀਂ ਹਰੇਕ ਨੂੰ ਤੇ ਸਰਕਾਰ ਵੀ ਟ੍ਰੇਨਿੰਗ ਨਹੀਂ ਕਰਾਉਂਦੀ ਪਹਿਲਾਂ ਵੇਖਦੇ ਆ ਵੀ ਮੈਂਟਲੀ ਸੈੱਟ ਹੈ ਦਿਮਾਗ ਇਹਦਾ ਕਿਵੇਂ ਹੈ ਉਦੋਂ ਬਾਅਦ ਵੇਖਦੇ ਨੇ ਫਿਜ਼ੀਕਲੀ ਫਿੱਟ ਹੈ ਸਰੀਰ ਫਿੱਟ ਹੈ ਦਿਮਾਗ ਠੀਕ ਹੈ ਤਾਂ ਹੀ ਟ੍ਰੇਨਿੰਗ ਕਰਾਉਂਦੇ ਨੇ ਫੌਜੀ ਆਰਮੀ ਵਾਲੇ ਕਿ ਹਰੇਕ ਨੂੰ ਹੀ ਕਰਾ ਦਿੰਦੇ ਨੇ ਹਰੇਕ ਨੂੰ ਤੇ ਨਹੀਂ ਨਾ ਕਰਾਉਂਦੇ ਅੱਧਾ ਕੁ ਫੌਜੀ ਤੇ ਅਗਲਾ ਘਰੋਂ ਵੀ ਹੋਵੇ ਇਸੇ ਤਰ੍ਹਾਂ ਸਾਡੇ ਵਿੱਚ ਅੱਧਾ ਕੁ ਸ਼ੌਂਕ ਤੇ ਪਾਲਣਾ ਹੀ ਪੈਣਾ ਹੈ ਕਈ ਬੰਦਿਆਂ ਦੇ ਸਾਡੇ ਦਿਮਾਗ 'ਚ ਕਈਆਂ ਦੇ ਹੈ ਨਹੀਂ ਵੀ ਮੈਂ ਨਹੀਂ ਫੌਜੀ ਬਣਨਾ ਕਈਆਂ ਦੇ ਹੁੰਦਾ ਕਿ ਮੈਂ ਭਰਤੀ ਹੋਣਾ ਤਾਂ ਹੀ ਉਹ ਭਰਤੀ ਵੇਖਦਾ ਕਦੇ ਉੱਥੇ ਭਰਤੀ ਆਈ ਆ ਉੱਥੇ ਵੇਖਦਾ ਉੱਥੇ ਭਰਤੀ ਆਈ ਆ ਉੱਥੇ ਵੇਖਦਾ ਪਰ ਸਾਰਿਆਂ ਦੇ ਦਿਮਾਗ ਵਿੱਚ ਤੇ ਹੁੰਦਾ ਹੀ ਨਹੀਂ ਵੀ ਮੈਂ ਫੌਜੀ ਬਣਨਾ ਹੈ ਇਸੇ ਤਰ੍ਹਾਂ ਸਾਰਿਆਂ ਦੇ ਦਿਮਾਗ ਵਿੱਚ ਤੇ ਹੁੰਦਾ ਹੀ ਨਹੀਂ ਕਿ ਮੈਂ ਸਿੱਖੀ ਦੀ ਟ੍ਰੇਨਿੰਗ ਲੈਣੀ ਹੈ ਸਾਰਿਆਂ ਦੇ ਦਿਮਾਗ 'ਚ ਨਹੀਂ ਹੁੰਦਾ ਤੇ ਮੇਰੀ ਇੱਕ ਗੱਲ ਹੋਰ ਵੀ ਮੇਰਾ ਖਿਆਲ ਇਹ ਹੈ ਵੀ ਟ੍ਰੇਨਡ ਕਰਨਾ ਵੀ ਉਹਨਾਂ ਨੂੰ ਚਾਹੀਦਾ ਜਿਹੜੇ ਟ੍ਰੇਨਿੰਗ ਲੈਣੀ ਚਾਹੁੰਦੇ ਹੋਣ ਜਦੋਂ ਹਰੇਕ ਨੂੰ ਹੀ ਕਿਰਪਾਨਾਂ ਪਵਾ ਦਿਓਗੇ ਨਾ ਪਿਆਰਿਓ ਬੰਦਾ ਯੋਗ ਹੋਵੇ ਨਾ ਟ੍ਰੇਨਿੰਗ ਕਰਾ ਦਿਓ ਉਹ ਇਹ ਨਹੀਂ ਪਤਾ ਤੁਹਾਡਾ ਹੀ ਨੁਕਸਾਨ ਕਰ ਜੇ ਆਖੋ ਸਤਨਾ ਹਾਂ ਇਹ ਨਹੀਂ ਪਤਾ ਤੁਹਾਡਾ ਹੀ ਨੁਕਸਾਨ ਕਰ ਜੇ ਜਿਹੜਾ ਯੋਗ ਹੋਵੇ ਇਸ ਰਾਹ ਤੇ ਤੁਰਨਾ ਚਾਹੁੰਦਾ ਲੈ ਦਾਖਲਾ ਛੱਡ ਮੜੀਆਂ ਨੂੰ ਨਹੀਂ ਮੰਨਣਾ ਕਬਰਾਂ ਤੇ ਮੱਥੇ ਨਹੀਂ ਟੇਕਣੇ ਜਗ੍ਹਾ ਬਣਾ ਕੇ ਥਾਂ ਥਾਂ ਤੇ ਆਪ ਹੀ ਇੱਟਾਂ ਲਾ ਕੇ ਆਪ ਹੀ ਮੱਥਾ ਟੇਕੀ ਜਾਂਦਾ ਇੱਟਾਂ ਵਿੱਚ ਪੂਜਣ ਵਾਲੀ ਕਿਹੜੀ ਚੀਜ਼ ਹੈ ਇੱਟਾਂ ਸੀਮਟ ਲਾਤਾ ਉਹਦੇ ਵਿੱਚ ਪੂਜਣ ਵਾਲੀ ਕਿਹੜੀ ਚੀਜ਼ ਹੈ ਭਾਈ ਕਿਉਂ ਲੱਗ ਪਿਆ ਮੰਨਣ ਕਮਲਿਆਂ ਵਾਲੀ ਗੱਲ ਕਰਨੇ ਅਸੀਂ ਮੂਰਖਾਂ ਵਾਲੀ ਗੱਲ ਕਰਦੇ ਹੁਣ ਜਦੋਂ ਗੁਰਬਾਣੀ ਦਾ ਗਿਆਨ ਲੈਣ ਵਾਲਾ ਹੋਵੇ ਥੋੜਾ ਜਿਹਾ ਤੇ ਮਨ ਬਣਾਵੇ ਨਾ ਆਪਣਾ ਤੇ ਸੁਣੋ ਜਿਹੜਾ ਗੁਰਬਾਣੀ ਦਾ ਗਿਆਨ ਲੈਂਦਾ ਜੀ ਐਦਾਂ ਭੈਣ ਭਰਾ ਜਿਵੇਂ ਆਪਾਂ ਬੈਠੇ ਆ ਐਦਾਂ ਬਹਿ ਕੇ ਜਦੋਂ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰਦੇ ਆ ਤੇ ਮਨ ਮਜ਼ਬੂਤ ਹੁੰਦਾ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਆ ਹੁਣ ਜਦੋਂ ਗੁਰਬਾਣੀ ਦਾ ਗਿਆਨ ਚੱਲ ਰਿਹਾ ਮੀਂਹ ਪੈਂਦਾ ਅੰਮ੍ਰਿਤ ਦਾ ਮੀਂਹ ਬਖਸ਼ਿਸ਼ ਇਹਨੂੰ ਬਖਸ਼ਿਸ਼ ਕਹਿੰਦੇ ਆ ਜੀ ਮਾਲਕ ਦੀ ਬਖਸ਼ਿਸ਼ ਵਰਤ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੀਂਹ ਪੈ ਰਿਹਾ ਬਖਸ਼ਿਸ਼ ਹੋ ਰਹੀ ਹੈ ਹੁਣ ਭਾਂਡਾ ਸਿੱਧਾ ਕਰ ਜਿਹੜਾ ਨਿਆਣਾ ਬੇਧਿਆਨਾ ਹੁੰਦਾ ਖਾਲੀ ਰਹਿ ਜਾਂਦਾ ਹੈ ਜਿਹੜਾ ਨਿਆਣਾ ਧਿਆਨ ਨਾਲ ਪੜ੍ਹਦਾ ਹੈ ਉਹ ਪਾਸ ਹੁੰਦਾ ਹੈ ਆਪਾਂ ਸਾਰੇ ਵੀਰ ਭਰਾਵਾਂ ਵਿੱਚੋਂ ਜਿਹੜਾ ਧਿਆਨ ਨਾਲ ਗੁਰਬਾਣੀ ਨੂੰ ਸੁਣਦਾ ਸਮਝਦਾ ਹੈ ਉਹ ਇੱਕ ਦਿਨ ਪਾਸ ਹੋਏਗਾ ਜਿਹੜਾ ਨਹੀਂ ਧਿਆਨ ਦਿੰਦਾ ਉਹਨੇ ਪਾਸ ਨਹੀਂ ਹੋਣਾ ਫਿਰ ਬੇਨਤੀ ਕਰ ਰਿਹਾ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਆਪਾਂ ਕਹਿੰਦੇ ਹਾਂ ਨਾ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਜੀ ਕਿਰਪਾ ਕਰੋ ਗੁਰੂ ਸਾਹਿਬ ਜੀ ਕਿਰਪਾ ਕਰੋ ਕਹਿਣਗੇ ਕਿਰਪਾ ਤੇ ਕਰ ਹੀ ਰਿਹਾ ਆ ਕਿਰਪਾ ਹੀ ਹੈ ਜਦੋਂ ਸ਼ਬਦ ਚੱਲਦਾ ਵਿਚਾਰ ਚੱਲਦੀ ਹੈ ਤੂੰ ਧਿਆਨ ਤੇ ਦੇ ਗੱਲ ਤੇ ਸੁਣ ਟੀਚਰ ਟੀਚਰ ਨੂੰ ਜਾ ਕੇ ਕਹੋ ਮੈਡਮ ਜੀ ਕਿਰਪਾ ਕਰੋ ਤੇ ਉਹ ਕਹੇਗੀ ਮੈਂ ਜੋ ਪੜ੍ਹਾ ਰਹੀ ਹਾਂ ਬਸ ਪੜ੍ਹ ਲੈ ਇਹੀ ਮੇਰੀ ਕਿਰਪਾ ਹੈ ਮੈਂ ਹੋਰ ਤੇਰੇ ਤੇ ਕੀ ਕਿਰਪਾ ਕਰਾਂ ਤੇ ਜਦੋਂ ਸੁਣੋ ਜਦੋਂ ਟੀਚਰ ਪੜ੍ਹਾਉਣ ਲੱਗੇ ਵੀ ਲਓ ਵੀ ਖੋਲੋ ਕਿਤਾਬਾਂ ਲਓ ਕਰੀਏ ਜੀ ਸ਼ੁਰੂ ਪੜ੍ਹਾਈ ਸ਼ੁਰੂ ਕਰੀਏ ਉਦੋਂ ਬਾਹਰ ਭੱਜ ਜਾ ਉਦੋਂ ਉਹਦੀ ਗੱਲ ਹੀ ਨਾ ਸੁਣ ਉਦੋਂ ਖੇਡਣ ਲੱਗ ਪਓ ਤੇ ਪੰਜਾਂ ਕੁ ਮਿੰਟਾਂ ਬਾਅਦ ਫਿਰ ਉੱਠ ਕੇ ਖਲੋ ਕੇ ਆਖੀ ਮੈਡਮ ਜੀ ਕਿਰਪਾ ਕਰੋ ਤੇ ਉਹਨੇ ਕੰਨ ਤੇ ਲਾ ਦੇਣੀ ਤੇਰੇ ਕਿਰਪਾ ਕਰੀ ਜਾਂਦਾ ਮੈਂ ਕਿਰਪਾ ਹੀ ਕਰਦੀ ਹਾਂ ਹੋਰ ਕੀ ਹੈ ਟੀਚਰ ਦੀ ਕਿਰਪਾ ਉਹਦਾ ਪੜ੍ਹਾਉਣਾ ਹੀ ਹੁੰਦਾ ਹੈ ਟੀਚਰ ਦੀ ਕਿਰਪਾ ਉਹਦਾ ਗਿਆਨ ਦੇਣਾ ਹੀ ਹੁੰਦਾ ਹੋਰ ਕੀ ਹੁੰਦਾ ਹੈ ਇਹ ਟੀਚਰ ਦੀ ਕਿਰਪਾ ਨਹੀਂ ਤਾਂ ਹੋਰ ਕੀ ਹੈ ਤੇ ਸਾਡੇ ਚੋਂ ਜੇ ਕੋਈ ਬੱਚਾ ਜਾ ਕੇ ਕਵੇ ਮੈਡਮ ਜੀ ਅੱਧੀ ਤਨਖਾਹ ਮੈਨੂੰ ਦੇ ਦਿਓ ਅਸੀਂ ਬਹੁਤ ਗਰੀਬ ਹਾਂ ਤੇ ਉਹਨੇ ਕਹਿਣਾ ਚੁੱਪ ਕਰਕੇ ਪੜ੍ਹ ਲੈ ਜੋ ਪੜ੍ਹਾਉਣੀ ਆ ਪੜ੍ਹ ਲੈ ਮੇਰੇ ਤੋਂ ਡਬਲ ਕਮਾਏਗਾ ਆਖੋ ਸਤਨਾਮ ਮੇਰੀ ਤੇ ਇੱਕ ਛੋਟੀ ਜੀ ਕੋਠੀ ਹੈ ਤੂੰ ਬੜੀ ਵੱਡੀ ਕੋਠੀ ਪਾ ਲਏਗਾ ਜੋ ਪੜ੍ਹਾ ਰਹੀ ਆ ਪੜ੍ਹ ਲਓ ਤੁਹਾਡੇ ਪੜ੍ਹਾਉਣ ਵਾਲੇ ਟੀਚਰ ਕਈ ਇੱਥੇ ਹੀ ਰਹਿ ਗਏ ਕਈ ਪੜ੍ਹ ਪੜ੍ਹ ਕੇ ਉਹਨਾਂ ਤੋਂ ਅੱਜ ਕੈਨੇਡਾ ਚਲੇ ਗਏ ਆਸਟ੍ਰੇਲੀਆ ਚਲੇ ਗਏ ਪੜ੍ਹਾਉਣ ਵਾਲੇ ਟੀਚਰ ਉੱਥੇ ਹੀ ਰਹਿ ਗਏ ਪੜ੍ਹਨ ਵਾਲੇ ਕਿਤੇ ਦੀ ਕਿਤੇ ਪਹੁੰਚ ਗਏ ਮੇਰੀ ਬੇਨਤੀ ਧਿਆਨ ਨਾਲ ਸੁਣੋ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਹੀ ਗੁਰੂ ਸਾਹਿਬ ਦੀ ਕਿਰਪਾ ਨੂੰ ਸੰਭਾਲਣਾ ਹੈ ਆ ਪੁਆਇੰਟ ਨੋਟ ਕਰੋ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨੂੰ ਸੰਭਾਲਣਾ ਹੈ ਕਿਰਪਾ ਹਰੇਕ ਤੇ ਕਰ ਰਹੇ ਨੇ ਸਾਂਭ ਲਓ ਬੰਦਾ ਬੱਦਲ ਨੂੰ ਕਹੀ ਜਾਵੇ ਮੀਂਹ ਪੈ ਰਿਹਾ ਤੇ ਭਾਂਡਾ ਮੂਧਾ ਕਰ ਬਾਲਟੀ ਮੂਧੀ ਕਰਕੇ ਬੈਠਾ ਹੈ ਤੇ ਬੱਦਲ ਕੰਨੀ ਮੂੰਹ ਕਰਕੇ ਕਹੀ ਜਾਏ ਬੱਦਲ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਬੱਦਲ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਤੇ ਬੱਦਲ ਕਹੇਗਾ ਮੈਂ ਤੇ ਕਿਰਪਾ ਕਰੀ ਜਾਂਦਾ ਤੂੰ ਸਿੱਧਾ ਹੋ ਆਖੋ ਸਤਨਾਮ ਤੇਰੀ ਬਾਲਟੀ ਮੂਧੀ ਵੱਜੀ ਪਈ ਹੈ ਤੇ ਹੋਰ ਕੀ ਤੇਰੀ ਤੇਰਾ ਭਾਂਡਾ ਮੂਧਾ ਵੱਜਿਆ ਪਿਆ ਤੂੰ ਧਿਆਨ ਹੀ ਨਹੀਂ ਦਿੰਦਾ ਮਾੜਾ ਜਿਹਾ ਗੱਲ ਤੇ ਸੁਣ ਧਿਆਨ ਤੇ ਦੇ ਇੱਕੋ ਜਿਹਾ ਪੜ੍ਹਾਇਆ ਕਲਾਸ ਵਿੱਚ ਇੱਕ ਫਸਟ ਆ ਰਿਹਾ ਇੱਕ ਫੇਲ ਹੋ ਰਿਹਾ ਇੱਕ ਫਸਟ ਆ ਰਿਹਾ ਇੱਕ ਫੇਲ ਹੋ ਰਿਹਾ ਹੈ ਟੀਚਰ ਨੇ ਕਿਰਪਾ ਸਭ ਤੇ ਕੀਤੀ ਸੀ ਇੱਕ ਸਾਂਭ ਗਿਆ ਇੱਕ ਗਵਾ ਗਿਆ ਟੀਚਰ ਦਾ ਕੀ ਕਸੂਰ ਹੈ ਇੱਕ ਪਾਸ ਹੋ ਗਿਆ ਇੱਕ ਫੇਲ ਹੋ ਗਿਆ ਆਪਣੇ ਚ ਬਹੁਤੇ ਫੇਲ ਹੋ ਰਹੇ ਆ ਕਿਉਂਕਿ ਕਿਰਪਾ ਸੰਭਾਲੀ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਕਿਰਪਾ ਹੀ ਕਰਦੇ ਆ ਜੀ ਹੋਰ ਕੀ ਹੈ ਸਾਡੇ ਤੇ ਮਿਹਰ ਹੀ ਆ ਟਿਕ ਕੇ ਸੁਣ ਲੈ ਗੁਰਬਾਣੀ ਨੂੰ ਸਮਝ ਲੈ ਪੱਲੇ ਬੰਨ ਲੈ ਪਰ ਕਰੀਏ ਕੀ ਕਬੀਰ ਸਾਚਾ ਸਤਿਗੁਰ ਕਿਆ ਕਰੇ ਕਹਿੰਦੇ ਗੁਰੂ ਸੱਚਾ ਵੀ ਹੋਵੇ ਕਰੇ ਕੀ ਯਾਰ ਟੀਚਰ ਦੀ ਐਜੂਕੇਸ਼ਨ ਤੇ ਕੋਈ ਸ਼ੱਕ ਨਹੀਂ ਟੀਚਰ ਦੀ ਪੜ੍ਹਾਉਣ ਦੀ ਕਲਾ ਬਹੁਤ ਹੈ ਟੀਚਰ ਪੜ੍ਹਾ ਵੀ ਬਹੁਤ ਵਧੀਆ ਲੈਂਦਾ ਹੈ ਟੀਚਰ ਦੀ ਪੜ੍ਹਾਈ ਤੇ ਕੋਈ ਸ਼ੱਕ ਨਹੀਂ ਟੀਚਰ ਦੇ ਪੜ੍ਹਾਉਣ ਦੇ ਤਰੀਕੇ ਤੇ ਕੋਈ ਸ਼ੱਕ ਨਹੀਂ ਕਰੀਏ ਕੀ ਨਿਆਣੇ ਉਹਦੇ ਕੋਲ ਪੜ੍ਹਦੇ ਨਹੀਂ ਉਹ ਸੁਣਨਾ ਨਹੀਂ ਚਾਹੁੰਦੇ ਤੇ ਟੀਚਰ ਦਾ ਕੋਈ ਕਸੂਰ ਨਹੀਂ ਸਾਡਾ ਗੁਰੂ ਸੱਚਾ ਹੈ ਕੋਈ ਸ਼ੱਕ ਨਹੀਂ ਗੁਰੂ ਸਾਹਿਬ ਪੂਰੇ ਹੈ ਹਰ ਇੱਕ ਸਵਾਲ ਦਾ ਆਨਸਰ ਦਿੰਦੇ ਹੈ ਕਮਾਲ ਦੇ ਨੇ ਮੇਰੇ ਸਤਿਗੁਰੂ ਪਰ ਬਦਕਿਸਮਤੀ ਸਿੱਖਾਂ ਦੀ ਹੈ ਸਾਡੀ ਹੈ ਅਸੀਂ ਸੁਣ ਸਮਝ ਨਹੀਂ ਸਕੇ ਇਸੇ ਕਰਕੇ ਕਬੀਰ ਸਾਹਿਬ ਜੀ ਦਾ ਆ ਬਚਨ ਹੈ ਪੜ੍ਹੋ
ਕਬੀਰ ਸਾਚਾ ਸਤਿਗੁਰ ਕਿਆ ਕਰੇ
ਕੀ ਕਰੇ ਸੱਚਾ ਸਤਿਗੁਰੂ ਕੀ ਕਰੇ ਟੀਚਰ ਕੀ ਕਰੇ ਉੱਥੇ ਮਾਪੇ ਕੀ ਕਰਨ ਉੱਥੇ ਜੇ ਨਿਆਣਾ ਨਹੀਂ ਗੱਲ ਸੁਣਦਾ ਤੁਹਾਡੇ ਚ ਬੜੇ ਮਾਪੇ ਨੇ ਤਰਲੇ ਕਰ ਕਰ ਬਹਿ ਗਏ ਬੱਚਿਓ ਸਿਆਣੇ ਬਣ ਜਾਓ ਨਿਆਣਿਆ ਨਾ ਫਿਰਿਆ ਕਰ ਬਾਹਰ ਓਏ ਮੋਟਰਸਾਈਕਲ ਲੈ ਕੇ ਨਾ ਗੇੜੇ ਦਿਆ ਕਰ ਹਟਦਾ ਨਹੀਂ ਰੋਜ਼ ਛਿੱਤਰ ਖਾ ਕੇ ਆਉਂਦਾ ਥਾਣੇ ਦਾ ਮੂੰਹ ਵਿਖਾਉਂਦਾ ਹੈ ਥਾਣੇ ਤੱਕ ਵਿਖਾ ਤੇ ਪਿਓ ਨੂੰ ਕਦੇ ਨਹੀਂ ਸੀ ਵੇਖਿਆ ਕਰੇ ਕੀ ਇੱਥੇ ਮਾ ਗੁਰੂ ਸੱਚਾ ਹੈ ਇਹਦੇ ਚ ਸ਼ੱਕ ਕੋਈ ਨਹੀਂ ਪਰ ਗੁਰੂ ਵੀ ਕੀ ਕਰੇ ਜਦੋਂ ਅਗਲਾ ਹੀ ਨਹੀਂ ਸੁਣਨਾ ਚਾਹੁੰਦਾ ਭਾਈ ਲਓ ਫੇਰ ਸੁਣੋ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾ ਸਿੱਖਾ ਮੈਂ ਚੂਕ
ਇਹ ਚੂਕ ਸਾਡੀ ਹੈ ਚੂਕ ਚੂਕ ਗਏ ਨਿਸ਼ਾਨਾ ਚੂਕ ਗਿਆ ਨਾ ਅਸੀਂ ਪਰੇ ਨੂੰ ਹਟ ਗਏ ਅਸੀਂ ਨਿਸ਼ਾਨੇ ਦੇ ਅੱਗੇ ਆਏ ਨਹੀਂ ਉਹ ਭੁੱਲ ਚੁੱਕ ਨਿਆਣੇ ਦੀ ਹੈ ਜਿਹੜਾ ਧਿਆਨ ਨਹੀਂ ਦਿੱਤਾ ਟੀਚਰ ਪੜ੍ਹਾ ਰਿਹਾ ਸੀ ਉਹਨੇ ਸੁਣਿਆ ਹੀ ਨਹੀਂ ਸਾਡੇ ਪਿੰਡਾਂ 'ਚ ਰੋਜ਼ ਨਿਤਨੇਮ ਹੁੰਦੇ ਨੇ ਰੋਜ਼ ਖੰਡ ਪਾਠ ਚੱਲਦੇ ਨੇ ਸਪੀਕਰ ਲੱਗਦੇ ਐ ਕੋਈ ਨਹੀਂ ਸੁਣਦਾ ਜਿੱਦਣ ਗਾਉਣ ਵਾਲਾ ਲੱਗਿਆ ਹੋਵੇ ਜਿੱਦਣ ਸਪੀਕਰ ਕੋਠੇ ਤੇ ਲੱਗਿਆ ਹੋਵੇ ਜਿੱਦਣ ਡੀਜੇ ਚੱਲਦਾ ਹੋਵੇ ਉਦਣ ਵੇਖਿਓ ਫਿਰ ਉਦਣ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਸ਼ਬਦ ਇੱਕ ਸਮਝ ਨਹੀਂ ਆਇਆ ਗਾਣਾ ਹਰੇਕ ਸਮਝ 'ਚ ਆ ਜਾਂਦਾ ਹੈ ਕਿਉਂਕਿ ਇੰਟਰਸਟ ਹੈ ਸਾਡਾ ਧਿਆਨ ਦਿੰਦੇ ਹਾਂ ਅਸੀਂ ਗੁਰੂ ਸਾਹਿਬ ਦਾ ਕੋਈ ਕਸੂਰ ਨਹੀਂ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਪੜ੍ਹਦੇ
ਕਬੀਰ ਸੱਚਾ ਸਤਿਗੁਰ ਕਿਆ ਕਰੇ ਵਾਹ ਜੋ ਸਿੱਖਾ ਮੈਂ ਚੂ ਅੰਦੇਕ ਨਾ ਲਾਗਈ ਜੋ ਬਾਂਸ ਬਜਾਈਏ ਫੂਕ
ਅਕਲ ਦੇ ਅੰਨਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਦੀ ਉਦਾਂ ਤੇ ਵਹਿੰਦੇ ਨੇ ਅਕਲ ਦੇ ਅੰਨੇ ਨੇ ਬਾਂਸ ਵਿੱਚ ਫੂਕ ਮਾਰੋ ਦੂਜੇ ਪਾਸੇ ਲੰਘ ਜਾਂਦੀ ਹੈ ਉਹੀ ਹਾਲ ਸਾਡਾ ਹੈ ਜੀ ਉਹੀ ਹਾਲ ਸਾਡਾ ਅਸੀਂ ਸੁਣਨਾ ਨਹੀਂ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਕਿਰਪਾ ਹੀ ਹੈ ਸਾਡੇ ਕੋਲ ਜਿੰਨੀ ਮਰਜ਼ੀ ਸਾਂਭ ਲਓ ਪਿਆਰਿਓ ਜਿੰਨੀ ਮਰਜ਼ੀ ਝੋੜੀ ਪਵਾ ਲੈ ਜਾਏ ਤੇਰੀ ਮਰਜ਼ੀ ਹੈ ਤੇਰੇ ਤੇ ਡਿਪੈਂਡ ਕਰਦਾ ਜਿੰਨਾ ਕੁ ਸਮਝਣਾ ਚਾਹੁੰਦਾ ਸਮਝ ਲੈ ਉੱਥੋਂ ਗਿਆਨ ਲੈਣਾ ਇੱਥੇ ਪਵਾ ਲੈਣਾ ਇੱਥੇ ਮੱਤ ਵਿੱਚ ਰਤਨ ਜਵਾਹਰ ਮਾਨਕ ਇੱਥੇ ਇੱਕ ਇੱਕ ਬਚਨ ਸੁਣਨਾ ਇੱਥੇ ਇੱਥੇ ਸੇਵ ਕਰ ਲੈਣਾ ਜਿੰਨੀ ਜੀ ਕਰਦਾ ਕਿਰਪਾ ਸੰਭਾਲ ਲੈ ਜਿੰਨੀ ਜੀ ਕਰਦਾ ਸਾਚਾ ਸਾਹਿਬ ਸਦ ਮਿਹਰਵਾਨ ਉਹ ਸਦਾ ਹੀ ਮਿਹਰਵਾਨ ਹੈ ਇੱਕ ਵਾਰੀ ਮੰਗ ਜੋ ਮੰਗ ਹੈ ਠਾਕੁਰ ਆਪਣੇ ਤੇ ਸਾਰਾ ਸ਼ਬਦ ਪੜ੍ਹ ਦਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਸਭ ਦੁੱਖ ਦੂਰ ਕਰਦਾ ਹੈ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਜੋ ਮੰਗ ਹੈ ਠਾਕੁਰ ਆਪਣੇ ਤੇ
ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ
ਸਫਾਈ ਕਰ ਦੇਣਗੇ ਉਹਦੀ ਗੱਲ ਨਾਲ ਲਾ ਕੇ ਜਿਵੇਂ ਮਾਂ ਗੱਲ ਬੱਚੇ ਨੂੰ ਪਿਆਰ ਕਰਦੀ ਹੈ ਨਾ ਗੰਦ ਮੰਦ ਧੋਂਦੀ ਹੈ ਉਹਦਾ ਸਾਰਾ ਏਦਾਂ ਹੀ ਸਫਾਈ ਕਰਨਗੇ ਮੈਨੂੰ ਜਰਾ ਜਵਾਬ ਦਿਓ ਜੀ ਜਦੋਂ ਕਿਹਾ ਗੁਰੂ ਮੰਨਿਓ ਗ੍ਰੰਥ ਸ਼ਬਦ ਨੂੰ ਹੀ ਗੁਰੂ ਮੰਨਿਆ ਸਾਡੇ ਧਰਮ ਦੇ ਵਿੱਚ ਤੇ ਦੇਹ ਨੂੰ ਗੁਰੂ ਮੰਨਿਆ ਨਹੀਂ ਸ਼ਬਦ ਨੂੰ ਮੰਨਿਆ ਗੁਰੂ ਨਾਨਕ ਕਹਿੰਦੇ ਸ਼ਬਦ ਗੁਰੂ ਗੁਰੂ ਅੰਗਦ ਸਾਹਿਬ ਕਹਿੰਦੇ ਸ਼ਬਦ ਗੁਰੂ ਗੁਰੂ ਅਮਰਦਾਸ ਦੇ ਬਚਨ ਪੜ੍ਹਦਿਆਂ ਕਹਿੰਦੇ ਸ਼ਬਦ ਗੁਰੂ ਗੁਰੂ ਰਾਮਦਾਸ ਕਹਿੰਦੇ ਸ਼ਬਦ ਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਸ਼ਬਦ ਗੁਰੂ ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਸ਼ਬਦ ਗੁਰੂ ਹੁਣ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਕਿਰਪਾ ਸਾਰਿਆਂ ਤੇ ਹੀ ਹੈ ਭਾਈ ਬਚਿੱਤਰ ਸਿੰਘ ਦਾ ਗੁਰੂ ਕੋਈ ਹੋਰ ਸੀ ਇਹੋ ਹੀ ਸਨ ਉਹਨਾਂ ਦੇ ਵੀ ਇਹਨਾਂ ਤੋਂ ਹੀ ਬਖਸ਼ਿਸ਼ਾਂ ਲਈਆਂ ਸਾਰਿਆਂ ਨੇ ਵੱਡੇ ਵੱਡੇ ਯੋਧੇ ਸਾਡੀ ਕੌਮ ਦੇ ਵਿੱਚ ਹੋਏ ਐ ਉਹ ਸਾਰੇ ਇਹਨਾਂ ਤੋਂ ਹੀ ਕਿਰਪਾ ਲਈ ਸਾਰਿਆਂ ਨੇ ਇਹਨਾਂ ਤੋਂ ਅਕਲ ਲਈ ਸਮਝ ਗਏ ਇੱਕ ਰਹਿ ਗਿਆ ਮੱਝਾਂ ਚਾਰ ਦਾ ਤੇ ਇੱਕ ਉਹ ਵੇਖੋ ਤਿਰੰਗੇ ਦੇ ਵਿੱਚ ਲਪੇਟ ਕੇ ਲੈ ਕੇ ਆਏ ਐ ਸ਼ਹੀਦ ਹੋ ਗਿਆ ਇੱਕ ਫੌਜੀ ਕਿੱਥੇ ਦੀ ਕਿੱਥੇ ਗਿਆ ਵੇਖੋ ਉਹਨੂੰ ਸਲਾਮੀ ਦਿੱਤੀ ਜਾ ਰਹੀ ਹੈ ਉਹਦਾ ਬੁੱਤ ਲਾਂਦੇ ਨੇ ਪਿੰਡ 'ਚ ਕਹਿੰਦੇ ਸ਼ਹੀਦ ਹੋ ਗਿਆ ਹੈ ਤੇ ਇਕੱਠੇ ਹੀ ਨੇ ਭਰਾ ਭਰਾ ਹੀ ਨੇ ਇੱਕ ਲੈ ਗਿਆ ਇੱਕ ਰਹਿ ਗਿਆ ਫਿਰ ਕਸੂਰ ਸਾਡਾ ਗਿਣਿਆ ਜਾਣਾ ਪਿਆਰਿਓ ਆਰਮੀ ਦੇ ਵਿੱਚ ਤੇ ਫਿਰ ਵੀ ਵੇਖਣਾ ਕੱਦ ਕਿੰਨਾ ਹੈ ਬੜਾ ਕੁਝ ਵੇਖਣਗੇ ਇੱਥੇ ਨਹੀਂ ਵੇਖਿਆ ਜਾਣਾ ਜਿੱਦਾਂ ਦਾ ਮਰਜ਼ੀ ਹੈ ਜਿਵੇਂ ਦਾ ਮਰਜ਼ੀ ਹੈ ਟਿਕ ਕੇ ਸੁਣ ਸਮਝ ਥੋੜਾ ਜਿਹਾ ਤਾਂ ਉੱਠ ਮਾੜਾ ਜਿਹਾ ਤੇ ਉੱਠ ਉੱਪਰ ਮਾੜਾ ਜਿਹਾ ਉੱਠ ਸਾਰਿਆਂ ਤੋਂ ਅੱਗੇ ਲੱਗ ਬੈਕਵਰਡ ਕੋਈ ਨਹੀਂ ਇੱਥੇ ਤੁਹਾਡੇ ਇਲਾਕਿਆਂ 'ਚ ਕਈ ਵਾਰੀ ਆਈਦਾ ਨਾ ਤੇ ਮੈਨੂੰ ਕਹਿਣਗੇ ਬੈਕਵਰਡ ਜਿਹਾ ਇਲਾਕਾ ਇੱਧਰ ਦੀਵਾਨ ਜ਼ਿਆਦਾ ਦਿਆ ਕਰੋ ਤੇ ਮੈਂ ਕਹਿੰਦਾ ਤੁਹਾਡੇ 'ਚ ਤੁਹਾਡੇ ਪਿੰਡਾਂ ਵਿੱਚ ਨਾ ਕੋਈ ਨੌਜਵਾਨ ਲੈ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਇੱਕ ਅਰਥਾਂ ਸਮੇਤ ਸਹਿਜ ਪਾਠ ਕਰੇ ਲਓ ਜੀ 2 ਸਾਲਾਂ ਵਿੱਚ ਉਹਨੂੰ ਸਾਰੇ ਬਾਣੀ ਦੇ ਅਰਥਾਂ ਦਾ ਪਤਾ ਲੱਗ ਜਾਣਾ ਹੈ 2 ਸਾਲ ਲੱਗਣਗੇ ਜੇ ਬਹੁਤਾ ਆਰਾਮ ਨਾਲ ਕਰੇਗਾ 3 ਸਾਲਾਂ 'ਚ ਕਰ ਲੇਗਾ ਚੱਲ ਜੇ ਬਹੁਤਾ ਹੀ ਢਿੱਲਾ ਹੈ ਬਹੁਤ ਆਰਾਮ ਨਾਲ ਪੜ੍ਹੇ ਨਾਲ ਹੋਰ ਕਿਤਾਬਾਂ ਦੀ ਸਟੱਡੀ ਕਰੇ ਗੁਰਮਤਿ ਦੀਆਂ ਕਿਤਾਬਾਂ ਪੜ੍ਹੇ ਨਾਲ ਨਾਲ ਗੁਰਬਾਣੀ ਪੜ੍ਹੇ 5 ਸਾਲਾਂ ਵਿੱਚ ਬਹੁਤ ਵਧੀਆ ਕਥਾਵਾਚਕ ਬਣ ਜਾਏਗਾ 2 ਸਾਲ ਕਿਤੇ ਕੋਰਸ ਕਰਾਵੇ ਲਾ ਆਵੇ ਕਿਸੇ ਕਾਲਜ ਵਿੱਚ ਲਾਵੇ ਸੁਣੋ ਉਹ ਬੰਦਾ ਪਿੰਡ ਵਿੱਚ ਕਥਾ ਲੱਗ ਪਿਆ ਕਰਨ ਤੁਹਾਡੇ ਪਿੰਡਾਂ 'ਚ ਜੰਮਿਆ ਤੁਹਾਡੇ ਪਿੰਡਾਂ ਦਾ ਹੈ ਪਿੰਡ 'ਚ ਕਥਾ ਕਰਦਾ ਹੈ ਇਲਾਕੇ 'ਚ ਨੇੜੇ ਨੇੜੇ ਪਿੰਡਾਂ ਵਾਲੇ ਕਹਿੰਦੇ ਨੇ ਸਾਡੇ ਵੀ ਆਇਆ ਕਰੋ ਭਾਈ ਸਾਹਿਬ ਕਥਾ ਕਰ ਜਿਆ ਕਰੋ ਸਾਨੂੰ ਵੀ ਦੱਸੋ ਕੁਛ ਲਓ ਜੀ ਪਿੰਡਾਂ 'ਚ ਜਾਂਦਾ ਹੈ ਉਹਨੂੰ ਫਿਰ ਹੌਲੀ ਹੌਲੀ ਸਾਰੇ ਜ਼ਿਲ੍ਹੇ 'ਚ ਸੱਦਣ ਲੱਗ ਪਏ ਸਾਰੇ ਪੰਜਾਬ 'ਚ ਸੱਦਦੇ ਨੇ ਦਿੱਲੀ ਵਾਲੇ ਸੱਦਦੇ ਨੇ ਬੰਬੇ ਵਾਲੇ ਸੱਦਦੇ ਨੇ ਬੈਂਗਲੌਰ ਵਾਲੇ ਸੱਦਦੇ ਆ ਲਓ ਜੀ ਅੱਜ ਅਮਰੀਕਾ ਤੋਂ ਫੋਨ ਆਇਆ ਕਹਿੰਦੇ ਵੀਜ਼ਾ ਵੀ ਭੇਜਨੇ ਆ ਤੇਰੀਆਂ ਟਿਕਟਾਂ ਵੀ ਭੇਜਨੇ ਆ ਭਾਈ ਸਾਹਿਬ ਸਾਨੂੰ ਵੀ ਗੁਰਬਾਣੀ ਦੇ ਵਿੱਚੋਂ ਕੋਈ ਸੇਧ ਦਿਓ ਸਾਨੂੰ ਵੀ ਜਿਉਣ ਦਾ ਚੱਜ ਸਿਖਾ ਜੋ ਆਖੋ ਸਤਨਾਮ ਲੈ ਲਾ ਲਓ ਸਾਹਿਬ ਆਪਾਂ ਕਹੀ ਜਾਂਦੇ ਹਾਂ ਬੈਕਵਰਡ ਜੰਮਿਆ ਤੇ ਸਾਡਾ ਹੀ ਸੀ ਸਾਡੇ ਪਿੰਡਾਂ ਦਾ ਹੈ ਸਾਡਿਆਂ ਪਿੰਡਾਂ ਦਾ ਸਾਡਾ ਰਿਸ਼ਤੇਦਾਰ ਹੈ ਸਾਡਾ ਹੀ ਹੈ ਭਰਾ ਹੁਣ ਉਹਨੂੰ ਅਮਰੀਕਾ ਵਾਲੇ ਕਹਿੰਦੇ ਸਾਨੂੰ ਵੀ ਸਾਨੂੰ ਅਕਲ ਦੇ ਜੋ ਅਮਰੀਕਾ ਵਾਲ ਅਮਰੀਕਾ 'ਚ ਰਹਿਣ ਵਾਲੇ ਸਿੱਖ ਉਹਨੂੰ ਕਹਿੰਦੇ ਮੇਰੇ ਘਰ ਆਓ ਮੈਨੂੰ ਕੋਈ ਸਲਾਹ ਦਿਓ ਚੰਗੀ ਦੱਸੋ ਗੁਰਬਾਣੀ ਕੀ ਕਹਿੰਦੀ ਹੈ ਹੁਣ ਦੱਸੋ ਜੀ ਭਲਾ ਗੁਰਬਾਣੀ ਨਾਲ ਜੁੜਿਆ ਬੈਕਵਰਡ ਰਹਿ ਗਿਆ ਬੋਲੋ ਬੋਲਦੇ ਨਹੀਂ ਵੀ ਪਛੜਿਆ ਰਹਿ ਗਿਆ ਜੀ ਨਹੀਂ ਗੁਰਬਾਣੀ ਨਾਲ ਜੁੜਿਆ ਕਦੇ ਪਛੜਿਆ ਨਹੀਂ ਰਹਿ ਸਕਦਾ ਅਸਲ ਵਿੱਚ ਪਛੜਿਆ ਹੈ ਹੀ ਉਹ ਹੈ ਜਿਹੜਾ ਬਾਣੀ ਤੋਂ ਪਛੜ ਗਿਆ
ਹਰ ਜੀਉ ਨੇ ਮਾਨਿਆ ਤੂੰ ਮਾਨ ਨੇ ਜੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ
ਨਕੰਮਿਆਂ ਨੂੰ ਕਮਾਲ ਦੇ ਬਣਾ ਦਿੰਦਾ ਮਾਲਕ ਨਾ ਚੀਜਿਆਂ ਚੀਜ਼ ਜਿਹੜਾ ਨਾ ਚੀਜ਼ ਸੀ ਉਹਨੂੰ ਚੀਜ਼ ਬਣਾ ਦਿੱਤਾ ਸੁਣੋ ਨਕੰਮਾ ਸੀ ਜਿਹੜਾ ਉਹ ਨਖੱਟੂ ਫਿਰਦਾ ਹੁੰਦਾ ਸੀ ਪਿੰਡ 'ਚ ਨਖੱਟੂ ਸੀ ਵਿਹਲੜ ਸੀ ਪਿੰਡ 'ਚ ਫਿਰਦਾ ਸੀ ਉਹ ਵੇਖੋ ਕਮਾਲ ਦਾ ਹੁਣ ਅਮਰੀਕਾ ਵਾਲੇ ਕਹਿੰਦੇ ਆਓ ਭਾਈ ਸਾਹਿਬ ਸਾਨੂੰ ਕਥਾ ਸੁਣਾਓ ਆਪਾਂ 50 ਲੱਖ ਚੱਕੀ ਫਿਰਦੇ ਹਾਂ ਅਮਰੀਕਾ ਜਾਣ ਨੂੰ ਅਗਲੇ ਨੂੰ ਵੀਜ਼ਾ ਘਰ ਪਹੁੰਚਦਾ ਹੈ ਟਿਕਟਾਂ ਘਰ ਪਹੁੰਚਦੀਆਂ ਨੇ ਕਿਉਂਕਿ ਗੁਰਬਾਣੀ ਸੁਣਾਉਣ ਲੱਗ ਪਿਆ ਗੁਰਬਾਣੀ ਦੀ ਵਿਚਾਰ ਕਰਨ ਲੱਗ ਪਿਆ ਮੇਰੇ ਕਹਿਣ ਦਾ ਭਾਵ ਕੋਈ ਲਾਲਚ ਨਹੀਂ ਕਰਨਾ ਕਹਿਣ ਦਾ ਭਾਵ ਇਹ ਹੈ ਵੀ ਗੁਰਬਾਣੀ ਨਾਲ ਜੁੜਿਆ ਪਛੜਿਆ ਨਹੀਂ ਰਹਿ ਸਕਦਾ ਤੇ ਗੁਰਬਾਣੀ ਨਾਲੋਂ ਟੁੱਟਿਆ ਅਮਰੀਕਾ ਕੈਨੇਡਾ 'ਚ ਜਾ ਕੇ ਵੀ ਅਗਾਂਹ ਵਧੂ ਨਹੀਂ ਹੋ ਸਕਦਾ ਪਿੱਛੇ ਹੀ ਰਹੂ ਆਖੋ ਸਤਨਾਮ ਪਛੜਿਆ ਕੌਣ ਹੈ ਜਿਹੜਾ ਇਹਨਾਂ ਤੋਂ ਪਛੜ ਗਿਆ ਜਿਹੜਾ ਗੁਰੂ ਸਾਹਿਬ ਤੋਂ ਪਛੜ ਗਿਆ ਤੇ ਗੁਰੂ ਨਾਲ ਜੁੜਿਆ ਕਦੀ ਪਛੜਿਆ ਨਹੀਂ ਹੁੰਦਾ ਪਿਆਰਿਓ ਗੁਰੂ ਸਾਹਿਬ ਨਾਲ ਜੁੜਿਆ ਕਦੇ ਪਛੜਿਆ ਨਹੀਂ ਕਦੇ ਪਛੜੇ ਨਹੀਂ ਆਪਾਂ ਜੀ ਗੁਰੂ ਸਾਹਿਬ ਨਾਲ ਜੁੜ ਜਾਓ ਮੇਰੇ ਵੀਰੋ ਭਾਈਓ ਸਹਿਜ ਪਾਠ ਕਰਿਆ ਕਰੋ ਸਿੰਘੋ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਪਤਾ ਲੱਗੇ ਬਾਣੀ 'ਚ ਕੀ ਲਿਖਿਆ ਹੈ ਚੇਤਾ ਰੱਖਿਓ ਕਿਸੇ ਬਾਬੇ ਦੀ ਨਾ ਮੰਨੋ ਕਿਸੇ ਪ੍ਰਚਾਰਕ ਦੀ ਨਾ ਮੰਨੋ ਕਿਸੇ ਵਿਦਵਾਨ ਦੀ ਨਾ ਮੰਨੋ ਆਪ ਬਾਣੀ ਪੜ੍ਹੋ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਸੱਚ ਹੈ ਤੇ ਕੀ ਝੂਠ ਹੈ ਆਪ ਪੜੋ ਬਾਣੀ ਆਪ ਵੇਖੋ ਲਿਖਿਆ ਕੀ ਕੁਛ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਓ ਜੀ ਗੱਲ ਚੱਲਦੀ ਸੀ ਚਿਮ ਚਿਮ ਵਰਸੈ ਪਹਿਲਾਂ ਸ਼ਬਦ ਚੱਲ ਰਿਹਾ ਸੀ ਕਿਰਪਾ ਕਟਾਖ ਅਬ ਲੋਕਨ ਕੀਨੋ ਦਾਸ ਕਾ ਦੁਖ ਇਹ ਸ਼ਬਦ ਚੱਲਦਾ ਸੀ
ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵੇ
ਦੇਖਿਓ ਜੀ ਇੱਥੇ ਭਰਿਆ ਪਿਆ ਮੰਗਲਾ ਅੰਦਰ ਜਜ਼ਬਾ ਪੈਦਾ ਕਰ ਮਾਲਕਾ ਮੈਂ ਇੰਜੀਨੀਅਰਿੰਗ ਕਰਨੀ ਹੈ ਪੈਸ਼ਨ ਰੱਖੀ ਇੱਥੇ ਹੀ ਹੈ ਮਾਲਕ ਵੀ ਬੈਠਾ ਤੇਰੇ ਅੰਦਰ ਹੀ ਪੈਸ਼ਨ ਰੱਖੀ ਲਗਨ ਰੱਖੀ ਬਣੇਗਾ ਜ਼ਰੂਰ ਇੱਕ ਦਿਨ ਡਾਕਟਰ ਬਣਨਾ ਹੈ ਜੀ ਮੈਂ ਮਿਹਨਤ ਕਰ ਪੂਰੀ ਅੰਦਰ ਹੀ ਹੈ ਤੇਰੇ ਕੱਢ ਲੈ ਡਾਕਟਰੀ ਵਕੀਲ ਬਣਨਾ ਬਣ ਜੋ ਤੇਰਾ ਜੀ ਕਰਦਾ ਮੰਗ ਲੈ ਆ ਤੇਰੇ ਇੱਥੇ ਹੀ ਹੈ ਸਾਰਾ ਕੁਛ ਪਰ ਮਿਹਨਤ ਤੇ ਕਰਨੀ ਪੈਣੀ ਹੈ ਨਾ ਸਾਹਮਣੇ ਤੇ ਆਉਣਾ ਪੈਣਾ ਹੁਣ ਤੂੰ ਏਦਾਂ ਕਹਿ ਵੀ ਮਾਲਕ ਜੀ ਮੇਰਾ ਸਰੀਰ ਬੜਾ ਤਕੜਾ ਹੋਵੇ ਤੇ ਜਿੰਮ ਤੇ ਕਰਨੀ ਪੈਣੀ ਹੈ ਵਿੱਚ ਹੀ ਪਏ ਨੇ ਡੋਲੇ ਡੂਲੇ ਤੇਰੇ ਕੋਈ ਬਾਹਰ ਥੋੜਾ ਨੇ ਆਪੇ ਹੀ ਬਣ ਜਾਣਗੇ ਬਾਹਰੋਂ ਥੋੜਾ ਆਉਣੇ ਨੇ ਤੇਰੇ ਅੰਦਰ ਹੀ ਰਹੇ ਤੇਰੀ ਮਿਹਨਤ ਤੋਂ ਬਾਅਦ ਹੀ ਗੁਰੂ ਦੀ ਰਹਿਮਤ ਹੈ ਤੇਰੀ ਮਿਹਨਤ ਤੋਂ ਬਿਨਾਂ ਕੋਈ ਰਹਿਮਤ ਨਹੀਂ ਹਿੰਮਤ ਤੇ ਮਰਦਾ ਮਦਦ ਖੁਦਾ ਰੱਬ ਵੀ ਉਹਨਾਂ ਦੀ ਉਹਨਾਂ ਤੇ ਕਿਰਪਾ ਕਰਦਾ ਹੈ ਜਿਹੜੇ ਆਪਣੇ ਆਪ ਤੇ ਕਿਰਪਾ ਕਰਦੇ ਆ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਹੈ ਫਿਰ ਸੁਣੋ ਜੋ ਮੰਗ ਹੈ ਠਾਕੁਰ ਆਪਣੇ ਤੇ ਮੰਗ ਕੀ ਮੰਗਦਾ
ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ
ਵਾ ਵਾ ਵਾ
ਮੁਖ ਤੇ ਜੋ ਬੋਲੇ ਸੱਚ ਹੋਵੇ
ਬਸ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਧਿਆਨ ਵਿੱਚ ਲਿਆਓ ਤੁਹਾਡੇ ਅੰਦਰ ਸਾਰਾ ਕੁਝ ਪਿਆ ਕੱਢ ਲਓ ਗੁਰਮੁਖੋ ਇੱਕ ਗੱਲ ਨੋਟ ਕਰੋ ਸੁਣਿਓ ਇੱਧਰ ਇਕਾਗਰਤਾ ਨਾਲ ਸੁਣਿਓ ਅੱਜ ਤੋਂ ਨਾ 20 ਸਾਲ ਪਹਿਲਾਂ ਹਰ ਪਿੰਡ ਦੇ ਵਿੱਚ ਪੋਲੀਓ ਦੇ ਕਿੰਨੇ ਮਰੀਜ਼ ਹੁੰਦੇ ਸੀ ਹਰ ਪਿੰਡ ਭਲਾ ਹੁਣ ਹੁੰਦੇ ਨੇ ਦੱਸੋ ਜਰਾ ਅੱਛਾ ਇੱਕ ਗੱਲ ਨੋਟ ਕਰੋ ਜੇ ਕੋਈ ਬੱਚਾ ਜੰਮਿਆ ਹੋਏਗਾ ਪੋਲੀਓ ਦਾ ਇਹ ਨੁਕਤਾ ਬਹੁਤ ਸੁਰਤ ਵਿੱਚ ਲਿਆਉਣ ਵਾਲਾ ਹੈ ਦਿਮਾਗ 'ਚ ਵੜ ਗਿਆ ਤੇ ਆਹ ਕਹਿਣਾ ਹਟ ਜਾਵਾਂਗੇ ਰੱਬ ਆਹ ਕੀ ਕਰ ਦਿੰਦਾ ਰੱਬ ਕੀ ਕਰਦਾ ਵੇਖੋ ਸੁਣਿਓ ਬਈ ਮੈਨੂੰ ਯਾਦ ਹੈ ਮੇਰੇ ਪਿੰਡ ਦੇ ਵਿੱਚ ਘੱਟ ਤੋਂ ਘੱਟ 10 ਪੋਲੀਓ ਵਾਲੇ ਮਰੀਜ਼ ਸੀ ਤੇ ਜੰਮਦਿਆਂ ਨੂੰ ਪੋਲੀਓ ਸੀ ਬਚਪਨ ਤੋਂ ਹੀ ਇਦਾਂ ਸੀ ਜਿਹੜੇ ਲੰਗ ਮਾਰ ਕੇ ਤੁਰਨ ਵਾਲੇ ਮੇਰਾ ਖਿਆਲ 10 ਸੀ ਸਾਡੇ ਪਿੰਡ ਦੀ ਗੱਲ ਹੈ ਨਾਲ ਵਾਲੇ ਪਿੰਡ ਵਿੱਚ ਵੀ 5-7 ਸੀ ਸਾਰਿਆਂ 'ਚ ਹੀ ਹੁੰਦੇ 5-7-10 ਜਦੋਂ ਬੱਚਾ 6 ਮਹੀਨਿਆਂ ਦਾ ਨਾ ਤੇ ਆਪਣੇ ਵਾਲੇ ਆਪਾਂ ਪਤਾ ਏਦਾਂ ਵੇਖ ਵੇਖ ਕੇ ਰੱਬ ਨੇ ਕੀ ਬੱਜ ਪਾ ਦਿੱਤਾ ਹੈ ਵੇਖੋ ਏਦਾਂ ਕਹੀ ਜਾਂਦੇ ਆਪਾਂ ਵੇਖ ਵੇਖ ਕੇ ਏਦਾਂ ਕਹੀ ਜਾਓ ਰੱਬ ਨੇ ਵੇਖੋ ਜੀ ਕੀ ਬੱਜ ਪਾ ਦਿੱਤਾ ਹੈ ਵੇਖੋ ਕਿਵੇਂ ਲੰਗੜਾ ਜੰਮਿਆ ਸਾਰੀ ਜ਼ਿੰਦਗੀ ਵਿਚਾਰਾ ਲੰਗ ਮਾਰਦਾ ਰਹਿਣਾ ਹੈ ਇਹਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਵਿਚਾਰਾ ਕਿਤੇ ਭਰਤੀ ਨਹੀਂ ਹੋ ਸਕਦਾ ਲੰਗ ਮਾਰ ਕੇ ਫੌੜੀਆਂ ਤੇ ਤੁਰਦਾ ਵੇਖੋ ਜੀ ਵਿਚਾਰਾ ਰੱਬ ਨੇ ਵੇਖੋ ਕੀ ਕੀਤਾ ਇਹਦੇ ਨਾਲ ਕਰਦੇ ਨਹੀਂ ਆਪਾਂ ਇਦਾਂ ਗੱਲਾਂ ਕਰਦੇ ਹਾਂ ਕਈ ਵਾਰੀ ਹੁਣ ਦੱਸਿਓ ਚਲਾ ਮਾਲਕ ਨੇ ਇੱਥੇ ਹੀ ਦਿੱਤਾ ਹੋਇਆ ਸੀ ਇਲਾਜ ਸਾਡੇ ਪਾਣੀ ਦਾ ਸਿਸਟਮ ਸੀ ਸਾਡੇ ਵਾਤਾਵਰਣ ਦਾ ਸਿਸਟਮ ਸੀ ਇਸ ਇਦਾਂ ਦਾ ਸਿਸਟਮ ਬਣਿਆ ਹੋਣ ਕਰਕੇ ਪੋਲੀਓ ਆਇਆ ਸੀ ਹੁੰਦਾ ਸੀ ਪਰ ਕਿਸੇ ਬੰਦੇ ਨੇ ਨਾ ਅੰਦਰੋਂ ਹੀ ਇਦਾਂ ਮਾਲਕ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਲੱਗੇ ਰਹੇ ਲੱਗੇ ਰਹੇ ਲੱਗੇ ਰਹੇ ਹੌਲੀ 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 ਉਹ ਵਾਇਰਸ ਸੀ ਜਿਹੜਾ ਉਹਦਾ ਇਲਾਜ ਲੱਭ ਲਿਆ ਇਲਾਜ ਲੱਭ ਲਿਆ ਪਿਛਲੇ 20-25 ਸਾਲਾਂ ਤੋਂ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਨੇ 98% ਭਾਈ 98% ਇੰਡੀਆ ਵਿੱਚੋਂ ਪੋਲੀਓ ਖਤਮ ਹੋ ਗਿਆ ਕਿੰਨੇ ਕੀਤਾ ਬੰਦਿਆਂ ਨੇ ਪਰ ਕਿਰਪਾ ਕਿਹਦੀ ਵਰਤੀ ਪਰਮਾਤਮਾ ਦੀ ਮਾਲਕ ਦੀ ਮਿਹਰ ਨਾਲ ਪੋਲੀਓ ਖਤਮ ਕਰਤਾ ਗੰਦ ਕੱਢਤਾ ਆਪਾਂ ਸਾਰਾ ਹੀ ਤੇ ਜੇ ਜੇ ਇਦਾਂ ਹੀ ਜੰਮੀ ਜਾਂਦੇ ਨਿਆਣੇ ਆਪਾਂ ਇਦਾਂ ਖੜ ਕੇ ਕਹੀ ਜਾਣੇ ਰੱਬ ਨੇ ਬੱਜ ਪਾਤਾ ਰੱਬ ਤੇ ਇੱਥੇ ਸਭ ਕੁਝ ਦਿੱਤਾ ਤੂੰ ਥੋੜਾ ਸਿਰ ਖੁਰਕ ਤੇ ਸਹੀ ਆਪਣਾ ਕੱਢ ਇਲਾਜ ਇਹਦਾ ਖਰਾਬ ਵੀ ਅਸੀਂ ਕੀਤਾ ਹੈ ਸਿਸਟਮ ਅਸੀਂ ਖਰਾਬ ਕੀਤਾ ਹੈ ਤੇ ਸਾਨੂੰ ਕੱਢਣਾ ਪੈਣਾ ਹੈ ਕੈਂਸਰ ਫੈਲਿਆ ਵਰਲਡ ਵਿੱਚ ਇਲਾਜ ਵੀ ਦਿੱਤਾ ਹੋਣਾ ਉਹਨੇ ਕਿਤੇ ਅਜੇ ਕੱਢਣਾ ਹੈ ਅਜੇ ਆਉਣਾ ਇਹਦਾ ਇਲਾਜ ਪਰ ਰੱਬ ਪਰਮਾਤਮਾ ਨੇ ਨਹੀਂ ਪੈਦਾ ਕੀਤਾ ਇਹ ਪੋਲੀਓ ਪਰਮਾਤਮਾ ਨੇ ਨਹੀਂ ਦੇ ਦਿੱਤਾ ਹੁਣ ਸਾਡੇ ਵੇਖਿਓ ਜੀ ਸੁਣੋ ਇੰਡੀਆ ਵਿੱਚ ਰੱਬ ਦੀ ਰੱਬ ਕਰੂਪ ਹੈ ਕਰੂਪਤਾ ਹੈ ਰੱਬ ਦੀ ਬਈ ਭਾਰਤ ਦੇ ਵਿੱਚ ਤੇ ਇੰਨੀ ਦੁਨੀਆ ਐਕਸੀਡੈਂਟਾਂ ਨਾਲ ਮਰਦੀ ਹੈ ਅਮਰੀਕਾ 'ਚ ਕਿਉਂ ਨਹੀਂ ਮਰਦੇ ਕੈਨੇਡਾ 'ਚ ਕਿਉਂ ਨਹੀਂ ਇੰਨੇ ਲੋਕ ਮਰਦੇ ਯੂਰਪ ਵਿੱਚ ਕਿਉਂ ਨਹੀਂ ਮਰਦੇ ਆਪਣੇ ਵਰਗੇ ਬੈਠੇ ਪਤਾ ਕੀ ਕਹੀ ਜਾਂਦੇ ਆ ਆਪਣੇ ਵਰਗੇ ਐ ਕਹੀ ਜਾਂਦੇ ਆਈ ਨਹੀਂ ਸੀ ਪਹਿਲਾਂ ਹੀ ਮਰ ਗਿਆ ਸਿਆਣਿਆਂ ਤੋਂ ਪੁੱਛਣ ਤੁਰ ਪਈਦਾ ਬਾਬਾ ਜੀ ਦੱਸੋ ਭਲਾ ਭਰ ਜਵਾਨੀ ਵਿੱਚ ਹੀ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਦੱਸੋ ਜੀ ਕੋਈ ਤਰੀਕਾ ਇਹ ਕਿਉਂ ਇਦਾਂ ਹੋ ਗਿਆ ਐਕਸੀਡੈਂਟ ਹੋਏ ਇੰਨੀਆਂ ਮੌਤਾਂ ਭਾਰਤ ਵਿੱਚ ਹੁੰਦੀਆਂ ਨੇ ਇੰਨੀਆਂ ਕਿਤੇ ਨਹੀਂ ਹੁੰਦੀਆਂ ਹੁਣ ਇਹਦਾ ਕਾਰਨ ਕੀ ਹੈ ਉਹਨਾਂ ਨੇ ਇਲਾਜ ਲੱਭ ਲਿਆ ਉਹਨਾਂ ਨੇ ਟ੍ਰੈਫਿਕ ਬਣਾਇਆ ਰੂਲ ਬਣਾਏ ਸਿਸਟਮ ਬਣਾਇਆ ਗੱਡੀਆਂ ਲਾਈਨ ਵਿੱਚ ਚੱਲਦੀਆਂ ਨੇ ਕੋਈ ਐਕਸੀਡੈਂਟ ਨਹੀਂ ਹੁੰਦਾ ਆਪਾਂ ਪਤਾ ਕੀ ਕਹਾਂਗੇ ਇਹ ਤੇ ਸਰਕਾਰ ਨੇ ਬਣਾਉਣੇ ਨੇ ਰੂਲ ਕਿੰਨੇ ਬਣਾਉਣੇ ਨੇ ਬੋਲਿਓ ਬੋਲਿਓ ਜੀ ਸਖਤੀ ਕਿੰਨੇ ਕਰਨੀ ਹੈ ਬੋਲਿਓ ਸਰਕਾਰ ਨੇ ਤੇ ਸਰਕਾਰ ਕਿੰਨੇ ਬਣਾਉਣੀ ਹੈ ਗੱਲ ਫੇਰ ਆ ਗਈ ਨਾ ਆਪਣੇ ਤੇ ਆਖੋ ਸਤਨਾਮ ਇਹ ਸਾਡੇ ਕਸੂਰ ਨੇ ਰੱਬ ਦਾ ਕੋਈ ਕਸੂਰ ਨਹੀਂ ਸੰਗਤ ਨੂੰ ਬੇਨਤੀ ਹੈ ਜੀ ਬਹਿ ਜਾਓ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਸਿੰਘੋ ਬਹਿ ਜਾਓ ਖੜੇ ਨਾ ਹੋਵੋ ਬਹਿ ਜਾਓ ਭਾਈ ਮੇਰੀ ਉਹ ਭੈਣੋ ਬਹਿ ਜਾਓ ਸਾਰੀਆਂ ਵੀਰ ਵੀ ਬਹਿ ਜਾਓ ਸਾਰੇ ਖੜੇ ਨਾ ਹੋਵੋ ਭਾਈ ਪਿੱਛੇ ਤੱਕ ਆਵਾਜ਼ ਸੁਣਦੀ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਹੈ ਸੱਜ ਜੋ ਪਿਆਰਿਓ ਸੱਜ ਜੋ ਖੜੇ ਨਾ ਹੋਵੋ ਆ ਗੱਲ ਸਮਝਣੀ ਬੜੀ ਜ਼ਰੂਰੀ ਹੈ ਜਿਹੜੇ ਰੱਬ ਦਾ ਕਸੂਰ ਕੱਢ ਦਿੰਦੇ ਐ ਰੱਬ ਨੇ ਇਦਾਂ ਕਿਉਂ ਕੀਤਾ ਆ ਇਦਾਂ ਜੰਮਦਾ ਹੀ ਕਿਉਂ ਹੋ ਗਿਆ ਜੰਮਦਾ ਹੀ ਅਪਾਹਜ ਕਿਉਂ ਹੈ ਜੰਮਦਾ ਹੀ ਐ ਕਿਉਂ ਹੈ ਅਸਲ ਵਿੱਚ ਸਾਨੂੰ ਆਪਣਾ ਕਸੂਰ ਕੱਢਣਾ ਪੈਣਾ ਹੈ ਇੱਥੇ ਜੋ ਮੈਂ ਕੀਆ ਸੋ ਮੈਂ ਪਾਇਆ ਆ ਸਮਾਜ ਦੇ ਰੂਪ ਵਿੱਚ ਅਸੀਂ ਇੱਕ ਹੀ ਹਾਂ ਸਾਰੇ ਇੱਕ ਪਰਿਵਾਰ ਹੀ ਹਾਂ ਚਲੋ ਅੱਗੇ ਬਾਅਦ 'ਚ ਗੱਲ ਕਰਦੇ ਹਾਂ ਥੋੜਾ ਥੋੜਾ ਥਾਂ ਛੱਡ ਦਿਓ ਪੰਜ ਪਿਆਰਿਆਂ ਨੇ ਆਉਣਾ ਇੱਕ ਡੰਡੀ ਜੀ ਬਣਾ ਦਿਓ ਲੰਘਣ ਲਈ ਪੰਜ ਪਿਆਰਿਆਂ ਦੇ ਪੱਗ ਡੰਡੀ ਜੀ ਬਣਾ ਦਿਓ ਬਸ ਪਈ ਜਿੰਨਾ ਥਾਂ ਨਹੀਂ ਚਾਹੀਦਾ ਬਸ ਵੱਟ ਜਿੰਨਾ ਚਾਹੀਦਾ ਥੋੜਾ ਜਿਹਾ ਥਾਂ ਛੱਡੋ ਬਸ ਥੋੜਾ ਥੋੜਾ ਖਿਸਕੋ ਭਾਈ ਐਨੂੰ ਥੋੜੇ ਥੋੜੇ ਹੋਵੋ ਰਾਹ ਜਿਹਾ ਬਣਾ ਲਓ ਬਸ ਲੰਘਣ ਜੋਗਾ ਪੰਜ ਪਿਆਰੇ ਆਉਣਗੇ ਸੰਗਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਆਓ ਜੀ ਆਇਆਂ ਨੂੰ ਕਹੀਏ ਸੰਗਤੇ ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ ਟਿਕੇ ਰਿਹੋ ਹਿੱਲ ਜੁੱਲ ਨਾ ਹੋਵੇ ਪੰਜ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਬਹੁਤ ਬਹੁਤ ਵਧਾਈਆਂ ਦੋ ਘੰਟੇ ਲੰਘ ਗਏ ਵੇਖੋ 7:30 9:30 ਹੋ ਗਏ ਥੋੜਾ ਜਿਹਾ ਚਿਰ ਟਿਕਾ ਹੀ ਰੱਖਿਓ ਇਕਾਗਰਤਾ ਭੰਗ ਨਾ ਹੋਵੇ ਆਓ ਪੰਜ ਪਿਆਰਿਆਂ ਨੂੰ ਸੰਗਤ ਨੂੰ ਜੀ ਆਇਆਂ ਨੂੰ ਕਹੀਏ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਹੜੇ ਜਿਹੜੇ ਸਿੰਘ ਸਜੇ ਸਤਿਗੁਰ ਨੇ ਜਿੰਨਾ ਜਿੰਨਾ ਉੱਤੇ ਕਿਰਪਾ ਕੀਤੀ।
ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ। ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ। ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ। ਭਾਗਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ। ਭਾਗਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲੇ।
ਹਾਜੀ ਦਰਸ਼ਨ ਕਰ ਲੋ ਵਾਲਿਓ।
ਜਿੱਥੇ ਖੜੇ ਹੋ ਜੀ ਬਹਿ ਜਾਓ, ਰਾਹ ਜੀ ਅੱਗੇ ਜਗ੍ਹਾ ਹੈ ਨੀ, ਪਿੱਛੇ ਪਿੱਛੇ ਜਿਹੜੇ ਖੜੇ ਹੋ ਬਹਿ ਜਾਓ ਕਿਰਪਾ ਕਰਕੇ।
ਕਰ ਲੋ ਦਰਸ਼ਨ 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 ਕਰ ਲੋ।
ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ
ਬਹਿ ਜਾਓ ਬਹਿ ਜਾਓ।
ਜੀ ਆਇਆ ਨੂੰ ਜੀ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ।
ਅੱਜ ਇੱਥੇ ਇੱਕ ਖੜੇ ਹੋ ਜੀ, ਇੱਥੇ ਬਹਿ ਜਾਓ, ਅੱਗੇ ਜਗ੍ਹਾ ਹੈ ਨਹੀਂ, ਬਹਿ ਜਾਓ ਸਿੰਘੋ ਵੀਰੋ ਭਾਈਓ ਭੈਣੋ ਬਹਿ ਜਾਓ।
ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਬੋਲੋ। ਜੀ ਆਇਆ
ਜਿਹੜੇ ਅੱਜ ਸਿੰਘ ਸਜੇ ਗੁਰੂ ਸਾਹਿਬ ਨੇ ਜਿਨ੍ਹਾਂ ਉੱਤੇ ਕਿਰਪਾ ਕੀਤੀ, 173 ਪ੍ਰਾਨੀ ਤਕਰੀਬਨ 200 ਗੁਰੂ ਵਾਲੇ ਬਣੇ, ਅੰਮ੍ਰਿਤ ਛਕ ਕੇ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਜਦੋਂ ਜਕਾਰਾ ਲੱਗੇ ਸੰਗਿਓ ਨਾ, ਬਾਹਾਂ ਸਿੱਧੀਆਂ ਰੱਖਿਓ, ਬਾਹਾਂ ਖੜੀਆਂ ਕਰਿਓ। ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਦਾ ਚਾਅ ਏ, ਸਮਾਗਮ ਦਾ ਚਾਅ ਏ, ਸੰਗਿਓ ਨਾ, ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਵੀਰੋ ਭਾਈਓ ਭੈਣੋ ਸਾਰੇ ਬਈ। ਅੱਧਾ ਕੁ ਮਿੰਟ ਸਿੱਧੀਆਂ ਹੀ ਰੱਖਿਓ, ਅੱਧਾ ਕੁ ਮਿੰਟ ਜੀ ਸਿੱਧੀਆਂ ਹੀ ਰੱਖਿਓ ਬਈ।
ਬੋਲੇ ਸੋ ਨਿਹਾਲ ਰਾਜ ਕਰੇਗਾ, ਪੰਥ ਕੀ ਫੂਲ ਦੇ ਨਿਸ਼ਾਨ ਰਹਿਣ, ਪੰਥ ਮਹਾਰਾਜ ਦੇ ਸਜਦੇ ਦੀਵਾਨ ਰਹਿਣ, ਪੰਥ ਮਹਾਰਾਜ ਦੇ ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ।
ਆ ਗਿਆ ਭਈ ਆ ਬਸ ਸੱਜ ਜਾਓ ਜੀ ਸਾਰੇ ਜਿਹੜੇ ਰਹਿ ਗਏ ਉਹ ਵੀ ਮਨ ਬਣਾਓ ਕਿੱਡਾ ਵੱਡਾ ਸੰਗਤ ਦਾ ਇਕੱਠ ਹੈ ਕੋਈ ਹਿਸਾਬ ਨਹੀਂ ਕਿੱਥੇ ਤੱਕ ਅੱਜ 600 ਫੁੱਟ ਤੋਂ ਵੀ ਦੂਰ ਸੰਗਤ ਬੈਠੀ ਹੈ ਬਹੁਤ ਵੱਡੀ ਗਿਣਤੀ 'ਚ ਤੁਸੀਂ ਹਾਜ਼ਰੀ ਭਰ ਰਹੇ ਹੋ ਪਿਆਰਿਓ ਐਡੀ ਵੱਡੀ ਗਿਣਤੀ ਵਿੱਚ ਆਏ ਹੋ ਵੈਸੇ ਹੀ ਜਿਹੜੇ ਪਿਆਰ ਵਾਲੇ ਗੁਰਮੁਖ ਨੇ ਉਹਨਾਂ ਨੂੰ ਤੇ ਵੈਸੇ ਹੀ ਬੜਾ ਚਾਅ ਚੜ ਜਾਂਦਾ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸਾਡੇ ਆਏ ਹੈ ਤੇ ਇੰਨੀ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਟਿਕ ਕੇ ਬੈਠੇ ਹੈ ਸਿੱਖ ਗੁਰੂ ਸਾਹਿਬ ਦੀਆਂ ਰਹਿਮਤਾਂ ਵਰਤ ਰਹੀਆਂ ਨੇ ਜਿਹੜੇ ਜਿਹੜੇ ਰਹਿ ਗਏ ਭਾਈ ਮਨ ਬਣਾਓ ਮੇਰਿਓ ਵੀਰੋ ਭਾਈਓ ਸਹਿਜ ਪਾਠ ਕਰੋ ਚੜ੍ਹਦੀ ਕਲਾ ਵਾਲੇ ਜੀਵਨ ਬਣਾਓ ਆਪ ਬਾਣੀ ਪੜ੍ਹੋ ਹਰ ਸਟੇਜ ਤੇ ਕਹੀਦਾ ਆਪ ਬਾਣੀ ਪੜ੍ਹੋ ਆਪ ਕਿਸੇ ਦੀ ਨਾ ਮੰਨੋ ਸਾਡੇ ਵਰਗਿਆਂ ਦੀ ਨਾ ਮੰਨੋ ਗੁਰਬਾਣੀ ਦੀ ਮੰਨੋ ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਆ ਉਹ ਪੜ੍ਹਿਆ ਕਰੋ ਆਪ ਸਹਿਜ ਪਾਠ ਕਰੋ ਅੱਖਾਂ ਖੋਲ ਦੇਣਗੇ ਅੱਖਾਂ ਚਾਨਣ ਹੋ ਜਾਣਾ ਅਕਲ ਆ ਜਾਣੀ ਹੈ ਜੀ ਅਕਲ ਹੁਣ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਮਰਜ਼ੀ ਖੋਲ ਲਓ ਇਹਨੂੰ ਆ ਵਰਤਣਾ ਚਾਹੀਦਾ ਵਰਤ ਲਈਏ ਵਰਤ ਲਈਏ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਮਨ ਪੀਏਗਾ ਤੇ ਮਨ ਮਜ਼ਬੂਤ ਹੋਏਗਾ ਮਨ ਨੇ ਬੜਾ ਤਕੜਾ ਹੋ ਜਾਣਾ ਹੈ ਫਿਰ ਕਮਜ਼ੋਰ ਨਹੀਂ ਰਹਿਣਾ ਅੰਦਰੋਂ ਜਦੋਂ ਸਰੀਰ ਨੂੰ ਸਰੀਰ ਦੀ ਤਾਕਤ ਦਿੰਦੇ ਆ ਸਰੀਰ ਮਜ਼ਬੂਤ ਹੋ ਜਾਂਦਾ ਹੈ ਜਦੋਂ ਮਨ ਨੂੰ ਮਨ ਦੀ ਖੁਰਾਕ ਮਿਲਣ ਲੱਗ ਗਈ ਇਹਨੇ ਤਕੜਾ ਹੋ ਜਾਣਾ ਹੈ ਸਟਰੋਂਗ ਹੋ ਜਾਏਗਾ ਗਿਆਨ ਤੋਂ ਬਿਨਾਂ ਇਹਨੂੰ ਕੋਈ ਬੰਨ ਨਹੀਂ ਸਕਦਾ ਜੀ ਇਹ ਡੋਲਦਾ ਰਹਿਣਾ ਹੈ ਕਦੇ ਰੂਪ ਵੇਖ ਕੇ ਡੋਲਣਾ ਹੈ ਕਦੇ ਪੈਸਾ ਵੇਖ ਕੇ ਡੋਲਣਾ ਹੈ ਕਦੇ ਕਿਤੇ ਇਹਨੇ ਡਾਵਾਂ ਡੋਲ ਰਹਿਣਾ ਹੈ ਪਰ ਜਦੋਂ ਗੁਰਬਾਣੀ ਦਾ ਗਿਆਨ ਹੋਇਆ ਮਨ ਨੂੰ ਸੰਗਲ ਪੈਣਾ ਹੀ ਇੱਕੋ ਹੈ ਪੜ੍ਹਦੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਪੜ੍ਹੋ ਗਿਆਨ ਕਾ ਬੱਧਾ ਮਨ ਰਹੇ ਇਹਨੂੰ ਸੰਗਲ ਹੀ ਇੱਕ ਪੈਂਦਾ ਜੀ ਇਹ ਵੱਜਦਾ ਹੀ ਇੱਕ ਸੰਗਲ ਨਾਲ ਹੈ ਹੋਰ ਕੋਈ ਸੰਗਲ ਨਹੀਂ ਪੜ੍ਹੋ
ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ
ਗਿਆਨ ਤੋਂ ਬਿਨਾਂ ਇਸ ਮਨ ਨੂੰ ਕੋਈ ਬੰਨ ਨਹੀਂ ਜੀ ਸਕਦਾ ਇਹਨੂੰ ਇੱਕੋ ਹੀ ਸੰਗਲ ਪੈਣਾ ਹੈ ਗਿਆਨ ਦਾ ਗਿਆਨ ਤੋਂ ਬਿਨਾਂ ਇਸ ਮਨ ਨੂੰ ਟਿਕਾਉਣਾ ਬਹੁਤ ਔਖਾ ਹੈ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ ਤੇ ਗਿਆਨ ਦਾ ਸੰਗਲ ਪਾਏ ਬਿਨਾਂ ਇਸ ਮਨ ਨੇ ਵੱਜਣਾ ਨਹੀਂ ਇਸ ਮਨ ਨੂੰ ਬੰਨਿਆ ਜਾ ਸਕਦਾ ਹੈ ਗਿਆਨ ਦਾ ਸੰਗਲ ਪਾ ਕੇ ਸੋ ਬੇਨਤੀ ਕਰਦਾ ਸੀ ਜੋ ਮਰਜ਼ੀ ਅੰਦਰੋਂ ਕੱਢ ਲਓ ਗੁਰੂ ਦਾ ਗਿਆਨ ਲੈ ਕੇ ਜਦੋਂ ਅਸੀਂ ਗੁਰਬਾਣੀ ਦਾ ਅੰਮ੍ਰਿਤ ਪੀਣ ਲੱਗ ਪਏ ਨਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਫਿਰ ਪਤਾ ਲੱਗਣਾ ਦੁਨੀਆ ਬਾਹਰ ਲੱਭਦੀ ਫਿਰਦੀ ਹੈ ਓਏ ਸਾਰਾ ਕੁਝ ਤੇਰੇ ਅੰਦਰ ਹੀ ਸੀ ਪੋਲੀਓ ਦਾ ਇਲਾਜ ਬੰਦਿਆ ਤੇਰੇ ਅੰਦਰ ਸੀ ਤੂੰ ਐਵੇਂ ਹੀ ਰੱਬ ਨੂੰ ਗਾਲਾਂ ਕੱਢੀ ਗਿਆ ਤੂੰ ਮਨ ਜੋੜਿਆ ਜਦੋਂ ਮਾੜਾ ਜਿਹਾ ਜਿਹੜੇ ਬੰਦੇ ਨੇ ਵੀ ਪੋਲੀਓ ਦਾ ਇਲਾਜ ਕੱਢਿਆ ਉਹਨੇ ਅੰਦਰ ਆਪਣੇ ਦਿਮਾਗ ਨੂੰ ਮਾੜਾ ਜਿਹਾ ਵਰਤਿਆ ਹੈ ਹੌਲੀ ਹੌਲੀ ਕਰਕੇ ਕੱਢਿਆ ਇਲਾਜ ਸਭ ਕੁਝ ਤੇਰੇ ਅੰਦਰ ਹੈ ਭਾਵ ਕਿ ਦੁਨੀਆ ਦੀ ਹਰ ਸੁੱਖ ਤੇਰੇ ਅੰਦਰ ਹੀ ਪਿਆ ਮਾੜਾ ਜਿਹਾ ਖੋਲ ਇਹਨੂੰ ਸਭ ਕੁਝ ਘਰ ਮੈਂ ਇਹ ਪਤਾ ਲੱਗਣਾ ਫਿਰ ਜਦੋਂ ਗੁਰਬਾਣੀ ਦਾ ਗਿਆਨ ਲਵਾਂਗੇ ਫਿਰ ਪਤਾ ਲੱਗਣਾ ਹੈ ਵੀ ਸਾਰਾ ਕੁਝ ਹੀ ਅੰਦਰ ਹੀ ਸੀ ਅਸੀਂ ਕਮਲਿਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕੱਢਣ ਦੀ ਹਾਂਜੀ
ਸਭ ਕੁਛ ਘਰ ਮੈਂ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਬੁਲਾਹੀ
ਜਿਹੜਾ ਬਾਹਰ ਟੋਲਦਾ ਰਿਹਾ ਉਹ ਮੂਰਖ ਹੈ ਅੰਦਰ ਸੀ ਅੰਦਰ ਤੇਰੇ ਸਾਰਾ ਕੁਝ ਸੀ ਲੱਭਦਾ ਬਾਹਰ ਫਿਰਦਾ ਰਿਹਾ ਸਭ ਕੁਝ ਤੇਰੇ ਅੰਦਰ ਹੈ ਅੰਦਰ ਇੱਥੇ ਹੈ ਸਾਰਾ ਕੁਝ ਰੱਬ ਨੂੰ ਵੀ ਲੱਭਣਾ ਇੱਥੋਂ ਲੱਭਣਾ ਅੰਦਰੋਂ ਲੱਭਣਾ ਬਾਹਰੋਂ ਨਹੀਂ ਲੱਭਣਾ ਹੈ ਤੇਰੇ ਬਿਲਕੁਲ ਨੇੜੇ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸੁਆਓ ਨਾ ਜਾਣਾ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ ਕਹੋ ਨਾਨਕ ਗੁਰਬਿਣ ਨਹੀਂ ਸੂਝੈ ਹਰ ਸਾਜਨ ਸਭ ਕਹਿ ਨਿਕਟ ਖੜਾ ਕਹਿੰਦੇ ਰੱਬ ਤੇਰੇ ਨੇੜੇ ਸੀ ਤੂੰ ਵੇਖਿਆ ਹੀ ਨਹੀਂ ਜਦੋਂ ਜਿਹੜਾ ਬਾਹਰ ਲੱਭਦਾ ਫਿਰਦਾ ਹੈ ਭੁਲੇਖੇ ਵਿੱਚ ਹੈ ਭਰਮ ਵਿੱਚ ਹੈ ਜਿਹੜਾ ਰੱਬ ਨੂੰ ਬਾਹਰ ਲੱਭਦਾ ਫਿਰਦਾ ਹੈ ਸਭ ਕੁਝ ਘਰਮ ਹੈ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ ਹਾਂਜੀ
ਗੁਰ ਪ੍ਰਸਾਦੀ ਜਿਨੇ ਅੰਬਰ ਪਾਇਆ ਸੋ ਅੰਦਰ ਬਾਹਰ ਸੋਹੇ ਲਾ ਦਿਓ
ਗੁਰੂ ਦੀ ਕਿਰਪਾ ਨਾਲ ਜਿਹੜੇ ਬੰਦੇ ਨੇ ਅੰਦਰੋਂ ਲੱਭ ਲਿਆ ਨਾ ਅੰਦਰੋਂ ਉਹ ਫਿਰ ਸੌਖਾ ਹੋ ਗਿਆ ਅੰਦਰ ਬਾਹਰ ਸੁਹੇਲਾ ਜੀਓ ਹਰ ਜਗ੍ਹਾ ਹੀ ਸੌਖਾ ਹੋ ਗਿਆ ਜੀਓ ਅੰਦਰੋਂ ਵੀ ਸ਼ਾਂਤ ਹੈ ਬਾਹਰੋਂ ਵੀ ਸ਼ਾਂਤ ਹੈ ਉਹਦਾ ਮਨ ਠੰਡਾ ਠਾਰ ਹੋ ਗਿਆ ਅੰਦਰ ਲੱਭ ਲਿਆ ਜਿਹਨੇ ਤੇ ਮੇਰਿਓ ਵੀਰੋ ਭਾਈਓ ਚੇਤਾ ਰੱਖਿਓ ਅੰਦਰ ਵਾਲਾ ਜਿਹੜਾ ਖੂਹ ਹੈ ਨਾ ਅੰਮ੍ਰਿਤ ਦਾ ਬੰਦੇ ਦੇ ਅੰਦਰ ਭਰਿਆ ਪਿਆ ਮਹਾਰਾਜ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਬੰਦੇ ਦੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆ ਸਭ ਕੁਝ ਤੇਰੇ ਅੰਦਰ ਹੈ ਸ਼ਬਦ ਹੈ ਕਾਟ ਪੀਏ ਪਨਿਹਾਰੀ ਬਾਹਰੋਂ ਗਿਆਨ ਲੈਣਾ ਪੈਂਦਾ ਹੈ ਫਿਰ ਅੰਦਰ ਵਾਲਾ ਗਿਆਨ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਚਸ਼ਮੇ ਫੁੱਟਦੇ ਨੇ ਫਿਰ ਸੁਣੋ ਖੂਹ ਕਿਹਾ ਅੰਮ੍ਰਿਤ ਦਾ ਖੂਹ ਕਿਵੇਂ ਭਲਾ ਖੂਹ ਕਿਵੇਂ ਬਣਿਆ ਜਿਵੇਂ ਹੁਣ ਵੇਖਿਓ ਜੀ ਆਪਾਂ ਨਾ ਪਾਈਪ ਪਾ ਦਿਓ ਮੋਟਰ ਲਾ ਲਓ ਪਾਈਪ ਪਾ ਦਿਓ ਬੋਰ ਕਰ ਲਓ ਪਾਈਪ ਪਾਉਣ ਤੋਂ ਬਾਅਦ ਮੋਟਰ ਵੀ ਲਾ ਦਿਓ ਲਾਈਟ ਦਿਓ ਕਨੈਕਸ਼ਨ ਦਿਓ ਸਵਿੱਚ ਆਨ ਕਰੋ ਪਾਣੀ ਨਹੀਂ ਨਿਕਲਣ ਲੱਗਾ ਕਦੋਂ ਨਿਕਲੇਗਾ ਪਾਣੀ ਜਦੋਂ ਬਾਹਰੋਂ ਪਾਣੀ ਪਾਵਾਂ ਬਾਹਰੋਂ ਪਾਣੀ ਪਾਉਂਦੇ ਆ ਤਾਂ ਅੰਦਰ ਵਾਲਾ ਪਾਣੀ ਪ੍ਰਗਟ ਹੁੰਦਾ ਹੈ ਧਰਤੀ ਦੇ ਵਿੱਚ ਨਲਕਾ ਲਾਤਾ ਆ ਮਸ਼ੀਨ ਫਿੱਟ ਕਰਦੀ ਹੈ ਹੱਥੀਆਂ ਨਾਲ ਜ਼ੋਰ ਨਾਲ ਗੇੜੀ ਜਾਓ ਪਾਣੀ ਨਹੀਂ ਬਾਹਰ ਆਉਣਾ ਪੰਜ ਚਾਰ ਬਾਲਟੀਆਂ ਬਾਹਰੋਂ ਪਾਉਣੀਆਂ ਪੈਂਦੀਆਂ ਤਾਂ ਧਰਤੀ ਵਾਲਾ ਪਾਣੀ ਆਉਂਦਾ ਹੈ ਜਦੋਂ ਬੰਦੇ ਦੇ ਅੰਦਰ ਕਹਿੰਦੇ ਗਿਆਨ ਦਾ ਖੂਹ ਹੈ ਜੋ ਮਰਜ਼ੀ ਕੱਢ ਲਈ ਅੰਦਰੋਂ ਪਰ ਇੱਕ ਵਾਰੀ ਬਾਹਰੋਂ ਤੈਨੂੰ ਵਰਤਣਾ ਪੈਣਾ ਬਾਹਰੋਂ ਗੁਰਬਾਣੀ ਦਾ ਗਿਆਨ ਲੈ ਫਿਰ ਅੰਦਰੋਂ ਹੀ ਕੱਢ ਲੈ ਜੋ ਮਰਜ਼ੀ ਜਹਾਜ਼ ਵੀ ਬੰਦੇ ਦੇ ਅੰਦਰੋਂ ਹੀ ਨਿਕਲਿਆ ਜਹਾਜ਼ ਕਿੱਥੋਂ ਨਿਕਲਿਆ ਅੰਦਰੋਂ ਹੀ ਨਿਕਲਿਆ ਆ ਸਾਊਂਡ ਸਿਸਟਮ ਅੰਦਰੋਂ ਹੀ ਨਿਕਲਿਆ ਹਰ ਚੀਜ਼ ਹੀ ਬੰਦੇ ਦੇ ਅੰਦਰੋਂ ਆਈ ਹੈ ਜੀ ਰਾਕਟ ਵੀ ਅੰਦਰੋਂ ਹੀ ਆਏ ਹੈ ਵੱਡੇ ਵੱਡੇ ਸ਼ਿਪ ਨੇ ਉਹ ਵੀ ਅੰਦਰੋਂ ਹੀ ਕੱਢੇ ਆ ਬੰਦੇ ਨੇ ਸਾਜ਼ ਵੀ ਅੰਦਰੋਂ ਹੀ ਨਿਕਲੇ ਆ ਹਰ ਚੀਜ਼ ਬੰਦੇ ਦੇ ਅੰਦਰ ਹੈ ਇੱਕ ਵਾਰੀ ਕੰਸਨਟ੍ਰੇਟ ਕਰੇ ਆਪਣੇ ਆਪ ਉੱਤੇ ਆਪਣੇ ਆਪ ਉੱਤੇ ਥੋੜਾ ਜਿਹਾ ਜ਼ੋਰ ਲਾਵੇ ਆ ਕੱਢੇ ਅੰਦਰੋਂ ਸਾਡੇ ਵਾਲਿਆਂ ਨੇ ਕੱਢਿਆ ਕੀ ਕੱਢਿਆ ਵੀ ਆ ਤਾਸ਼ਾਂ ਦੀ ਆ ਸੀਪ ਹੁੰਦੀ ਹੈ ਜੀ ਆ ਫਲਾਣੀ ਹੁੰਦੀ ਹੈ ਜੀ ਆ ਕੱਢਿਆ ਲੈ ਇਹਨਾਂ ਨੇ ਅੰਦਰੋਂ ਤੇ ਜਾਂ ਫਿਰ ਇਹ ਕੱਢਿਆ ਵੀ ਗੁੜ ਗਾਲੀ ਦਾ ਕਿਵੇਂ ਹੁੰਦਾ ਹੈ ਫਿਰ ਉਹ ਰੱਖੀ ਦਾ ਕਿਵੇਂ ਹੁੰਦਾ ਫਿਰ ਪੋਚਿਆ ਕਿਵੇਂ ਲਾਈਦਾ ਭਾਫ਼ ਨਹੀਂ ਨਿਕਲਦੀ ਫਿਰ ਏਦਾਂ ਨਲਕੀ ਲਾ ਦੀਦੀ ਹੈ ਜੀ ਫਿਰ ਕਹਿੰਦੇ ਫਿਰ ਭਰ ਜਾਂਦੀਆਂ ਬੋਤਲਾਂ ਲੈ ਆ ਕੱਢਿਆ ਅੰਦਰੋਂ ਟੈਕਨੀਕ ਕੱਢੀ ਅੰਦਰੋਂ ਆ ਕੱਢਿਆ ਲੈ ਇੱਥੇ ਖੜੇ ਆ ਕੰਮ ਇਦੂ ਬਾਹਰ ਨਿਕਲਿਆ ਕੁਛ ਬੰਦੇ ਦੇ ਅੰਦਰੋਂ ਪਰਮਾਤਮਾ ਨਿਕਲ ਸਕਦਾ ਅਸੀਂ ਕੁਛ ਵੀ ਨਹੀਂ ਕੱਢ ਸਕੇ ਅਸੀਂ ਕਿੱਥੇ ਖੜੇ ਰਹਿ ਗਏ ਵੇਖੋ ਕਿੱਦਾਂ ਕੁਛ ਬੰਦੇ ਦੇ ਅੰਦਰ ਸੀ ਕੱਢਿਆ ਜਾ ਸਕਦਾ ਸੀ ਗੁਰੂ ਜੀ ਕਹਿੰਦੇ ਹੈ ਭਾਈ ਜਿਹੜਾ ਬਾਹਰ ਲੱਭਦਾ ਫਿਰਦਾ ਗਲਤ ਹੈ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਗੁਰੂ ਤੋਂ ਗਿਆਨ ਲੈ ਬਾਹਰੋਂ ਪਾਣੀ ਪਾ ਮਾੜਾ ਜਿਹਾ ਫਿਰ ਵੇਖੀ ਅੰਦਰ ਕਨੈਕਸ਼ਨ ਜੁੜਦਾ ਤੇਰਾ ਤੇਰਾ ਤੇਰੇ ਆਪੇ ਨਾਲ ਕਨੈਕਸ਼ਨ ਜੁੜੇਗਾ ਜਿੰਨਾ ਮਰਜ਼ੀ ਕੱਢੀ ਜਾਈ ਫਿਰ ਗੁਰਪ੍ਰਸਾਦੀ
ਗੁਰ ਪ੍ਰਸਾਦੀ ਜਿਨੇ ਅੰਦਰ ਪਾਇਆ ਸੋ ਅੰਦਰ ਬਾਹਰ ਸੋਹੇ ਲਾ ਜੀਓ
ਹੈ ਅੰਦਰ ਹੀ ਹੈ ਬਾਹਰ ਨਹੀਂ ਸਾਹਿਬ ਦਾ ਕਰਨਾ ਜੇ ਦੀਦਾਰ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ,
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ, ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ,
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ,
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ, ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ,
ਐਵੇਂ ਨਾਥਾਂ ਤਾਂ ਤੱਕ ਜਾਵਾਂ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾਵੇ,
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾਵੇ,
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾਵੇ, ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾਵੇ,
ਸਤਿਗੁਰ ਨੂੰ ਕੋਲ ਬਿਠਾ
ਸਤਿਗੁਰ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾਵੇ, ਐਵੇਂ ਕਿਉਂ ਹੋਇਆ ਖੱਜਲ ਖੁਆ, ਐਵੇਂ ਕਿਉਂ ਹੋਇਆ ਖੱਜਲ ਖੁਆ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਕਰਨਾ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ, ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਛਾਤੀ,
ਅੰਦਰ ਵੇਖ ਕਹਿੰਦੇ ਸਭ ਕੁਛ ਤੇਰੇ ਅੰਦਰ ਹੈ, ਜੇ ਜਹਾਜ਼ ਅੰਦਰੋਂ ਕੱਢੇ ਹੈ ਨਾ, ਆਹ ਨਕਸ਼ਾ ਵੇਖੋ, ਪਲੌਟ ਵਿਖਾ ਦਿੰਦੇ ਹਾਂ, ਆ ਜੀ ਪਲੌਟ ਸਾਡਾ,
ਆ
ਨਕਸ਼ੇ ਵਾਲੇ ਨੂੰ ਦੱਸ ਦਿੰਦੇ ਹਾਂ ਇੰਨੇ ਕਮਰੇ ਚਾਹੀਦੇ, ਆ ਚਾਹੀਦਾ, ਐਂ ਬਣਾ ਦਿਓ, ਬਸ ਐਂ ਜੇ ਐਂ ਜੇ ਹਿਸਾਬ ਜਿਹਾ ਲੱਗ ਜਾਂਦਾ, ਲੋਨ ਪੜ੍ਹਾਈ ਕੰਮ ਆਉਂਦੀ ਹੈ ਅੰਦਰੋਂ ਹੀ ਫਿਰ ਉਹਦੇ ਆਉਂਦਾ ਜੀ, ਫਿਰ ਲਕੀਤਰਾਂ ਜੀਆਂ ਮਾਰ ਦਿੰਦਾ, ਕਾਗਜ਼ ਦੇ ਉੱਤੇ ਲਕੀਤਰਾਂ ਜੀਆਂ ਮਾਰ ਦੇਣੀਆਂ ਨੇ ਉਹਨੇ, ਫਿਰ ਦੱਸਣਾ ਇੰਨਾ ਸਰੀਆ, ਐਡਾ ਬੀਮ ਪੈਣਾ, ਐਦਾਂ ਬਣਨਾ, ਐਦਾਂ ਬਣਨਾ, ਲਓ ਜੀ ਜਿਹੜੀ ਉਹਦੇ ਅੰਦਰ ਆਇਆ ਸੀ, ਇੱਕ ਸਾਲ ਬਾਅਦ ਐਂ ਵਿਖਾ ਦੇਗਾ ਵੀ ਆਹ ਆਇਆ ਸੀ ਮੇਰੇ ਅੰਦਰ, ਬੰਦੇ ਦੇ ਅੰਦਰੋਂ ਹੀ ਨਿਕਲਦਾ ਸਭ ਕੁਛ, ਤੇ ਸੋਚ ਕੇ ਵੇਖੋ ਬਈ, ਜੇ ਕੋਈ ਬੰਦਾ ਅੰਦਰੋਂ ਕੋਠੀ ਦਾ ਨਕਸ਼ਾ ਕੱਢਦਾ, ਕੋਈ ਜਹਾਜ਼ ਕੱਢੀ ਜਾਂਦਾ, ਕੋਈ ਰੌਕਟ ਕੱਢ ਕੇ ਬਹਿ ਗਿਆ, ਕਿੰਨਾ ਕੁਝ ਇੱਥੇ, ਕਿੰਨਾ ਐਡੀ ਵੱਡੀ ਦਾਤ ਹੈ ਯਾਰ, ਕਮਾਲ ਦੀ ਗੱਲ ਨਹੀਂ ਵੀ ਆ ਐਡਾ, ਇਹਦੇ ਚੋਂ ਤੇ ਰੱਬ ਵੀ ਨਿਕਲਦਾ ਭਾਈ, ਪਰਮਾਤਮਾ ਵੀ ਇਹਦੇ ਚੋਂ ਹੀ ਨਿਕਲਣਾ, ਇਹਦੇ ਚੋਂ ਹੀ ਬੰਦਾ ਰੱਬ ਦਾ ਬੀਜ ਹੈ, ਲੱਗਦਾ ਹੈ ਵੀ ਨਿੱਕੇ ਜੇ ਬੀਜ ਵਿੱਚੋਂ ਐਡਾ ਬੋੜ ਦਾ ਦਰਖਤ ਨਿਕਲ ਸਕਦਾ ਲੱਗਦਾ ਨਹੀਂ ਨਾ ਪਰ ਨਿਕਲਦਾ ਹੈ ਨਿੱਕਾ ਜਿਹਾ ਬੀਜ ਹੈ ਉਹਦੇ ਚੋਂ ਬੋੜ ਨਿਕਲਦਾ ਹੈ ਨਿੱਕੇ ਜੇ ਬੀਜ ਵਿੱਚੋਂ ਪਿੱਪਲ ਨਿਕਲਦਾ ਹੈ ਆ ਨਿੱਕਾ ਜਿਹਾ ਤੂੰ 4 5 7 ਫੁੱਟ ਦਾ ਪਰ ਇਹਦੇ ਵਿੱਚੋਂ ਰੱਬ ਨਿਕਲਦਾ ਰੱਬ ਇਹ ਰੱਬ ਬੰਦਾ ਰੱਬ ਦਾ ਬੀਜ ਹੈ ਬੀ ਹੈ ਰੱਬ ਰੱਬ ਦਾ ਪਰ ਜੇ ਕਿਤੇ ਇਹਨੂੰ ਖੁੱਲਣਾ ਆ ਜੇ ਬੀ ਨੂੰ ਖੁੱਲਣਾ ਪੈਂਦਾ ਹੈ ਬੀ ਨੂੰ ਪੱਟਣਾ ਪੈਂਦਾ ਹੈ ਤੋੜਨਾ ਪੈਂਦਾ ਹੈ ਆਪਣੇ ਆਪ ਨੂੰ ਤਾਂ ਦਰਖਤ ਬਣ ਜਾਂਦਾ ਹੈ ਬੰਦਾ ਪਰਮਾਤਮਾ ਬਣ ਜਾਂਦਾ ਹੈ ਜੇ ਕਿਤੇ ਉਹਨੂੰ ਆਪਣੇ ਆਪ ਨੂੰ ਤੋੜਨਾ ਆ ਜੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਬੰਦੇ ਦੇ ਵਿੱਚ ਹੈ ਰੱਬ ਪਰਮਾਤਮਾ ਦੀ ਅੰਸ਼ ਹੈ ਇਹ ਬੂੰਦ ਹੈ ਪਰਮਾਤਮਾ ਸਾਗਰ ਹੈ ਬੰਦਾ ਕਿਰਨ ਹੈ ਪਰਮਾਤਮਾ ਸੂਰਜ ਹੈ ਜੇ ਕਿਤੇ ਖੋਲਣਾ ਆ ਜੇ ਆਪਣਾ ਆਪਾ ਖੋਲਣਾ ਆ ਜੇ ਮੇਰਿਓ ਵੀਰੋ ਭਾਈਓ ਗੁਰਬਾਣੀ ਦੇ ਗਿਆਨ ਨਾਲ ਆਪੇ ਨੂੰ ਖੋਲ ਕੇ ਵੇਖੋ ਜਰਾ ਕੇ ਨੂੰ ਵਰਤ ਕੇ ਵੇਖੋ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਅੱਗੇ ਕੀ ਕਹਿੰਦੇ
ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ
ਲਓ ਜੀ ਸ਼ਬਦ ਦੀ ਵਿਚਾਰ ਮਨ ਪੀਵੇ ਜਿਵੇਂ ਜਿਵੇਂ ਗਿਆਨ ਮਿਲੇ ਉਵੇਂ ਉਵੇਂ ਬਸ ਥੋੜਾ ਥੋੜਾ ਅੰਦਰ ਜਾਣ ਦੇਵੇ ਇਹ ਨਹੀਂ ਜੋ ਸੁਣਿਆ ਇੱਥੇ ਹੀ ਸਿੱਟਦਾ ਕੱਪੜੇ ਝਾੜ ਕੇ ਤੁਰ ਗਿਆ ਨਾ ਜੋ ਸੁਣਦਾ ਅੰਦਰ ਲੈ ਕੇ ਜਾਵੇ ਅੰਦਰ ਜਾਣ ਦੇ ਖੁੱਲਣ ਦੇ ਇਹਨੂੰ ਕਹਿੰਦੇ ਜੀ ਦੁਰਘਟਨਾਵਾਂ ਬਹੁਤ ਹੋ ਗਈਆਂ ਕਿਤੇ ਮਾਫ਼ ਕਰਨਾ ਲਫ਼ਜ਼ ਕਹਿਣੇ ਪੈ ਜਾਂਦੇ ਨੇ ਬਲਾਤਕਾਰ ਹੋ ਰਹੇ ਆ ਦੁਰਘਟਨਾ ਬੜੀ ਵੱਡੀ ਹੋਈ ਕਤਲ ਹੋ ਰਹੇ ਆ ਦੁਰਘਟਨਾ ਹੋਈ ਐਕਸੀਡੈਂਟ ਹੋ ਰਹੇ ਆ ਦੁਰਘਟਨਾ ਹੋਈ ਪਰ ਸਭ ਤੋਂ ਵੱਡੀ ਦੁਰਘਟਨਾ ਹੈ ਉਹ ਵੇਖੋ ਸਾੜਿਆ ਜਾ ਰਿਹਾ ਬੰਦਾ ਸੰਸਕਾਰ ਹੋਣ ਲੱਗਾ ਹੈ ਇਹ ਦਿਮਾਗ ਨੂੰ ਖੋਲ ਹੀ ਨਹੀਂ ਸਕਿਆ ਇਦੋਂ ਵੱਡੀ ਦੁਰਘਟਨਾ ਨਹੀਂ ਹੋ ਸਕਦੀ 70 ਸਾਲ ਰਹਿ ਗਿਆ ਖੋਲਿਆ ਹੀ ਨਹੀਂ ਵਰਤਿਆ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਿਆ ਵੀ ਚੀਜ਼ ਕੀ ਸੀ ਦੁਰਘਟਨਾ ਸਭ ਤੋਂ ਵੱਡੀ ਹੈ ਕਿ ਪਰਮਾਤਮਾ ਬਣੇ ਬਿਨਾਂ ਹੀ ਚੱਲਿਆ ਬੀਜ ਟੁੱਟਿਆ ਨਹੀਂ ਇਦੋਂ ਵੱਡੀ ਦੁਰਘਟਨਾ ਕੀ ਹੋਏਗੀ ਵੀ ਬੀਜ ਤੇ ਸੀ ਬੀਜ ਵਿੱਚ ਬੋੜ ਸੀ ਪਰ ਬੀਜ ਟੁੱਟ ਹੀ ਨਹੀਂ ਸਕਿਆ ਬੀਜ ਬੀਜਿਆ ਹੀ ਨਹੀਂ ਗਿਆ ਇੱਕ ਪ੍ਰੋਸੈਸ ਸੀ ਜਿਹਨੂੰ ਫਾਲੋ ਕਰਨਾ ਸੀ ਇਹ ਬੀਜ ਟੁੱਟਿਆ ਹੀ ਨਹੀਂ ਐਵੇਂ ਹੀ ਚੱਲਿਆ ਜੀ ਇਦੋਂ ਵੱਡੀ ਦੁਰਘਟਨਾ ਹੋਰ ਹੋ ਨਹੀਂ ਸਕਦੀ ਬੰਦਾ ਰੱਬ ਬਣ ਸਕਦਾ ਸੀ ਨਹੀਂ ਬਣ ਸਕਿਆ ਐਦਾਂ ਹੀ ਮਰਨ ਉਹ ਸੜਨ ਲੱਗਾ ਪਤਾ ਨਹੀਂ ਹੁਣ ਇਹਨੇ ਕਿੱਧਰ ਨੂੰ ਜਾਣਾ ਕੀ ਬਣਨਾ ਹੈ ਪਰ ਐਡਾ ਵਧੀਆ ਮੌਕਾ ਬੰਦੇ ਨੇ ਗਵਾ ਲਿਆ ਦੁਰਘਟਨਾ ਇਦੋਂ ਵੱਡੀ ਕੋਈ ਹੋਰ ਹੋ ਨਹੀਂ ਸਕਦੀ ਆਪਾਂ ਕਹਿੰਦੇ ਨਾ 100 ਬੰਦਾ ਮਰ ਗਿਆ ਦੁਰਘਟਨਾ ਹੋ ਗਈ ਫਲਾਣੇ ਥਾਂ ਤੇ ਆਹ ਦੁਰਘਟਨਾ ਹੋ ਗਈ ਫਲਾਣੇ ਉਹ ਸੰਸਕਾਰ ਵੇਖ ਲਿਆ ਕਰ ਜਿੱਦਣ ਮਰਦਨ ਵੀ ਉਹ ਮਰ ਗਿਆ ਯਾਰ ਖਾਲੀ ਆਹ ਦੁਰਘਟਨਾ ਇਦੋਂ ਵੱਡੀ ਕੋਈ ਦੁਰਘਟਨਾ ਵੀ ਬੰਦੇ ਨੇ ਸੋਚਿਆ ਹੀ ਨਹੀਂ ਇਹ ਗੱਲ ਵੀ ਮੈਂ ਰੱਬ ਦਾ ਬੀਜ ਸੀ ਮੈਂ ਪਰਮਾਤਮਾ ਦੀ ਅੰਸ਼ ਸੀ ਕਹੋ ਕਬੀਰੇ ਰਾਮ ਕੀ ਅੰਸ਼ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪੜੋ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਂ
ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਰੱਬ ਦੀ ਅੰਸ਼ ਹੈ ਕਈ ਵਾਰੀ ਕਹਿੰਦੇ ਨੇ ਮੇਰੇ ਚ ਫਲਾਣੇ ਦਾ ਖੂਨ ਹੈ ਜੀ ਅਸੀਂ ਫਲਾਣਿਆਂ ਦੇ ਵਾਰਸ ਹਾਂ ਅਸੀਂ ਫਲਾਣਿਆਂ ਦੇ ਵਾਰਸ ਕਹਿੰਦੇ ਨੇ ਕਈ ਵਾਰੀ ਸਾਡੀ ਪੀੜ੍ਹੀ ਚੋਂ ਫਲਾਣਾ ਹੋਇਆ ਸਾਡੀ ਉਹ ਤੂੰ ਰੱਬ ਦੀ ਅੰਸ਼ ਹੈ ਪਰਮਾਤਮਾ ਦੀ ਜੋਤ ਹੈ ਤੇਰੇ ਵਿੱਚ ਤੇ ਗੁਰੂ ਤੋਂ ਮਤ ਲੈ ਕੇ ਰੰਗ ਮਾਣ ਲੈ ਆਪਣੇ ਆਪ ਨੂੰ ਪਛਾਣ ਲੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਿਹੜਾ ਬਾਣੀ ਦੇ ਸ਼ਬਦ ਨਾਲ ਜੁੜਦਾ ਹੈ ਖੋਲ ਦੇਂਦੇ ਨੇ ਉਹਨੂੰ ਉਹ ਬੀਜ ਨੂੰ ਖੁੱਲਣ ਵਿੱਚ ਮਦਦ ਕਰਨੀ ਹੈ ਗੁਰੂ ਨੇ ਬਾਣੀ ਦਾ ਪਾਣੀ ਪਾ ਫਿਰ ਉਹ ਫੁੱਟ ਜਾਣਾ ਹੈ ਉਹਨੇ ਖੁੱਲ ਜਾਣਾ ਹੈ ਫਿਰ ਦਰਖਤ ਬਣੇਗਾ ਵੇਖੋ
ਆਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ
ਫਿਰ ਭਾਵੇਂ ਛੱਪਰੀਆਂ ਚ ਰਹੀ ਭਾਵੇਂ ਤਵੀ ਤੇ ਬਈ ਭਾਵੇਂ ਕੰਡਿਆਂ ਤੇ ਪਈ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ ਪਰ ਗੁਰੂ ਸਾਹਿਬ ਕਹਿੰਦੇ ਜੇ ਅੰਮ੍ਰਿਤ ਪੀਤਾ ਹੋਇਆ ਅੰਦਰ ਤੇਰੇ ਚਸ਼ਮਾ ਫੁੱਟ ਪਿਆ ਖੂਹ ਨਾਲ ਜੇ ਤੇਰਾ ਕਨੈਕਸ਼ਨ ਬਣ ਗਿਆ ਖੂਹ ਨਾਲ ਜੇ ਤੇਰਾ ਕਨੈਕਸ਼ਨ ਬਣ ਗਿਆ ਫਿਰ ਆਨੰਦ ਬਨੋਦ ਹਰ ਵੇਲੇ ਆਨੰਦ ਕਰੇ ਦਿਨ ਰਾਤੀ ਹਰ ਵੇਲੇ ਆਨੰਦ ਚ ਰਹੇਗਾ ਪਰਮਾਤਮਾ ਨਾਲ ਹੀ ਖੇਡਾਂ ਖੇਡੇਗਾ ਸਦਾ ਸਦਾ ਹਰ ਕੇਲਾ ਜੀ ਤੇਰੀ ਸੁਰਤ ਖੇਡਦੀ ਰਹੇਗੀ ਰੱਬ ਨਾਲ ਛੱਪਰੀ ਚ ਬਹਿ ਕੇ ਵੀ ਦੁਖੀ ਨਹੀਂ ਹੋਏਗਾ ਕੰਡਿਆਂ ਤੇ ਬਹਿ ਕੇ ਵੀ ਰੋਏਗਾ ਨਹੀਂ ਕੰਡਿਆਂ ਤੇ ਬਹਿ ਕੇ ਵੀ ਜਿਵੇਂ ਸਾਡੇ ਸੱਚੇ ਪਾਤਸ਼ਾਹ ਬਾਜਾਂ ਵਾਲੇ ਸੁਣੋ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਇਆ ਚਮਕੌਰ ਦੇ ਵਿੱਚੋਂ ਆ ਪੜ੍ਹਦੇ ਆ ਨਾ ਜਿਵੇਂ ਆਪਾਂ ਵੇਖਿਓ ਸੁਣਿਓ ਧਿਆਨ ਨਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਜੰਗਲ ਵਿੱਚ ਕੰਡਿਆਂ ਦੀ ਸੇਜ ਵਿਛਾ ਕੇ ਵੀ ਆਨੰਦ ਚ ਨੇ ਕਿਉਂ ਭਲਾ ਛਕਿਆ ਹੋਇਆ ਕੀ ਗਿਆਨ ਅੰਮ੍ਰਿਤ ਆ ਸਾਰਾ ਕੁਝ ਸਮਝਣਾ ਪੈਂਦਾ ਜੀ ਤਾਂ ਜਾ ਕੇ ਬੰਦਾ ਵੱਡੇ ਤੋਂ ਵੱਡੇ ਦੁੱਖਾਂ ਨੂੰ ਸਹਾਰ ਸਕਦਾ ਹੈ ਜੇ ਮਾੜੀ ਜੀ ਤਕਲੀਫ ਆ ਜੇ ਬੰਦਾ ਚੀਕਾਂ ਲੱਗ ਪੈਂਦਾ ਮਾਰਨ ਪਰ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ ਹੈ ਸਮਝ ਲੈਂਦਾ ਹੈ ਫਿਰ ਪਤਾ ਲੱਗਦਾ ਸੁਣਿਓ ਆ ਕਵਿਤਾ ਬਹੁਤ ਸੋਹਣੀ ਹੈ ਧਿਆਨ ਨਾਲ ਵੇਖਿਓ ਜੀ 10 ਵੱਜ ਗਏ ਆ 2.5 ਘੰਟੇ ਹੋ ਗਏ ਆਪਾਂ ਨੂੰ ਥੋੜੇ ਜਿਹੇ ਮਿੰਟ ਤੁਸੀਂ ਹੁਣ ਟਿਕਾ ਰੱਖਿਓ ਕੱਲ 11:15 ਵਜੇ ਸੀ ਪਰ ਅੱਜ 11:15 ਨਹੀਂ ਕਿਉਂਕਿ ਸਫ਼ਰ ਵੀ ਮੈਂ ਜਾਣਾ ਦੂਰ ਹੈ ਟਿਕਾ ਬਣਾ ਕੇ ਰੱਖਿਓ ਥੋੜੇ ਜਿਹੇ ਮਿੰਟ ਬਸ ਆਪਾਂ ਲਾਉਣੇ ਨੇ ਪਰ ਇਕਾਗਰਤਾ ਬਣਾ ਕੇ ਰੱਖਿਓ ਮੇਰੇ ਵੀਰੋ ਭਾਈਓ ਆ ਨੁਕਤੇ ਜੇ ਕਿਤੇ ਸਾਡੇ ਕਲਿੱਕ ਹੋਣਗੇ ਬਹੁਤ ਸਟਰੋਂਗ ਬਣਾ ਦੇਣਗੇ ਸਾਨੂੰ ਅੰਦਰੋਂ ਘਰ ਘਰ ਸਹਿਜ ਪਾਠ ਹੋਣ ਲੱਗ ਜਾਣ ਨਕਲੀ ਪਖੰਡੀ ਬਾਬਿਆਂ ਦਾ ਖਹਿੜਾ ਛੱਡ ਦਈਏ ਪੁੱਛਿਆ ਵਾਲਿਆਂ ਦਾ ਖਹਿੜਾ ਛੱਡ ਦਈਏ ਕਬਰਾਂ ਮੜੀਆਂ ਤੇ ਜਾਣਾ ਛੱਡ ਦਈਏ ਪਾਠ ਕਰਾਉਣੇ ਛੱਡੋ ਆਪ ਪਾਠ ਕਰੋ ਪੈਸੇ ਦੇਣੇ ਮੁੱਲ ਦੇ ਪਾਠ ਬੰਦ ਕਰਕੇ ਆਪ ਪਾਠ ਕਰੋ ਆਪ ਬਾਣੀ ਪੜ੍ਹੋ ਬਾਣੀ 'ਚ ਕੀ ਲਿਖਿਆ ਸਾਨੂੰ ਸਾਰਾ ਕੁਝ ਪਤਾ ਲੱਗੇ ਗੁਰਬਾਣੀ ਦਾ ਗਿਆਨ ਆਪ ਪ੍ਰਾਪਤ ਕਰੀਏ ਫਿਰ ਵੱਡੇ ਤੋਂ ਵੱਡੇ ਦੁੱਖਾਂ ਨੂੰ ਝੱਲਿਆ ਜਾ ਸਕਦਾ ਹੈ ਇਹ ਕੌਣ ਨੇ ਸਾਡੇ ਬਾਜਾਂ ਵਾਲੇ ਸਾਡੇ ਸੱਚੇ ਪਾਤਸ਼ਾਹ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਿਨ੍ਹਾਂ ਦਾ ਮਨ ਪੀ ਚੁੱਕਿਆ ਹੈ ਆਨੰਦ 'ਚ ਰਹਿੰਦੇ ਨੇ ਜਿਹੜੇ ਹਰ ਵੇਲੇ ਆਨੰਦ 'ਚ ਆ ਵੇਖਿਓ ਜੀ ਆਨੰਦ 'ਚ ਰਹਿਣ ਵਾਲਿਆਂ ਦੀ ਗਾਥਾ ਆ ਵੇਖਿਓ ਕਲਗੀਧਰ ਜੀ ਨੂੰ ਕੰਡਿਆਂ ਤੇ ਪਿਆਂ ਨੂੰ ਤੱਕਿਓ ਜਰਾ ਸਾਹਮਣੇ ਲਿਆਇਓ ਨਕਸ਼ਾ ਇਕਾਗਰਤਾ ਬਣਾ ਕੇ ਰੱਖਿਓ
ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਹ ਰੋੜਾ ਉੱਤੇ ਨੀਂਦ ਕਿਵੇਂ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ
ਵਾਹ ਵਾਹ
ਪਤਾ ਨਹੀਂ ਉਹ ਰੋਣਾ ਉੱਤੇ ਨੀਂਦ ਕਿਵੇਂ ਆਈ ਜੀ ਦੁਨੀਆ ਦਾ ਸ਼ਾਹੇ ਸ਼ਹਿਨਸ਼ਾਹ ਜੀ ਦੁਨੀਆ ਦਾ ਸ਼ਾਹੇ ਸ਼ਹਿਨਸ਼ਾਹ ਅੱਜ ਫਿਰੇ ਕਾਰੋਬਾਰ ਲੋਟਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜੂ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ
ਅੰਤਰੀ ਲਾ ਦਿਓ ਅੰਤਰੀ
ਦੁੱਖਾਂ ਨਾਲ ਪਾਈਆਂ ਦਾ ਤੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰੀਟਾਂ ਨੇ
ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਚਰੀਟਾਂ ਨੇ
ਦੁੱਖਾਂ ਨਾਲ ਪਾਈਆਂ ਦਾ ਤੇ ਗੂੜੀਆਂ ਪਰਿਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰੀਟਾਂ ਨੇ ਜੀ ਜ਼ਖਮਾਂ ਚੋਂ ਖੂਨ ਸਿਮਦਾ ਜ਼ਖਮਾਂ ਚੋਂ ਖੂਨ ਸਿਮਦਾ ਪਿਆ ਜ਼ਿੰਦਗੀ ਦੇ ਦਰਦ ਪੁਲਾ ਕੇ ਧੰਨ ਦਸ਼ਮੇਸ਼ ਪਿਤਾ
ਵਾਹ 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 ਵਾਹ
ਜਰਾ ਨਾਲ ਹਾਜ ਕਰੇ ਸਰ ਦੀਦੀ ਰੁੱਤ ਵੀ ਥਰੂ ਠਰੂ ਕੰਬ ਦੇ ਨੇ ਜੰਗਲਾਂ ਦੇ ਰੁੱਖ ਵੀ ਨੀ ਠੰਡੀ ਏ ਹਵਾ ਏ ਠਹਿਰ ਜਾ ਨੀ ਠੰਡੀ ਏ ਹਵਾ ਏ ਠਹਿਰ ਜਾ ਕੀ ਲੈਣੇ ਸਤਿਗੁਰਾਂ ਨੂੰ ਜਗਾ ਕੇ ਧੰਨ ਦਸ਼ਮੇਸ਼ ਪਿਤਾ
ਵਾਹ ਵਾਹ
ਥੱਕਦਾ ਨਾ ਤਨ
ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾ ਏ ਪੜੋ
ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾ ਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਣਾ ਮਾਛੀ ਵਾੜੇ ਦੇ ਜੀ ਜੰਗਲ ਸੁਪਾ ਮਾਛੀ ਵਾੜੇ ਦੇ ਜੀ ਜੰਗਲ ਸੁਪਾ ਪੰਛੀ ਜੰਗਲ ਦੇ ਰੋਏ ਪੁਰਲਾ ਕੇ तनो दशमेश पिता सुपा कंडे आदि से जू विशा के आया चमकार विचों दो लाल शहीद करा के तनो दशमेश पिता
धन गुरु गोबिंद सिंह सच्चे पातशाह कंडिया की सेज ते पै के भी किवें चढ़ती कला च रहे ये ताकत कित्थों मिली है जी जो नर दुख में दुख नहीं मानना है सुख स्नेह अर पै नहीं जाके कंचन माटी मानना नह निंदिया नह उस्तत जाके लोभ मोह अभिमाना हरख सोग ते रह न्यारो नाहे मान अपमाना आसा मनसा सगल त्यागै जगते रहे निराशा काम क्रोध जह परसे नाहिन तह घट ब्रह्म निवासा ए कृपा हुंदी किन्ना ते है आ पड़ पंगति पढ़ियो आ बख्शिश संभाल ली जिन्ना ने आ लास्ट पंगति है नौवें पातशाह कहिंदे भाई जिन्ना ते गुरु कृपा करदा जिहड़े जुगती समझ जांदे है अकल लै लैंदे है ਜਿਹੜੇ ਸੁਣਦੇ ਸਮਝਦੇ ਹੀ ਨਹੀਂ ਨੇੜੇ ਲੱਗੇ ਹੀ ਨਹੀਂ ਉਹਨਾਂ ਨੇ ਨਹੀਂ ਉਹਨਾਂ ਦੇ ਦੁੱਖ ਨਹੀਂ ਦੂਰ ਹੋਣੇ ਜਿਹੜਾ ਆ ਜੁਗਤੀ ਸਮਝ ਜਾਏਗਾ ਦੁੱਖਾਂ ਵਿੱਚ ਵੀ ਦੁਖੀ ਨਹੀਂ ਹੋਏਗਾ ਦੁੱਖ ਆਉਣਗੇ ਪਰ ਦੁਖੀ ਨਹੀਂ ਕਰ ਸਕਣਗੇ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਸਾਰੀ ਦੁਨੀਆ ਦੇ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦੇ ਜਿਹੜਾ ਗੁਰਬਾਣੀ ਨਾਲੋਂ ਟੁੱਟ ਗਿਆ ਸਾਰੀ ਦੁਨੀਆ ਦੇ ਸੁੱਖ ਉਹਨੂੰ ਜੇ ਹੋਇਆ ਕੋਈ ਸੁਖੀ ਤੇ ਦੱਸੋ ਬਾਣੀ ਨਾਲੋਂ ਟੁੱਟੇ ਨੂੰ ਕੋਈ ਸੁਖੀ ਨਹੀਂ ਕਰ ਸਕਦਾ ਤੇ ਬਾਣੀ ਨਾਲ ਜੁੜੇ ਨੂੰ ਕੋਈ ਦੁਖੀ ਕਰਨ ਵਾਲਾ ਜੰਮਿਆ ਨਹੀਂ ਦੁਖੀ ਨਹੀਂ ਹੁੰਦਾ ਜੀ ਉਹ ਕਰ ਪਰ ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ ਆ ਵੇਖੋ ਗੁਰ ਕਿਰਪਾ
ਗੁਰ ਕਿਰਪਾ ਜਿਹੇ ਨਰ ਕੋ ਕੀਨੀ ਜੁਗ ਪਛਾਨੀ ਨਾਨਕ ਲੀਨਾ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ
ਜਿਨ੍ਹਾਂ ਦੇ ਗੁਰੂ ਸਾਹਿਬ ਮਿਹਰ ਕਰਦੇ ਆ ਨਾ ਜੀ ਉਹਨਾਂ ਦੇ ਇਹ ਮੈਥਡ ਸਮਝ ਵਿੱਚ ਪੈਂਦਾ ਹੈ ਹਰੇਕ ਬੰਦਾ ਨਹੀਂ ਜੀ ਸਮਝ ਸਕਦਾ ਜਿਹੜਾ ਬੰਦਾ ਗੁਰਬਾਣੀ ਦੇ ਗਿਆਨ ਨਾਲ ਜੁੜਦਾ ਹੈ ਉਹਦੇ ਇਹ ਗੱਲਾਂ ਸਮਝ ਵਿੱਚ ਪੈਂਦੀਆਂ ਤਾਂ ਕਰਕੇ ਭਾਈ ਹਰ ਜਗ੍ਹਾ ਹਰ ਸਟੇਜ ਤੇ ਬੇਨਤੀ ਕਰੀਦੀ ਹੈ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਲਓ ਸਦਾ ਸਦਾ ਹਰ ਕੇਲਾ ਜੀਓ ਚੱਲ ਰਿਹਾ ਸ਼ਬਦ ਹਾਂਜੀ
ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ
ਜਿਹੜਾ ਗੁਰਬਾਣੀ ਦਾ ਗਿਆਨ ਲੈਂਦਾ ਜੀ ਜਨਮਾਂ ਜਨਮਾਂ ਦਾ ਵਿਛੜਿਆ ਮਿਲ ਗਿਆ ਤੇ ਸਾਧੂ ਸਤਿਗੁਰ ਦੀ ਕਿਰਪਾ ਨਾਲ ਉਹਦਾ ਸੁੱਕਾ ਹੋਇਆ ਮਨ ਹਰਾ ਭਰਾ ਹੋ ਗਿਆ ਅੰਦਰ ਸੋਕਾ ਜਿਹਾ ਲੱਗਿਆ ਹੋਇਆ ਸੀ ਬੇਰਸੀ ਸੀ ਫਿੱਕਾ ਫਿੱਕਾ ਸੀ ਹੁਣ ਜਦੋਂ ਤੋਂ ਅੰਮ੍ਰਿਤ ਪੀਣ ਲੱਗਾ ਹੈ ਗਿਆਨ ਲੈਣ ਲੱਗਾ ਹੈ ਉਦੋਂ ਬਾਅਦ ਜੀ ਸਾਧ ਕਿਰਪਾ ਤੇ ਸੁੱਕਾ ਹਰਿਆ ਹਰਾ ਭਰਾ ਹੋ ਗਿਆ ਹਾਂਜੀ
ਸੁਮਤ ਪਾਏ ਨਾਮ ਧਿਆਏ
ਵਾਹ ਵਾਹ ਵਾਹ
ਗੁਰਮੁਖ ਹੋਏ ਮੇਲਾ ਜੀਓ
ਗੁਰੂ ਤੋਂ ਸੁਮਤ ਲਈ ਪਰਮਾਤਮਾ ਨੂੰ ਧਿਆਨ ਵਿੱਚ ਰੱਖਣ ਲੱਗ ਪਿਆ ਅਕਲ ਆ ਗਈ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਗੁਰੂ ਦੀ ਕਿਰਪਾ ਨਾਲ ਰੱਬ ਨਾਲ ਮੇਲ ਹੋ ਗਿਆ ਗੁਰੂ ਦੇ ਦੁਆਰਾ ਗੁਰੂ ਦੇ ਮੁਖ ਤੋਂ ਸੁਣ ਕੇ ਪਰਮਾਤਮਾ ਨਾਲ ਇੱਕ ਮਿਕ ਹੋ ਗਿਆ ਮੇਲਾ ਹੋ ਗਿਆ ਹਾਂਜੀ
ਜਲ ਤਰੰਗ ਜਿਉਂ ਜਲ ਹੈ ਸਮਾਇਆ
ਜਿਵੇਂ ਜਲ ਦੀ ਤਰੰਗ ਮੁੜ ਕੇ ਜਲ ਵਿੱਚ ਜਿਵੇਂ ਸਮੁੰਦਰ ਚੋਂ ਲਹਿਰ ਉੱਠਦੀ ਹੈ ਮੁੜ ਕੇ ਸਮੁੰਦਰ ਵਿੱਚ ਮਿਲ ਜਾਂਦੀ ਹੈ ਨਾ ਇਦਾਂ ਹੀ ਜੋਤ ਨਾਲ ਹੁਣ ਜੋਤ ਮਿਲ ਗਈ ਪਹਿਲਾਂ ਅੱਡ ਅੱਡ ਸੀ ਹੁਣ ਇੱਕ ਮਿਕ ਹੋ ਗਏ ਬੰਦਾ ਪਰਮਾਤਮਾ ਹੋ ਗਿਆ, ਰੱਬ ਵਰਗਾ ਬਣ ਗਿਆ। ਰੱਬ ਬਣ ਕੇ ਬਹਿੰਦਾ ਨਹੀਂ ਜੀ, ਪਰਮਾਤਮਾ ਬਣ ਕੇ ਬਹਿੰਦਾ ਨਹੀਂ, ਬਾਬਾ ਬਣ ਕੇ ਬਹਿੰਦਾ ਨਹੀਂ, ਉਹ ਮੱਥੇ ਨਹੀਂ ਟਿਕਾਉਂਦਾ, ਬਾਬਾ ਬਣ ਕੇ ਨਹੀਂ ਬਹਿੰਦਾ। ਪਰਮਾਤਮਾ ਵਰਗੀ ਉਹਦੀ ਸੁਰਤ ਹੋ ਜਾਂਦੀ ਹੈ, ਬਾਹਰੋਂ ਨਹੀਂ ਬਦਲਦਾ, ਅੰਦਰੋਂ ਬਦਲ ਜਾਂਦਾ ਹੈ। ਅੰਦਰੋਂ ਰੱਬ ਵਰਗਾ ਹੋ ਜਾਂਦਾ, ਬਾਹਰੋਂ ਤੇ ਉਹੋ ਜਿਹਾ ਹੀ ਰਹਿੰਦਾ। ਹਾਂਜੀ, ਜਲ ਤਰੰਗ ਜਿਉਂ ਜਲ ਹੈ ਸਮਾਇਆ,
ਤਿਉਂ ਜੋਤੀ ਸੰਗ ਜੋਤ ਮਿਲਾਇਆ। ਕਹੋ ਨਾਨਕ ਭ੍ਰਮ ਕੱਟੇ ਗਿਵਾੜਾ, ਬਹੁੜ ਨਾ ਹੋਈਏ ਜੋ ਨਾ ਜੀਓ।
ਗੁਰੂ ਜੀ ਕਹਿੰਦੇ ਭਰਮਾਂ ਦੇ ਕਵਾੜ ਕੱਟੇ ਗਏ, ਇਦਾਂ ਕਹਿ ਲਓ ਭਰਮਾਂ ਦੇ ਕਵਾੜ ਖੁੱਲ ਗਏ। ਜਿਹੜੇ ਭਰਮ ਬਣੇ ਹੋਏ ਸੀ, ਭਰਮਾਂ ਦੇ ਕਵਾੜ ਕੱਟੇ ਗਏ। ਪਰਮਾਤਮਾ ਨਾਲ ਐਸਾ ਇੱਕਮਿਕ ਹੁੰਦੀ ਹੈ ਸੁਰਤ, ਮੁੜ ਕੇ ਜੁਦਾ ਨਹੀਂ ਕੋਈ ਕਰ ਸਕਦਾ। ਬਹੁੜ ਨਾ ਹੋਈਏ ਜੌਲਾ ਜੀ। ਪਰ ਇਹ ਕੌਣ ਨੇ ਜੀ? ਜਿਹੜੇ ਮਨ ਪੀਵੇ ਸੁਣ ਸ਼ਬਦ ਵਿਚਾਰਾ, ਜਿਹੜੇ ਅੰਮ੍ਰਿਤ ਮਨ ਪੀਂਦੇ, ਜਿਨ੍ਹਾਂ ਦਾ ਮਨ ਛੱਕ। ਮੈਂ ਬੇਨਤੀ ਕਰਾਂਗਾ ਸੰਗਤ ਦੇ ਚਰਨਾਂ ਵਿੱਚ ਕਿ ਹੁਣ ਸਮਾਪਤੀ ਦਾ ਵੇਲਾ ਹੈ, ਅਰਦਾਸ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਚੱਲਾਂਗੇ, ਟਿਕਾ ਰੱਖੋ। ਐਡੀ ਦੂਰੋਂ ਦੂਰੋਂ ਆਏ ਹੋ, ਸੰਗਤ ਵਿੱਚ ਹਿਲਜੁਲ ਹੁੰਦੀ ਹੈ ਨਾ, ਫਿਰ ਧਿਆਨ ਖਿਲਰਦਾ ਹੈ। ਕਿਰਪਾ ਕਰਕੇ 5 ਮਿੰਟ ਬਖਸ਼ੋ, ਆਨੰਦ ਸਾਹਿਬ ਪੜ੍ਹਦੇ ਹਾਂ, ਫਿਰ ਅਰਦਾਸ ਹੋਏਗੀ, ਹੁਕਮਨਾਮੇ ਸੁਣੋਗੇ। ਜਿੰਨਿਆਂ ਨੂੰ ਇੱਥੇ ਪ੍ਰਸ਼ਾਦ ਵਰਤ ਸਕਦਾ ਵਰਤਾਇਓ, ਕਿਉਂਕਿ ਇਕੱਠ ਬਹੁਤ ਜ਼ਿਆਦਾ ਹੈ। ਬਾਕੀਆਂ ਨੂੰ ਲੰਗਰ ਵਾਲੇ ਪਾਸੇ ਵਰਤਾ ਦਿਓ, ਜਿਵੇਂ ਵੀ ਹੋ ਸਕਦਾ ਹੈ, ਕਿਉਂਕਿ ਸੰਗਤ ਵਿੱਚ ਮੁਸ਼ਕਲ ਹੋ ਜਾਂਦਾ। ਸੋ ਵੱਡੀ ਵੱਡੀ ਗਿਣਤੀ ਵਿੱਚ ਆਪ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਰਹੇ ਹੋ ਪਿਆਰਿਓ, ਆਪ ਬਾਣੀ ਪੜ੍ਹਨੀ ਸ਼ੁਰੂ ਕਰੋ। ਆ ਜਦੋਂ ਤੋਂ ਮੈਂ ਇਹ ਕਹਿਣ ਲੱਗਿਆ ਨਾ ਜੀ, ਬਾਣੀ ਆਪ ਪੜ੍ਹਿਆ ਕਰੋ, ਬੜਾ ਵਿਰੋਧ ਕਰਨ ਵਾਲੇ, ਤੁਸੀਂ ਸੁਣ ਹੀ ਰਹੇ ਹੋ ਸਾਰਾ ਕੁਝ, ਜਿਹੜਾ ਰੌਲਾ ਪਾਇਆ ਸਾਰਿਆਂ ਨੇ। ਬੱਚੇ ਬੱਚੇ ਨੂੰ ਪਤਾ ਵੀ ਕੀ ਰੌਲਾ ਪਾਇਆ। ਮੇਰੀ ਕੋਈ ਰਿਕਾਰਡਿੰਗ ਲਿਆ ਦਿਓ ਜਿਹਦੇ ਵਿੱਚ ਮੈਂ ਇਹ ਕਿਹਾ ਹੋਵੇ ਵੀ ਸਰੋਵਰਾਂ ਵਿੱਚ ਨਹਾਉਣਾ ਮਾੜਾ ਹੈ, ਜਾਂ ਸਰੋਵਰ ਢਾ ਦਿਓ, ਜਾਂ ਸਰੋਵਰ ਗਲਤ ਨੇ। ਇਹ ਗੱਲ ਜ਼ਰੂਰ ਕਹੀ ਹੈ ਵੀ ਬਾਣੀ ਦੀ ਮਹਾਨਤਾ ਹੈ ਭਾਈ, ਬਾਣੀ ਵੀ ਲੈ ਕੇ ਆਇਆ ਕਰੋ। ਪਾਣੀ ਤੇ ਲੈ ਕੇ ਆਉਂਦੇ ਹੋ, ਬਾਣੀ ਲਿਆਇਆ ਕਰੋ। ਉੱਥੇ ਸਰੋਵਰਾਂ ਵਿੱਚ ਤੇ ਨਹਾਉਂਦੇ ਹੋ, ਨਾਲ ਬਾਣੀ 'ਚ ਵੀ ਇਸ਼ਨਾਨ ਕਰਿਆ ਕਰੋ। ਇਸੇ ਗੱਲ ਦਾ ਹੀ ਰੌਲਾ ਪਾਇਆ, ਕਹਿੰਦੇ ਇਹਨਾਂ ਨੇ ਪਾਣੀ ਕਿਉਂ ਕਹਿਤਾ, ਇਸੇ ਗੱਲ ਦਾ ਹੀ ਰੌਲਾ ਪਾਈ ਜਾ। ਇਤਿਹਾਸ ਦੱਸਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 26 ਸਾਲ 9 ਮਹੀਨੇ 13 ਦਿਨ ਭੋਰੇ ਵਿੱਚ ਬੈਠੇ। ਪਰ ਬਹੁਤ ਸਾਰੇ ਵਿਦਵਾਨਾਂ ਨੇ ਘੱਟ ਤੋਂ ਘੱਟ ਸੈਂਕੜੇ ਕਿਤਾਬਾਂ ਵਿੱਚ ਇਹ ਲਿਖਿਆ ਵੀ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੈ, ਜਗ੍ਹਾ ਜਗ੍ਹਾ ਤੇ ਜਾ ਕੇ ਉਹਨਾਂ ਨੇ ਮਿਹਨਤ ਕੀਤੀ ਹੈ, ਪ੍ਰਚਾਰ ਕੀਤਾ ਹੈ। ਪਰ ਫਿਰ ਵੀ ਕਈ ਬੰਦੇ ਅੜੀਅਲ ਨੇ। ਆਪਾਂ ਕਹਿੰਦੇ ਹਾਂ 2 ਤੇ 2 4 ਹੁੰਦੇ ਨੇ, ਉਹ ਕਹਿੰਦੇ 2 ਤੇ 2 5 ਹੀ ਕਹਿਣਾ ਹੈ, 4 ਨਹੀਂ ਕਹਿਣ ਦੇਣਾ, 2 ਤੇ 2 5 ਹੁੰਦੇ ਆ। ਸੋ ਮੈਂ ਸਦਾ ਹੀ ਜਵਾਬ ਦੇ ਹਾਂ, ਜੇ ਮੈਂ ਕਦੇ ਇਹ ਕਿਹਾ ਹੋਵੇ ਵੀ ਭੋਰੇ ਦੀ ਕੋਈ ਮਹਾਨਤਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਅਸਥਾਨ ਹੈ ਬਾਬਾ ਬਕਾਲਾ, ਉੱਥੇ ਗੁਰੂ ਸਾਹਿਬ ਆਉਂਦੇ ਰਹੇ ਹੈ, ਟਿਕਦੇ ਰਹੇ ਹੈ, ਉਹਨਾਂ ਦਾ ਘਰ ਸੀ, ਉਹ ਜਗ੍ਹਾ ਕਮਰਾ ਉਹਨਾਂ ਦਾ ਸੀ, ਜਾਂਦੇ ਹੋਣਗੇ ਪ੍ਰਚਾਰ ਕਰਨ, ਫੇਰ ਆ ਕੇ ਬਹਿ ਜਾਂਦੇ ਹੋਣਗੇ। ਸਰੋਵਰਾਂ ਵਿੱਚ ਵੀ ਨਹਾਓ ਤੇ ਬਾਣੀ ਵਿੱਚ ਵੀ ਨਹਾਓ, ਇਹ ਹਮੇਸ਼ਾ ਹੀ ਕਹੀਦਾ। ਪਰ ਬਹੁਤ ਸਾਰੇ ਬੰਦੇ ਇਦਾਂ ਦੇ ਐ ਜਿਹੜੇ ਜਾਣ ਬੁੱਝ ਕੇ ਇਦਾਂ ਦੇ ਇਸ਼ੂ ਖੜੇ ਕਰਦੇ ਐ, ਉਹਨਾਂ ਨੂੰ ਹੋਰ ਕੋਈ ਦਿੱਕਤ ਨਹੀਂ। ਦਿੱਕਤ ਇਸ ਗੱਲ ਦੀ ਐ ਵੀ ਐਡੀ ਵੱਡੀ ਗਿਣਤੀ ਵਿੱਚ ਸੰਗਤ ਜੁੜ ਰਹੀ ਐ ਤੇ ਪੰਜਾਬ ਦਾ ਨੌਜਵਾਨ ਜਾਗ ਰਿਹਾ, ਸਹਿਜ ਪਾਠ ਬੱਚੇ ਆਪ ਲੱਗ ਪਏ ਕਰਨ, ਮੇਰੇ ਵੀਰ ਆਪ ਬਾਣੀ ਪੜ੍ਹਨ ਲੱਗ ਪਏ ਐ, ਸਹਿਜ ਪਾਠ ਕਰਨ ਲੱਗ ਪਏ ਐ। ਅਰਥ ਅੱਜ ਕੱਲ੍ਹ ਗੁਰਬਾਣੀ ਦੇ ਨੈੱਟ ਦੇ ਉੱਤੇ ਆ ਲੱਭ ਜਾਂਦੇ ਐ, ਐਪਲੀਕੇਸ਼ਨਾਂ ਫੋਨਾਂ ਦੇ ਵਿੱਚ ਲੋਡ ਕਰ ਲੈਂਦੇ ਐ। ਇਸ ਗੱਲ ਦੀ ਪ੍ਰੋਬਲਮ ਹੈ ਜੀ ਵੀ ਨੌਜਵਾਨ ਪੰਜਾਬ ਦਾ ਜਾਗੇ ਨਾ। ਮੈਂ ਕਹਿੰਦਾ ਹਰ ਗੱਲ ਦਲੀਲ ਨਾਲ ਕਰੋ, ਉਹ ਕਹਿੰਦੇ ਡਾਂਗ ਨਾਲ ਕਰੋ, ਲੌਜਿਕ ਨਾਲ ਕਰੋ ਹਲ ਗੱਲ, ਹਰ ਗੱਲ ਧੱਕੇ ਨਾਲ ਕਿਸੇ ਨੂੰ ਮਨਾਓ ਨਾ। ਜੋ ਗੁਰੂ ਸਾਹਿਬ ਕਹਿੰਦੇ ਐ ਉਹ ਪੜ੍ਹਾਓ, ਉਹ ਸੁਣਾਓ, ਉਸੇ ਤਰ੍ਹਾਂ ਹੀ ਅੱਗੇ ਤੋਂ ਅੱਗੇ। ਪਰ ਉਹ ਕੀ ਕਹੀ ਜਾਂਦੇ ਆ ਜੀ, ਅੜੀ ਕਰਕੇ ਬੈਠੇ ਆ ਵੀ ਨਾ ਜੀ ਨਾ, ਸਾਨੂੰ ਤੇ ਏਦਾਂ ਪੜਾਇਆ, ਅਸੀਂ ਤੇ ਏਦਾਂ ਹੀ ਕਹਿਣਾ। ਪਰ ਸਾਡੇ ਵਾਸਤੇ ਸਭ ਤੋਂ ਉੱਤਮ, ਸਭ ਤੋਂ ਜੇ ਕੋਈ ਉੱਪਰ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹਨੂੰ ਸਾਡਾ ਫਰਜ਼ ਹੈ ਪੜ੍ਹ ਕੇ ਸੁਣਾਈਏ ਤੇ ਸੁਣਾਉਂਦੇ ਰਹਿਣਾ। ਇਹਨਾਂ ਨੇ ਸਾਰੇ, ਸੁਣੋ ਜੀ, ਸਾਰੇ ਤਰੀਕਿਆਂ ਨਾਲ ਜ਼ੋਰ ਲਾਇਆ ਹੈ ਮੇਰੀ ਜ਼ੁਬਾਨ ਬੰਦ ਕਰਾਉਣ ਵਾਸਤੇ। ਹਮਲਾ ਵੀ ਹੋਇਆ ਮੇਰੇ ਸਾਥੀ ਨੂੰ ਮਾਰਿਆ ਵੀ ਗਿਆ ਹੁਣ ਤੱਕ ਗਾਲਾਂ ਕੱਢਦੇ ਆ ਰੌਲਾ ਪਾਉਂਦੇ ਆ ਬੜਾ ਕੁਝ ਬੋਲਦੇ ਆ ਤੁਸੀਂ ਸੁਣ ਹੀ ਰਹੇ ਹੋ ਧੱਕੇ ਨਾਲ ਉਕਸਾਉਂਦੇ ਆ ਜਾਣ ਬੁੱਝ ਕੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ ਪਰ ਮੈਂ ਬੇਨਤੀ ਕਰਦਾ ਸਾਰੀ ਸੰਗਤ ਅਰਦਾਸ ਕਰੋ ਚੜ੍ਹਦੀ ਕਲਾ ਨਾਲ ਗੁਰਮਤ ਦਾ ਪ੍ਰਚਾਰ ਕਰਦੇ ਰਹੀਏ ਠੀਕ ਹੈ ਹੁਣ ਸਾਡੇ ਕੋਲ ਤੇ ਆਹੀ ਹਥਿਆਰ ਹੈ ਗੁਰਮਤ ਦੀ ਵਿਚਾਰ ਹੈ ਜਿਹੜੀ ਆ ਤੇ ਸਾਨੂੰ ਮਜਬੂਰੀ ਦੇ ਵਿੱਚ ਕੁਝ ਸਿੰਘ ਰੱਖਣੇ ਪੈਂਦੇ ਆ ਜਿਨ੍ਹਾਂ ਦੇ ਬਾੜਾ ਮੋਟਾ ਰਾਈਫਲਾਂ ਨਾਲ ਨਹੀਂ ਤੇ ਅੱਗੇ ਮੈਂ ਮਲੋਟ ਇੰਨੀ ਵਾਰੀ ਦੀਵਾਨ ਲਾਣ ਆਇਆ ਕਦੇ ਮੇਰੇ ਨਾਲ ਇੱਕ ਰਾਈਫਲ ਵੀ ਵੇਖੀ ਸੀ ਕਿਤੇ ਕਿਸੇ ਨੇ ਕਦੀ ਵੀ ਨਹੀਂ ਇੱਕ ਰਾਈਫਲ ਵਾਲਾ ਬੰਦਾ ਮੇਰੇ ਨਾਲ ਨਹੀਂ ਸੀ ਹੁੰਦਾ ਹੁਣ ਇਹ ਆ ਵੀ ਜਦੋਂ ਅਗਲਾ ਧੱਕੇ ਨਾਲ ਹੀ ਤੁਹਾਡੇ ਘਰ ਤੱਕ ਮਾਰਨ ਆਏਗਾ ਫਿਰ ਕੁਛ ਨਾ ਕੁਛ ਤੇ ਸਾਨੂੰ ਅੱਗੋਂ ਪ੍ਰੋਟੈਕਟ ਕਰਨਾ ਪੈਂਦਾ ਮੇਰੀ ਜਾਨ ਨਾਲੋਂ ਵੱਧ ਮੇਰੇ ਨਾਲ 30 ਸਿੰਘ ਨੇ ਜਿਨ੍ਹਾਂ ਦੇ ਘਰ ਵਾਲੇ ਨੇ ਇਹਨਾਂ ਦੇ ਬੱਚੇ ਨੇ ਉਹਨਾਂ ਨੇ ਮੈਨੂੰ ਪੁੱਛਣਾ ਵੀ ਦੱਸੋ ਸਾਡਾ ਪਿਓ ਕਿੱਧਰ ਗਿਆ ਗਿਆ ਤੇ ਤੁਹਾਡੇ ਨਾਲ ਸੀ ਗਿਆ ਤੇ ਤੁਹਾਡੇ ਨਾਲ ਸੀ ਇਸ ਕਰਕੇ ਹਰ ਗੱਲ ਵਿੱਚ ਦਲੀਲ ਵੇਖੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਮੇਰੀ ਹਰ ਗੱਲ ਗੁਰਬਾਣੀ ਦੀ ਕਸਵੱਟੀ ਤੇ ਵੇਖੋ ਲਾ ਕੇ ਜੇ ਠੀਕ ਹੈ ਤੇ ਮੰਨੋ ਨਹੀਂ ਤੇ ਨਾ ਮੰਨੋ ਵੈਸੇ ਤੇ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸਿੰਘੋ 6 ਮਹੀਨੇ ਜੇ ਕਿਤੇ ਗੁਰਬਾਣੀ ਪੜ੍ਹਨੀ 300 ਅੰਗ ਤੱਕ ਜਾਓਗੇ ਤੁਹਾਨੂੰ ਕਲੀਅਰ ਹੋ ਜਾਏਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹੋ 300 ਅੰਗ ਤੱਕ ਹੀ ਚਲੇ ਜਾਓ ਭਾਵੇਂ ਬਸ 300 ਅੰਗ ਤੇ ਜਾ ਕੇ ਤੁਹਾਡਾ ਪਤਾ ਲੱਗ ਜਾਏਗਾ ਤੁਹਾਨੂੰ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਆਪੇ ਸਭ ਕੁਝ ਕਲੀਅਰ ਹੋਏਗਾ ਮੁੜ ਕੇ ਪਤਾ ਲੱਗਣਾ ਵੀ ਸੱਚ ਕੌਣ ਕਹਿੰਦਾ ਤੇ ਝੂਠ ਕੌਣ ਕਹਿੰਦਾ ਸੋ ਇਸ ਕਰਕੇ ਇਹ ਲੋਕ ਉਹ ਹੈ ਜਿਹੜੇ ਅੜੀ ਕਰਕੇ ਬੈਠੇ ਆ ਗਲਤ ਨੂੰ ਗਲਤ ਹੀ ਕਹਿਣਾ ਹੈ ਚਾਹੇ ਕੋਈ ਹੋਵੇ ਠੀਕ ਨੂੰ ਠੀਕ ਕਹਿਣਾ ਚਾਹੀਦਾ ਹੈ ਸੱਚ ਨੂੰ ਸੱਚ ਕਹੋ ਭਾਈ ਪੰਜਾਬ ਦੀ ਜਵਾਨੀ ਨੂੰ ਜਾਗਣ ਦਿਓ ਪੰਜਾਬ ਦਾ ਨੌਜਵਾਨ ਜਾਗ ਰਿਹਾ ਹੈ ਸਮਝ ਆਉਣ ਲੱਗ ਪਈ ਹੈ ਆ ਲੈਣ ਦਿਓ ਅੱਗੇ ਬਥੇਰਿਆਂ ਨੇ ਸਾਡਾ ਬੇੜਾ ਗਰਕ ਕੀਤਾ ਹੈ ਬੜੀਆਂ ਗੱਪ ਕਹਾਣੀਆਂ ਸੁਣਾਈਆਂ ਨੇ ਜੀ ਗੱਪ ਕਹਾਣੀਆਂ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਜੇ ਕੋਈ ਬੰਦਾ ਕਵੇ ਬਈ ਮਲੋਟ ਤੋਂ ਮੈਂ ਗੰਗਾ ਨਗਰ 1 ਘੰਟੇ 'ਚ ਪਹੁੰਚ ਗਿਆ ਗੱਲ ਮੰਨਣ ਯੋਗ ਆ ਵੀ ਪਹੁੰਚ ਗਿਆ ਹੋਣਾ ਜੇ ਕੋਈ ਬੰਦਾ ਕਵੇ ਵੀ ਮੈਂ ਗੰਗਾ ਮਲੋਟ ਤੋਂ ਗੰਗਾ ਨਗਰ ਅੱਧੇ ਘੰਟੇ 'ਚ ਪਹੁੰਚ ਗਿਆ ਥੋੜਾ ਜਿਹਾ ਡਾਊਟ ਹੋਏਗਾ ਵੀ ਇੰਨੀ ਕਿੰਨੀ ਕੁ ਸਪੀਡ ਨਾਲ ਗਿਆ ਹੋਵਾਂਗਾ ਵੀ ਅੱਧੇ ਘੰਟੇ 'ਚ ਹੀ ਪਹੁੰਚ ਗਿਆ ਪਰ ਜੇ ਤੁਹਾਨੂੰ ਕੋਈ ਬੰਦਾ ਕਵੇ ਵੀ ਮੈਂ ਮਲੋਟ ਤੋਂ 5 ਮਿੰਟਾਂ ਵਿੱਚ ਗੱਡੀ ਤੇ ਗੰਗਾ ਨਗਰ ਪਹੁੰਚ ਗਿਆ ਫਿਰ ਤੇ ਕਵਾਂਗੇ ਵੀ ਕਿਉਂ ਛੱਡੀ ਜਾਂਦਾ ਹੈ ਆਖੋ ਸਤਨਾਮ ਹੁਣ ਇਹਨੂੰ ਕੀ ਕਹਿੰਦੇ ਐ ਸ਼ੰਕਾ ਕਰਨਾ ਸ਼ੰਕਾ ਮਤਲਬ ਅਗਲੇ ਦਾ ਗੱਪ ਮਾਰਦਾ ਤੇ ਸ਼ੰਕਾ ਕਰਾਂਗੇ ਜੇ ਅਗਲਾ ਕਵੇ 1 ਘੰਟੇ 'ਚ ਪਹੁੰਚਿਆ ਤੇ ਆਪਾਂ ਸ਼ੰਕਾ ਕਰਾਂਗੇ ਕਦੀ ਵੀ ਨਹੀਂ ਕਰਾਂਗੇ ਜੇ ਬੰਦਾ ਘੰਟੇ 'ਚ ਕਵੇ ਸਹੀ ਗੱਲ ਕਰੇ ਫਿਰ ਤੇ ਡਾਊਟ ਕਰਦਾ ਹੀ ਕੋਈ ਨਹੀਂ ਜਦੋਂ ਇਹ ਕਰੀ ਜਾਂਦੇ ਨੇ ਗੱਲਾਂ ਪੁੱਠੀਆਂ ਬੰਦੇ ਉੱਡ ਗਏ 7-7 ਫੁੱਟੇ ਸ਼ਹੀਦ ਆ ਗਏ 12-12 ਫੁੱਟੇ ਸ਼ਹੀਦ ਆ ਗਏ ਐਦਾਂ ਦੇ ਗੱਪ ਛੱਡੀ ਜਾਂਦੇ ਨੇ ਫਿਰ ਤੇ ਪੁੱਛਾਂਗੇ ਵੀ ਐਵੇਂ ਹੀ ਕਿਉਂ ਛੱਡੀ ਜਾਂਦੇ ਹੋ ਯਾਰ ਸੱਚ ਗੱਲ ਕਰੋ ਆਖੋ ਸਤਨਾਮ ਫਿਰ ਰੌਲਾ ਪਾ ਲੈਂਦੇ ਕਹਿੰਦੇ ਸ਼ੰਕੇ ਕਰਦੇ ਆ ਡਾਊਟ ਕਰਦੇ ਆ ਚੇਤਾ ਰੱਖਿਓ ਸ਼ੰਕੇ ਕਰਾਂਗੇ ਡਾਊਟ ਕਰਾਂਗੇ ਗੱਪਾਂ ਤੇ ਸਵਾਲ ਕਰਾਂਗੇ ਗੱਪਾਂ ਤੇ ਪਰ ਜੇ ਗੁਰਬਾਣੀ ਦਾ ਸੱਚ ਸੁਣਾਓਗੇ ਗੁਰਬਾਣੀ ਤੇ ਸੱਚ ਗੁਰਬਾਣੀ ਦੇ ਸੱਚ ਉੱਤੇ ਜੰਮਿਆ ਨਹੀਂ ਕੋਈ ਦੁਨੀਆ ਵਿੱਚ ਉਂਗਲ ਕਰ ਸਕੇ ਡਾਊਟ ਕਰ ਸਕੇ ਸ਼ੰਕਾ ਕਰਨ ਵਾਲਾ ਜੰਮਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਡਾਊਟ ਹੋ ਹੀ ਨਹੀਂ ਸਕਦਾ ਗੱਪਾਂ ਤੇ ਡਾਊਟ ਹੁੰਦਾ ਹੈ ਤੇ ਕਰਨਾ ਚਾਹੀਦਾ ਜੇ ਬੰਦਾ ਕਵੇ ਘੰਟੇ 'ਚ ਪਹੁੰਚਿਆ ਫਿਰ ਕਿਉਂ ਕੋਈ ਸਵਾਲ ਕਰੇਗਾ ਜਦੋਂ ਬੰਦਾ 5 ਮਿੰਟ ਵਿੱਚ ਪਹੁੰਚਿਆ ਕਹਿੰਦਾ ਉਦੋਂ ਫਿਰ ਝੂਠ ਬੋਲਦਾ ਉਦੋਂ ਗੱਪ ਮਾਰਦਾ ਹੈ ਇਹਨੂੰ ਸਹੀ ਗੱਲ ਕਰਨੀ ਚਾਹੀਦੀ ਹੈ ਤਾਂ ਕਰਕੇ ਪਿਆਰਿਓ ਆ ਇੱਕ ਪੁਆਇੰਟ ਨੋਟ ਰੱਖਿਓ ਸਾਰੇ ਕਿਤਾਬਾਂ ਪੜ੍ਹ ਲਓ ਸ਼੍ਰੋਮਣੀ ਕਮੇਟੀ ਦਾ ਲਿਟਰੇਚਰ ਨੈੱਟ ਦੇ ਉੱਤੇ ਪੜ੍ਹ ਲਓ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ 1644 ਵਿੱਚ ਸੱਚਖੰਡ ਗਏ ਹੈ ਕੀ ਕਿਹਾ ਜੀ 1644 ਉਸ ਵੇਲੇ ਸਾਹਿਬਜ਼ਾਦਾ ਸੂਰਜਮੱਲ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਖੜੇ ਨੇ ਕੀਰਤਪੁਰ ਇਤਿਹਾਸ ਪੜੋ ਕੀਰਤਪੁਰ ਸਾਹਿਬ ਦੀ ਧਰਤੀ ਤੇ 1644 ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਗਏ ਤੇ 1664 ਵਿੱਚ ਗੁਰੂ ਹਰਗੋਬਿੰਦ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਾਪਸ ਗੱਦੀ ਮਿਲੀ ਗੁਰੂ ਹਰਿ ਸਾਹਿਬ ਜੀ ਦੀ ਗੱਦੀ ਤੋਂ ਬਾਅਦ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਜ਼ਿੰਮੇਵਾਰੀ ਮਿਲੀ ਉਸ ਤੋਂ ਬਾਅਦ 1664 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੁਬਾਰਾ ਗੁਰਗੱਦੀ ਮਿਲ ਗਈ 6ਵੇਂ ਪਾਤਸ਼ਾਹ ਉਹੀ ਗੱਦੀ ਕਿੰਨੇ ਸਾਲ ਬਣੇ 44 ਵਿੱਚ ਗੁਰੂ ਹਰਗੋਬਿੰਦ ਸਾਹਿਬ ਗਏ ਉਦੋਂ ਗੁਰੂ ਹਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਖੜੇ ਸੀ ਤੇ 64 ਵਿੱਚ ਕਿੰਨੇ ਸਾਲ ਬਣੇ 20 ਬਣੇ 26 ਤੇ ਕਿਸੇ ਹਿਸਾਬ ਨਾਲ ਨਹੀਂ ਬੰਨੇ ਆਖੋ ਸਤਨਾਮ ਸਾਰਾ ਇਤਿਹਾਸ ਪੜ ਲਓ ਸਾਰੀਆਂ ਕਿਤਾਬਾਂ ਮੇਰੇ ਵੀਰੋ ਜੇ ਕਿਤੇ ਸ਼ੰਕਾ ਹੋਵੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੇ ਛਪੀਆਂ 100 ਕਿਤਾਬਾਂ ਲੈ ਆਓ 100 ਕਿਤਾਬ ਲੈ ਆਓ ਠੀਕ ਹੈ ਉਹਨਾਂ ਨੇ 10-12 ਸਾਲ ਬਾਬੇ ਬਕਾਲੇ ਰਹਿ ਕੇ ਵੀ ਟਾਈਮ ਪਾਸ ਕੀਤਾ ਹੋਣਾ 8-10 ਸਾਲ ਬਾਹਰ ਪ੍ਰਚਾਰ ਕਰਦੇ ਰਹੇ ਹੋਣਗੇ ਟੋਟਲ 20 ਸਾਲ ਬਣਦੇ ਐ 26 ਤੇ ਕਿਸੇ ਹਿਸਾਬ ਨਾਲ ਨਹੀਂ ਬਣਦੇ ਪਰ ਇਹ ਉਹ ਬੰਦੇ ਐ ਜਿਹੜੇ ਕਹਿੰਦੇ ਆ 2 ਤੇ 2 5 ਇਹਨਾਂ ਨੂੰ ਕਹਿੰਦੇ ਆ ਯਾਰ 2 ਤੇ 2 4 ਲਿਖਿਆ ਨਾਲੇ ਮੈਂ ਉਦੋਂ ਦੋਸ਼ੀ ਬਣ ਜਾਣਾ ਜੇ ਮੈਂ ਆਪਣੇ ਕੋਲੋਂ ਗੱਲ ਬਣਾਈ ਹੋਵੇ ਪੱਟ ਵਈਆਂ ਪੜੋ ਇਤਿਹਾਸ ਪੜੋ ਸਾਰੇ ਇਤਿਹਾਸ 'ਚ ਇਹ ਕੁਝ ਲਿਖਿਆ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਲਿਖਿਆ ਜਿਹੜਾ ਮੈਂ ਸੁਣਾਇਆ ਮੈਂ ਆਪਣੇ ਕੋਲੋਂ ਨਹੀਂ ਕਿਹਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਲਿਖਿਆ ਉਹ ਸੁਣਾਇਆ ਬਸ ਇਹਨਾਂ ਨੇ ਬਿਨਾਂ ਗੱਲ ਤੋਂ ਇਹ ਜੀ ਭੋਰਿਆਂ ਤੇ ਗੁਰੂ ਸਾਹਿਬ ਦੀ ਭਗਤੀ ਤੇ ਸ਼ੰਕੇ ਕਰਦੇ ਐ ਓਏ ਸਾਡੇ ਗੁਰੂ ਸਾਹਿਬ ਤੇ ਹਰ ਵੇਲੇ ਹੀ ਭਗਤੀ ਕਰਦੇ ਸੀ ਸਾਨੂੰ ਸਾਡੇ ਗੁਰੂ ਤੇ ਕੋਈ ਡਾਊਟ ਨਹੀਂ ਉਹ ਤੁਰੇ ਜਾਂਦੇ ਨੇ ਉਦੋਂ ਵੀ ਭਗਤ ਨੇ ਸਾਡੇ ਲਈ ਜਦੋਂ ਲੋਕਾਂ ਨੂੰ ਤਾਰਦੇ ਨੇ ਉਦੋਂ ਵੀ ਭਗਤ ਨੇ ਜਿੱਦਣ ਤਵੀ ਤੇ ਬੈਠੇ ਨੇ ਮੇਰਾ ਗੁਰੂ ਉਦੋਂ ਵੀ ਮੇਰੇ ਲਈ ਭਗਤ ਐ ਜਿੱਦਣ ਸੀਸ ਧੜ ਤੋਂ ਜੁਦਾ ਕਰਾਉਂਦੇ ਨੇ ਉਦੋਂ ਵੀ ਭਗਤ ਐ ਜਿੱਦਣ ਕੰਡਿਆਂ ਤੇ ਪਏ ਨੇ ਉਦੋਂ ਵੀ ਭਗਤ ਐ ਜਿੱਦਣ ਗਰੀਬਾਂ ਦੀ ਬਾਹ ਫੜਦੇ ਨੇ ਘਰ ਘਰ ਜਾ ਕੇ ਗਰੀਬਾਂ ਨੂੰ ਮਲਮ ਪੱਟੀਆਂ ਕਰਦੇ ਫਿਰਦੇ ਗੁਰੂ ਅਰਜਨ ਦੇਵ ਜੀ ਮੇਰੇ ਲਈ ਉਦੋਂ ਵੀ ਭਗਤ ਐ ਜਿੱਦਣ ਦਿੱਲੀ ਦੇ ਵਿੱਚ ਕੋੜੀਆਂ ਦਾ ਇਲਾਜ ਗੁਰੂ ਹਰਕ੍ਰਿਸ਼ਨ ਸਾਹਿਬ ਕਰਦੇ ਐ ਸਾਡੇ ਲਈ ਉਹ ਸਦਾ ਹੀ ਗੁਰੂ ਨੇ ਅਸੀਂ ਇਹ ਨਹੀਂ ਮੰਨਦੇ ਵੀ ਚੌਂਕੜਾ ਮਾਰ ਕੇ ਬਹਿਣਗੇ ਤਾਂ ਗੁਰੂ ਨੇ ਜਿੱਦਣ ਤੋਂ ਗੁਰਗੱਦੀ ਮਿਲ ਗਈ ਉਹ ਸਾਡੇ ਗੁਰੂ ਹੀ ਨੇ ਜ਼ਰੂਰੀ ਨਹੀਂ ਕਿ ਜੇ 26-30 ਸਾਲ ਬਹਿਣਗੇ ਤਾਂ ਹੀ ਗੁਰੂ ਮੰਨਾਂਗੇ ਗੁਰੂ ਹਰਕ੍ਰਿਸ਼ਨ ਸਾਹਿਬ ਕਿੰਨੇ ਸਾਲ ਬੈਠੇ ਐ ਸੁਣੋ ਸੁਣਿਓ ਸੁਣੋ ਜੀ ਗੁਰੂ ਨਾਨਕ ਪਾਤਸ਼ਾਹ ਕਿੰਨੇ ਸਾਲ ਅੰਦਰ ਬੈਠੇ ਆ ਜੀ ਭੋਰੇ 'ਚ ਦੱਸੋ ਜਰਾ ਗੁਰੂ ਅੰਗਦ ਸਾਹਿਬ ਕਿੰਨੇ ਸਾਲ ਬੈਠੇ ਆ ਕੀ ਸਾਡੇ ਗੁਰੂ ਨਹੀਂ ਗੁਰੂ ਗੋਬਿੰਦ ਸਿੰਘ ਕਿੰਨੇ ਸਾਲ ਬੈਠੇ ਆ ਕੀ ਉਹ ਸਾਡੇ ਗੁਰੂ ਨਹੀਂ ਸਾਡੇ ਗੁਰੂ ਸਾਹਿਬ ਤੇ ਮਹਾਨ ਨੇ ਉਹਨਾਂ ਦੀ ਮੌਜ ਹੈ ਉਹ ਪ੍ਰਚਾਰ ਕਰਨ ਜਾਣ ਤਾਂ ਵੀ ਸਾਡੇ ਲਈ ਸਤ ਬਚਨ ਹੈ ਤੇ ਜੇ ਉਹਨਾਂ ਦਾ ਜੀ ਕਰਦਾ ਹੈ ਘਰ ਵਿੱਚ ਬਹਿਣਾ ਹੈ ਤਾਂ ਵੀ ਸਾਡੇ ਲਈ ਸਤ ਬਚਨ ਹੈ ਅਸੀਂ ਉਹਨਾਂ ਤੇ ਸ਼ੰਕਾ ਨਹੀਂ ਕਰ ਸਕਦੇ ਸੁਣੋ ਬਈ ਸੁਣੋ ਪਿਆਰਿਓ ਗੁਰਬਾਣੀ ਦੀ ਕਸਵੱਟੀ ਤੇ ਸਾਰਾ ਇਤਿਹਾਸ ਤੋਲ ਕੇ ਵੇਖੋ ਪਿਆਰਿਓ ਗੁਰਬਾਣੀ ਦੀ ਕਸਵੱਟੀ ਤੇ ਵੇਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਆ ਕਾਹੇ ਰੇ ਬਨ ਖੋਜਨ ਜਾਈ ਕਿਉਂ ਬਾਹਰ ਲੱਭਦਾ ਫਿਰਦਾ ਰੱਬ ਤੇਰੇ ਲਈ ਪੂਰਾ ਸ਼ਬਦ ਸੁਣ ਲੈਨੇ ਇੱਕ ਵਾਰ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰੱਬ ਤੇਰੇ ਨਾਲ ਹੈ ਤੈਨੂੰ ਬਾਹਰ ਲੱਭਣ ਦੀ ਲੋੜ ਨਹੀਂ ਲੁਕਣ ਦੀ ਲੋੜ ਨਹੀਂ ਰੱਬ ਹਰ ਜਗ੍ਹਾ ਸਜਰੇ ਜਰੇ ਵਿੱਚ ਹੈ ਸਾਰਿਆਂ ਦੇ ਵਿੱਚ ਪ੍ਰਮਾਤਮਾ ਸੁਣ ਲਓ ਇੱਕ ਵਾਰ
ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਹ ਪਮਦ ਜਿਉਂ ਬਾਸ ਬਸ ਤੂੰ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਜੋ ਭਾਈ ਬਾਹਰ ਭੀਤਰ ਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾਚੀਨੈ ਮਿਟੈ ਨਾ ਭ੍ਰਮ ਕੀ ਕਾਈ
ਗੁਰੂ ਸਾਹਿਬ ਕਹਿੰਦੇ ਕਿਉਂ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਜਿਵੇਂ ਵਾਸ਼ਨਾ ਫੁੱਲਾਂ 'ਚ ਰਹਿੰਦੀ ਹੈ ਨਾ ਸ਼ੀਸ਼ੇ ਵਿੱਚ ਤੈਨੂੰ ਤੇਰਾ ਅਕਸ ਦਿਸਦਾ ਹੈ ਤੂੰ ਹੀ ਹੈ ਸ਼ੀਸ਼ੇ ਵਿੱਚ ਇਦਾਂ ਹੀ ਰੱਬ ਤੇਰੇ ਵਿੱਚ ਹੈ ਪਰਮਾਤਮਾ ਤੇਰੇ ਅੰਦਰ ਹੈ ਬਾਹਰ ਨਾ ਲੱਭਦਾ ਫਿਰ ਬਾਹਰ ਨਾ ਭਾਲਦਾ ਫਿਰ ਭਾਈ ਸੋ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਵੇਖੀਏ ਸਾਰਾ ਇਤਿਹਾਸ ਉਹ ਮੰਨਣ ਯੋਗ ਹੈ ਜਿਹੜਾ ਗੁਰਬਾਣੀ ਦੇ ਮੁਤਾਬਕ ਠੀਕ ਹੋਵੇ ਆਓ ਗੱਜ ਕੇ ਆਨੰਦ ਸਾਹਿਬ ਚ ਬੋਲਣਾ ਹੈ, ਅਰਦਾਸ ਚ ਜੁੜਨਾ ਹੈ, ਹੁਕਮਨਾਮੇ ਸੁਣ ਕੇ ਚੱਲਾਂਗੇ। ਆਪਾਂ ਅੱਜ ਗੁਰੂ ਗੋਬਿੰਦ ਸਿੰਘ ਦਾ ਮਾਛੀਵਾੜੇ ਦਾ ਇਤਿਹਾਸ ਵਿੱਚ ਵਿੱਚ ਸੁਣਾ ਰਹੇ ਸੀ ਤੇ ਆਨੰਦ ਬਹੁਤ ਆ ਰਿਹਾ ਸੀ। ਮਲੋਟ ਦੇ ਸੱਜਣ ਨੇ ਜਿਹੜੇ ਉਹਨਾਂ ਨੇ ਮੈਨੂੰ ਕਈ ਵਾਰੀ ਦੀਵਾਨਾਂ ਵਾਸਤੇ ਕਿਹਾ ਹੈ ਤੇ ਸ਼ਹਿਰ ਮਲੋਟ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਅਕਤੂਬਰ ਵਿੱਚ ਤੇ ਜਾਂ ਨਵੰਬਰ ਵਿੱਚ। ਬਈ ਜਿੱਥੇ ਕਿਤੇ ਠੀਕ ਲੱਗਿਆ ਅਕਤੂਬਰ ਵਿੱਚ, ਨਵੰਬਰ ਚ, ਦਸੰਬਰ ਦੇ ਸ਼ੁਰੂ ਚ ਜਿੱਥੇ ਠੀਕ ਲੱਗਿਆ। ਦਸੰਬਰ ਦਾ ਸ਼ੁਰੂ ਵੀ ਹੋਇਆ ਤਾਂ ਵੀ ਕੋਈ ਨਹੀਂ, ਕਿਉਂਕਿ ਉਦੋਂ ਮੌਸਮ ਬੜਾ ਠੰਡਾ ਹੋ ਜਾਂਦਾ ਹੈ। ਉਦੋਂ ਫਿਰ ਆਪਾਂ, ਮੈਂ ਤਿੰਨ ਦਿਨ ਵਾਸਤੇ ਜੇ ਆਇਆ ਤੇ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਹ ਜਿਹੜਾ ਸਫ਼ਰ ਹੈ ਨਾ ਸ਼ਹੀਦੀਆਂ ਦਾ, ਉਹ ਆਪਾਂ ਉਹਨਾਂ ਦਿਨਾਂ ਵਿੱਚ ਜ਼ਰੂਰ ਮੈਨੂੰ ਯਾਦ ਵੀ ਕਰਾ ਦਿਓ। ਤਿੰਨੇ ਦਿਨ ਮੈਂ ਆਇਆ ਜੇ ਤੇ ਆਪਾਂ ਫਿਰ ਉਹ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦਾ ਉਹ ਫਿਰ ਬੜਾ ਆਨੰਦ ਹੁੰਦਾ ਹੈ। ਉਹ ਕੋਈ ਪੱਥਰ ਦੇ ਲਈ ਹੁੰਦਾ ਜਿਹੜਾ ਮੋਮ ਨਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਾਸਤਾਨ ਸੁਣ ਕੇ। ਸੋ ਸੰਗਤ ਨੂੰ ਬੇਨਤੀ ਹੈ ਜੀ, ਆਉਣ ਵਾਲੇ ਸਮੇਂ ਵਿੱਚ ਜਿਉਂਦੇ ਰਹੇ, ਹਾਲਾਂਕਿ ਤਿਆਰੀਆਂ ਬਹੁਤ ਕਰਦੇ ਆ ਜੀ, ਸੱਚੀ ਗੱਲ ਹੈ ਜੀ, ਬਹੁਤ ਤਿਆਰੀਆਂ ਕਰਦੇ, ਬੜੇ ਇਹਨਾਂ ਵਿੱਚ ਭੜਕਾਉਣ ਵਾਲੇ ਬੰਦੇ ਆ। ਪਹਿਲਿਆਂ ਨੇ ਛਬੀਲ ਲਾਤੀ, ਹੁਣ ਵਾਲੇ ਵੇਖਾਂਗੇ ਕਹਿੰਦੇ ਕੀ ਕਰਦੇ, ਇਦਾਂ ਇਦਾਂ ਮਾਰਦੇ ਆ, ਅਗਲੇ ਨੂੰ ਉਕਸਾਉਂਦੇ ਐ, ਉਕਸਾਉਂਦੇ ਐ। ਹੁਣ ਵੇਖਾਂਗੇ ਸੂਰਮਿਓ ਜੋ ਦਿਓ, ਹੁਣ ਵੇਖੋ ਤੁਹਾਨੂੰ ਵੰਗਾਰਦੇ ਐ, ਤੁਹਾਨੂੰ ਲਲਕਾਰਦੇ ਐ, ਇਦਾਂ ਦੀਆਂ ਗੱਲਾਂ ਕਰਦੇ ਆ। ਸੋ ਭਾਈ ਸਾਡੇ ਕੋਲ ਤੇ ਦਲੀਲ ਹੈ, ਗੁਰੂ ਦੀ ਬਾਣੀ ਹੈ ਸਾਡੇ ਕੋਲ, ਉਹਦੇ ਨਾਲ ਅਸੀਂ ਗੱਲ ਕਰਨੀ ਹੈ। ਹਥਿਆਰਾਂ ਨਾਲ ਲੜਨ ਜੋਗੇ ਨਹੀਂ, ਪਰ ਚਲੋ ਸਤਿਗੁਰੂ ਮਿਹਰ ਕਰਨ ਤੇ ਅਸੀਂ ਨਹੀਂ ਚਾਹੁੰਦੇ ਕੋਈ ਭਰਾ ਮਾਰੂ ਜੰਗ ਹੋਵੇ, ਆਪਸ ਵਿੱਚ ਭਰਾ ਭਰਾ ਬਣ ਕੇ ਰਹੀਏ। ਜੀਓ ਤੇ ਜੀਣ ਦਿਓ, ਤੁਸੀਂ ਆਪਣਾ ਪ੍ਰਚਾਰ ਕਰੀ ਚੱਲੋ, ਸਾਨੂੰ ਆਪਣਾ ਕਰਨ ਦਿਓ। ਸੰਗਤ ਨੇ ਆਪਣੇ ਨਿਰਣਾ ਆਪੇ ਸੰਗਤ ਨੇ ਕਰ ਲੈਣਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਮੈਂ ਕਹਿੰਦਾ ਸਾਡੀਆਂ ਸਾਰੀਆਂ ਰਿਕਾਰਡਿੰਗਾਂ ਸੁਣ ਲਓ ਜਿਹੜੀਆਂ ਕਹਿੰਦੇ ਗਲਤ ਸੁਣਾਇਆ। ਕੋਈ ਬੰਦਾ ਟਿਕ ਕੇ ਸਾਰਾ ਸਾਰਾ ਦੀਵਾਨ ਸੁਣੇ ਲਾ ਦੇਵੇ, ਦੋ ਚਾਰ ਦਿਨ ਟਾਈਮ ਕੱਢਣਾ ਪੈਣਾ, ਦੋ ਚਾਰ ਦਿਨ ਲਾਵੇ, ਸਾਰੀ ਸਾਰੀ ਰਿਕਾਰਡਿੰਗ ਸੁਣੇ, ਅੱਧ ਪਚੱਦਾ ਨਹੀਂ, ਕੱਟ ਕਟਾ ਕੇ ਨਹੀਂ, ਪੂਰਾ ਦੀਵਾਨ ਸੁਣੇ, ਫਿਰ ਪਤਾ ਲੱਗੇਗਾ ਵੀ ਕਹਿਣਾ ਮੈਂ ਕੀ ਚਾਹੁੰਦਾ, ਗਲਤ ਕੀ ਹੈ ਤੇ ਠੀਕ ਕੀ ਹੈ। ਕਿਤੇ ਦੋ ਦਿਨ ਟਾਈਮ ਕੱਢ ਕੇ ਸੁਣੋ, ਕੱਲੀ ਕੱਲੀ ਗੱਲ ਸੁਣੋ ਵੀ ਕਹਿਣਾ ਕੀ ਚਾਹੁੰਦੇ ਆ। ਆਪਣੇ ਕੋਲੋਂ ਹੀ ਕੱਟ ਵੱਢ ਕਰਕੇ ਬਣਾਈ ਜਾਂਦੇ ਆ ਜੀ, ਐਂ ਕਹਿਤਾ ਜੀ, ਆਹ ਕਹਿਤਾ ਜੀ। ਸੋ ਬਾਣੀ ਵਿੱਚ ਵੀ ਨਹਾਓ ਤੇ ਪਾਣੀ 'ਚ ਤੇ ਸਰੋਵਰਾਂ 'ਚ ਦੇ ਨਾਲ ਨਾਲ ਬਾਣੀ 'ਚ ਵੀ ਨਹਾਓ, ਸਿੱਧਾ ਕਹੀਦਾ। ਤੇ ਜੇ ਬਾਣੀ ਦਾ ਇਸ਼ਨਾਨ ਨਾ ਕੀਤਾ, ਜੇ ਗਿਆਨ ਨਾ ਲਿਆ ਤੇ ਸਰੋਵਰਾਂ ਵਿੱਚ ਨਹਾਉਣ ਦਾ, ਹੁਣ ਇੰਨੀ ਗੱਲ ਮੇਰੀ ਕੱਟ ਲਓ, ਇੰਨੀ ਗੱਲ ਕੱਟ ਲਓ ਵੀ ਸਰੋਵਰਾਂ ਵਿੱਚ ਨਹਾਉਣ ਦਾ ਕੀ ਫਾਇਦਾ। ਆਹ ਵੇਖੋ ਜੀ, ਇਹ ਕਹਿੰਦੇ ਨੇ ਵੀ ਸਰੋਵਰਾਂ 'ਚ ਨਹਾਇਆ ਨਾ ਕਰੋ। ਕਹਿ ਕੀ ਰਿਹਾ ਵੀ ਜੇ ਭਾਈ ਮਨ ਦੀ ਮੈਲ ਨਾ ਲੱਥੀ ਤੇ ਸਰੋਵਰਾਂ ਵਿੱਚ ਨਹਾਉਣ ਦਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਜੇ ਮਨ ਵਿੱਚ ਖੋਟ ਹੈ ਤੇ ਫਿਰ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ। ਤੇ ਹੁਣ ਇੰਨੀ ਗੱਲ ਮੇਰੀ ਕੱਟ ਲਓ ਵੀ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ, ਇਸੇ ਨੂੰ ਕੱਟ ਕੇ ਰੌਲਾ ਪਾਈ ਜਾਓ ਵੀ ਸਰੋਵਰਾਂ ਦੇ ਵਿਰੁੱਧ ਬੋਲਦੇ ਆ। ਲੈ ਦੱਸੋ, ਕਹਿ ਰਹੇ ਹਾਂ ਵੀ ਬਾਣੀ 'ਚ ਵੀ ਨਹਾਓ ਭਾਈ। ਮੈਂ ਸਭ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ, ਟਾਈਮ ਕੱਢ ਕੇ ਇੰਟਰਨੈਟ ਤੇ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ, ਬਹਿ ਕੇ ਸੁਣੋ, ਫਿਰ ਜਵਾਬ ਦੇ ਆ ਜੇ ਕੁਝ ਗਲਤ ਬੋਲਿਆ ਹੋਵੇ। ਆਪਣੇ ਕੋਲੋਂ ਹੀ ਕੱਟ ਕੱਟ ਕੇ ਬਣਾਈ ਜਾਂਦੇ ਆ, ਚਾਹੁੰਦੇ ਇਹ ਹੈ ਵੀ ਕਿਵੇਂ ਨਾ ਕਿਵੇਂ ਸੰਗਤ ਦਾ ਇਕੱਠ ਘਟਾਇਆ ਜਾਵੇ। ਪਰ ਜਿੰਨਾ ਇਹ ਰੌਲਾ ਪਾਉਂਦੇ ਆ, ਘਟਣਾ ਕੀ ਹੈ, ਸਤਿਗੁਰ ਜੀ ਦੀ ਮਿਹਰ ਹੈ। ਮੈਂ ਤੇ ਹੈਰਾਨ ਹਾਂ, ਜਿੰਨਾ ਇਹ ਬਦਨਾਮ ਕਰਦੇ ਆ, ਜਿੰਨਾ ਰੌਲਾ ਪਾਉਂਦੇ ਆ, ਉਹਨਾਂ ਵੱਧਦਾ ਜਾਂਦਾ, ਘਟਦਾ ਨਹੀਂ। ਸੋ ਆਓ, ਇੱਥੇ ਵਾਲੀ ਸੰਗਤ ਵੀ ਕਹਿੰਦੀ ਸਾਨੂੰ ਦੀਵਾਨ ਅਗਲੇ ਸਾਲ ਦਿਓ, ਪਰ ਚਲੋ ਜਿਉਂਦੇ ਰਹੇ ਜਿਵੇਂ ਸਮਾਂ ਬਣਿਆ, ਮਲੋਟ ਵਾਲਾ ਤੇ ਚਲੋ ਕੋਸ਼ਿਸ਼ ਕਰਾਂਗੇ, ਪੱਕਾ ਆਈਏ ਅਕਤੂਬਰ ਵਿੱਚ, ਨਵੰਬਰ 'ਚ, ਦਸੰਬਰ 'ਚ, ਜਦੋਂ ਮੇਰੇ ਕੋਲ ਸਮਾਂ ਹੋਇਆ, ਅਨਾਜ ਮੰਡੀ ਵਿੱਚ ਆਪਾਂ ਖੁੱਲ੍ਹੀ ਜਗ੍ਹਾ ਉੱਥੇ ਪ੍ਰੋਗਰਾਮ ਰੱਖਾਂਗੇ। ਸਾਰੀ ਸੰਗਤ ਦਾ ਧੰਨਵਾਦ, ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਸੇਵਾਦਾਰਾਂ ਦਾ ਧੰਨਵਾਦ, ਅੰਮ੍ਰਿਤ ਛਕਣ ਵਾਲੇ ਛਕਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ, ਤੇ ਭਾਈ ਪਿਆਰਿਓ ਸੰਗਤ ਨੂੰ ਲੈ ਕੇ ਆਇਓ ਜਿਹੜੇ, ਉਹਨਾਂ ਦਾ ਧੰਨਵਾਦ, ਸੇਵਾ ਜਿਨ੍ਹਾਂ ਨੇ ਲੰਗਰਾਂ ਵਿੱਚ ਕੀਤੀ ਹੈ, ਮਾਇਆ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ, ਸਭ ਦਾ ਧੰਨਵਾਦ। ਇੱਕ ਰੁਪਈਆ ਨਹੀਂ ਜੀ ਮੰਗਦੇ, ਬੜਾ ਰੌਲਾ ਕਈ ਪਾਉਂਦੇ ਜੀ, 5 ਲੱਖ ਲੈਂਦੇ ਆ, 10 ਲੱਖ ਲੈਂਦੇ ਆ, ਇੱਕ ਰੁਪਈਆ ਨਹੀਂ ਜੀ ਮੰਗਦੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ, ਤੇਲ ਵੀ ਭਾਵੇਂ ਨਾ ਪਾਇਓ ਤਾਂ ਵੀ ਅਸੀਂ ਆਵਾਂਗੇ। ਅੱਗੇ ਵੀ ਪੁੱਛ ਲਓ, ਸੁਣਿਓ, ਮਲੋਟ ਦੇ ਦੀਵਾਨ ਸੁਣ ਲਓ, ਮਲੋਟ ਦੇ ਦੀਵਾਨ ਅੱਗੇ ਵੀ ਲੱਗੇ ਸੀ, ਪ੍ਰਬੰਧਕਾਂ ਨੂੰ ਪੁੱਛ ਲਿਆ ਕਰੋ ਜਦੋਂ ਕੋਈ ਬੰਦਾ ਇਦਾਂ ਦਾ ਰੌਲਾ ਪਾਉਂਦਾ ਨਾ ਵੀ 5 ਲੱਖ ਲੈਂਦੇ ਆ, 10 ਲੱਖ ਲੈਂਦੇ ਆ, ਤੇ ਮਲੋਟ ਕਿਹੜਾ ਦੂਰ ਹੈ, ਇਹਨਾਂ ਨੂੰ ਪੁੱਛਿਆ ਕਰੋ ਪ੍ਰਬੰਧਕਾਂ ਨੂੰ ਵੀ ਤੁਸੀਂ ਭਾਈ ਮਲੋਟ ਦੀਵਾਨ ਲਵਾਏ ਸੀ ਕਿੰਨੇ ਲੱਖ ਦੇ ਕੇ ਆਏ ਸੀ, ਅਬੋਹਰ ਵਾਲਿਆਂ ਨੂੰ ਪੁੱਛਿਆ ਕਰੋ ਕਿੰਨੇ ਲੱਖ ਦੇ ਕੇ ਆਏ ਸੀ, ਗੰਗਾ ਨਗਰ ਵਾਲਿਆਂ ਨੂੰ ਪੁੱਛੋ ਕਿੰਨੇ ਲੱਖ, ਬਠਿੰਡੇ ਵਾਲਿਆਂ ਨੂੰ ਪੁੱਛੋ ਕਿੰਨੇ ਦੀਵਾਨ ਇਲਾਕੇ 'ਚ ਲੱਗੇ ਆ। ਮੈਂ ਕਹਿੰਦਾ ਇੱਕ ਰੁਪਈਆ ਨਹੀਂ ਜੀ ਮੰਗਦੇ, ਗੱਡੀਆਂ ਦਾ ਤੇਲ ਵੀ ਦੇਣਾ ਦਿਓ, ਨਹੀਂ ਵੀ ਦਿਓਗੇ ਤਾਂ ਵੀ ਤੁਸੀਂ ਅੰਮ੍ਰਿਤ ਛਕ ਲੈਂਦੇ ਹੋ, ਇੰਨੇ ਟਕਾ ਨਾਲ ਸੁਣ ਲੈਂਦੇ ਹੋ, ਏਦੂ ਵੱਡੀ ਭੇਟਾ ਕੋਈ ਹੋਰ ਹੋ ਨਹੀਂ ਸਕਦੀ। ਸੋ ਇਹ ਇਦਾਂ ਦੀਆਂ ਗੱਲਾਂ ਉਡਾਉਂਦੇ ਰਹਿੰਦੇ ਇਲਾਕੇ 'ਚ ਵੀ 5 ਲੱਖ ਲੈਂਦੇ ਆ ਜੀ, 10 ਲੱਖ ਲੈਂਦੇ ਆ, ਫਿਰ ਆਉਂਦੇ ਆ। ਆਹ ਪ੍ਰਬੰਧ ਤੁਸੀਂ ਸੰਗਤਾਂ ਵਾਸਤੇ ਕਰਨਾ, ਹੋ ਸਕਦਾ ਇਹ ਖਰਚਾ ਵੀ ਮੇਰੇ ਦੀ ਨਾ ਪਾ ਦਿੰਦੇ ਹੋਵੋ ਤੁਸੀਂ ਕਿਤੇ, ਵੀ ਆਹ ਵੀ ਮੇਰੇ ਨਾਲ ਹੀ ਜੋੜ ਦਿੰਦੇ ਹੋ ਕਦੇ। ਹੁਣ ਜੇ 4 ਕਿੱਲੇ 5 ਕਿੱਲਿਆਂ ਦੇ ਵਿੱਚ ਸੰਗਤ ਬੈਠੀ ਤੇ 5 ਕਿੱਲਿਆਂ ਵਿੱਚ ਵਿਛਾਈ ਕਰਨੀ ਪੈਣੀ, 5 ਕਿੱਲਿਆਂ ਵਿੱਚ ਟੈਂਟ ਲਾਉਣਾ ਪੈਣਾ, 5 ਕਿੱਲਿਆਂ ਵਿੱਚ ਬੈਠੀ ਸੰਗਤ ਨੂੰ ਲੰਗਰ ਛਕਾਉਣਾ ਪੈਣਾ, ਪ੍ਰਸ਼ਾਦਾ ਕਿੰਨਾ ਚਾਹੀਦਾ, ਸਬਜ਼ੀਆਂ ਦੇਗੇ ਕਿੰਨਾ, ਆਟਾ ਪੱਕਣਾ ਹੈ, ਇਹ ਤੇ ਤੁਸੀਂ ਵੇਖਣਾ ਨਾ। ਹੁਣ ਇਹ ਖਰਚਾ ਤੇ ਸੰਗਤ ਨੇ ਵੇਖਣਾ ਵੀ ਪ੍ਰਸ਼ਾਦਾ ਛਕਾਓਗੇ ਕਿ ਚਾਹ ਪਿਆਓਗੇ, ਤੇ ਜੇ ਤੁਹਾਡਾ 5 ਲੱਖ ਟੋਟਲ ਖਰਚਾ ਹੋ ਜਾਏ ਤੁਸੀਂ ਮੇਰੇ ਤੇ ਪਾ ਦਿਓ, ਵੀ ਇਹ ਮੈਂ ਉਹ ਅਸੀਂ ਨਹੀਂ ਲੈਣਾ, ਉਹ ਸੰਗਤ ਦਾ ਤੁਹਾਡਾ ਪ੍ਰਬੰਧ ਹੈ, ਜਿਵੇਂ ਦਾ ਮਰਜ਼ੀ ਕਰ ਲਓ, ਜਿਵੇਂ ਦਾ ਤੁਹਾਡਾ ਜੀ ਕਰਦਾ ਤੁਸੀਂ ਪ੍ਰਬੰਧ ਕਰਨਾ ਹੁੰਦਾ। ਸੋ ਇਸ ਕਰਕੇ ਭਾਈ 3 ਦਿਨ 2 ਦਿਨ ਟਾਈਮ ਵੀ ਮੈਂ 2 ਦਿਨ ਦਾ ਹੀ ਦਿੱਤਾ ਸੀ ਜੀ, 1 ਦਿਨ ਭਾਈ ਧਰਮਵੀਰ ਸਿੰਘ ਨੇ ਆਉਣਾ ਸੀ, 2 ਦਿਨ ਮੈਂ ਆਪਣਾ ਟਾਈਮ ਦਿੱਤਾ ਸੀ। ਜੇ ਮਲੋਟ ਦਾ ਟਾਈਮ ਰੱਖਿਆ ਇਸੇ ਤਰ੍ਹਾਂ ਦਾ ਪ੍ਰੋਗਰਾਮ ਰੱਖਾਂਗੇ। ਗੱਜ ਵੱਜ ਕੇ ਸਾਰੀਆਂ ਸੰਗਤਾਂ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ, ਗੁਰੂ ਜੀ ਜਾਣਗੇ ਫਿਰ ਚੱਲਾਂਗੇ ਜੀ, ਕਾਲ ਨਹੀਂ ਕਰਨੀ। ਸੰਗਤਾਂ ਨੇ ਪਹਿਲਾਂ ਨਹੀਂ ਜਾਣਾ, ਸਤਿਗੁਰੂ ਅੱਗੇ ਅੱਗੇ ਜਾਣਗੇ ਫਿਰ ਚੱਲਾਂਗੇ। ਜਿਨ੍ਹਾਂ ਨੇ ਅੱਜ ਮਨ ਮੰਨਿਆ ਹੋਵੇ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਦਾ ਪ੍ਰੋਗਰਾਮ ਹੋਣਾ ਹੈ 14 ਅਪ੍ਰੈਲ, 14 ਅਪ੍ਰੈਲ ਵਿਸਾਖੀ ਦਾ ਦੀਵਾਨ ਲੱਗਣਾ ਹੈ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ। ਬੱਸਾਂ ਵਗੈਰਾ ਜਿਨ੍ਹਾਂ ਕੋਲ ਪ੍ਰਬੰਧ ਹੈ ਜਾਂ ਪ੍ਰਬੰਧਕਾਂ ਨਾਲ ਸੰਪਰਕ ਕਰ ਲਿਓ, ਸ਼ਾਮ ਨੂੰ 4 ਵਜੇ ਆਓ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਪ੍ਰੋਗਰਾਮ ਵੇਖਣ ਵਾਲਾ ਹੋਏਗਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਸਮਾਗਮ 14 ਅਪ੍ਰੈਲ। ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਲਾਈਵ ਟੈਲੀਕਾਸਟ ਵੀ ਹੋਏਗਾ, ਘਰਾਂ 'ਚ ਵੀ ਵੇਖ ਸਕਦੇ ਹੋ, ਪਰ ਜਿਨ੍ਹਾਂ ਕੋਲ ਟਾਈਮ ਹੋਵੇ ਜ਼ਰੂਰ ਆਇਓ, ਦਰਸ਼ਨ ਦਿਓ, ਇੱਕ ਵਾਰੀ ਵੇਖਿਓ ਆ ਕੇ ਜ਼ਰੂਰ, ਬਹੁਤ ਸੋਹਣਾ ਪ੍ਰੋਗਰਾਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਸਾਖੀ ਸਮਾਗਮ 14 ਅਪ੍ਰੈਲ। ਰਾਤ ਦਾ ਦੀਵਾਨ ਲੱਗੇਗਾ 7 ਵਜੇ ਤੋਂ ਲੈ ਕੇ 11 ਵਜੇ ਤੱਕ, ਜਿਨ੍ਹਾਂ ਨੇ ਅੰਮ੍ਰਿਤ ਛਕਣਾ 4 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਟਾਨ ਕੋਟ ਵਾਰ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੱਚਿਆਂ ਦਾ ਖਿਆਲ ਰੱਖਿਓ ਜੀ, ਆਪਣੇ ਗਹਿਣੇ ਸਾਂਭ ਲਓ, ਫੋਨ ਵਗੈਰਾ ਸਾਂਭ ਲਿਓ। ਕਈ ਤਰ੍ਹਾਂ ਦੇ ਬੰਦੇ ਵਿੱਚ ਆ ਜਾਂਦੇ, ਖਿਆਲ ਰੱਖਿਓ। ਵਾਹ ਵਾਹ,
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸਹਿਨ ਸਿੱਧੀ ਮਨ ਵਧੀਆ
ਰਾਵਰ ਤਨ ਪਰਵਾਰ ਕਰੀਆਂ ਸ਼ਬਦ ਗਾ ਬਣ ਆਈਆਂ,
ਤੋ ਤਾਂ ਬਾਬ ਹਰੀ ਤੇਰਾ ਪਦ ਨਹੀਂ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਆਨੰਦ ਮੇਰਿਆ ਤੂੰ ਸਦਾ ਰਹੋ ਹਰਨਾਰੇ,
ਹਰ ਨਾਲ ਰਹੋ ਮਨ ਮੇਰੇ ਤੂੰ ਸਬਦ ਸਾਰਿਆ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਿਆ,
ਸਵਨ ਬਲਾ ਸਮਰਤ ਸੁਆਮੀ ਜੋ ਕਿਉਂ ਮਨ ਹੋ ਸਾਰੇ,
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਰੇ।
ਬਾਜੇ ਸਾਹਿਬਾ ਕਿਆ ਨਹੀਂ ਘਰ ਤੇਰੇ,
ਪਤਾ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਵੇ,
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨੋ
ਸਭਾ ਨੇ ਆਏ ਦੱਸਿਆ ਜਿਹੜੇ ਜਾਂ ਸਭ ਸਜਾਇਆ
ਸਰਬਾਸ ਕੀਤਾ ਗੁਰਗੁਰੂ ਦਿਸ ਦੀ ਆਏ ਵਧਿਆ
ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ
ਸਾਚਾ
ਸਭਾਗੇ ਸ਼ਬਦ ਲਾਗੇ ਕਲਾ ਜਿੱਤਣ ਧਾਰਿਆ ਗੁਰ ਪਰਬ ਪਾਇਆ ਤੁਮ ਜਿੰਦ ਕੌਸੇ ਨਾਮ ਹਰ ਕੇ ਲਾਗੇ ਸੁਣੋ ਵੱਡ ਭਾਗੀ ਹੋ ਸਗਲ ਬਨੋਰ ਸਕੂਰੇ ਰੂਪ ਰੂਪ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ
ਸਾਧਨ ਪਹੇ ਸਰਸੇ ਪੂਰੇ ਗੁਰਦੇ
ਸੁਣਦੇ ਪੁਨੀਤ ਕਹਿੰਦੇ ਗੁਰ ਰਹੇ ਆਪਣ ਪੂਰੇ
ਗੁਰ ਜਨ ਲਾਗੇ ਬਾਜੇ
ਆਪਣ ਗੁਰੂ ਪਾਣੀ ਮਾਤਾ ਸਰਗਮ ਹੱਥ ਜਿੰਨੀ ਨਾਮ ਆਇਆ ਸਾਰੇ ਸੰਤ ਧਾਲ ਤੇ ਬਾਣੀ ਤੇ ਮੁਨੀ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਸੋ ਕਹੁ ਟਲ ਗੁਰ ਸੇਵੀਏ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾਉ ਮਨ ਮੁਖ ਭੁੱਲੇ ਸਭ ਮਰ ਹੈ ਗਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਿਨਸ ਬੈਰਾਗ ਚਹੁ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਕ ਤਰਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ